ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਰਹਿ ਗਏ ਆ ਜੀ ਫਿਰ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ, ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਸਾਹਮਣੇ ਜਿਹੜਾ ਪੰਡਾਲ ਪੜਦੇ ਲੱਗੇ ਹੈ ਖੋਲ ਦਿਓ ਤਾਂ ਜੋ ਦੂਰ ਤੱਕ ਸਾਰੀ ਸੰਗਤ ਟਿਕ ਕੇ ਬੈਠ ਸਕੇ। ਬਹੁਤ ਵੱਡੀ ਗਿਣਤੀ ਵਿੱਚ ਬੜੇ ਉਤਸ਼ਾਹ ਨਾਲ ਆਪ ਸਾਰੇ ਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ, ਬਖਸ਼ਿਸ਼ ਤੇ ਹਮੇਸ਼ਾ ਹੀ ਕਰਦੇ ਹੈ ਪਰ ਲੋੜ ਉਸ ਬਖਸ਼ਿਸ਼ ਨੂੰ ਸੰਭਾਲਣ ਦੀ ਹੁੰਦੀ। ਮਾਲਕ ਜੀ ਦੇ ਹੁਕਮ ਵਿੱਚ ਬਖਸ਼ਿਸ਼ ਵਰਤਦੀ ਹੈ ਤੇ ਜਿਹੜੇ ਉਸ ਬਖਸ਼ਿਸ਼ ਨੂੰ ਨਹੀਂ ਸਾਂਭ ਸਕਦੇ, ਬਖਸ਼ਿਸ਼ ਦੇ ਪਾਤਰ ਨਹੀਂ ਬਣਦੇ, ਫਿਰ ਚੱਕਰੀ ਵੀ ਘੁਮਾ ਦਿੰਦਾ ਜੀ ਮਾਲਕ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈਏ। ਮਾਲਕ ਦਾ ਰੱਬ ਜੀ ਦਾ ਨਿਯਮ ਬੜਾ ਕਮਾਲ ਦਾ ਹੈ। ਵਾਹਿਗੁਰੂ ਜੀ ਦੇ ਨਿਯਮ ਦੇ ਵਿੱਚ ਉਹਦਾ ਸਿਸਟਮ ਇਦਾਂ ਦਾ ਬਣਾਇਆ ਹੋਇਆ ਹੈ, ਜਿਹੜੇ ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਗੁਰਬਾਣੀ ਦਾ ਸੱਚਾ ਗਿਆਨ ਲੈ ਕੇ ਦਿਲੋਂ ਆਪਣੇ ਗੁਨਾਹਾਂ ਤੋਂ ਤੌਬਾ ਕਰਦੇ ਹੈ, ਸੱਚਾ ਪਛਤਾਵਾ ਕਰਦੇ ਹੈ ਜੀ, ਉਹਨਾਂ ਤੇ ਮਾਲਕ ਦੀ ਬਖਸ਼ਿਸ਼ ਵਰਤਦੀ ਹੈ। ਪਛਤਾਵਾ ਕਰਦੇ ਹੈ ਉਹਨਾਂ ਜਦੋਂ ਦਿਲੋਂ, ਫਿਰ ਪਛਤਾਵਾ ਕਰਨਗੇ ਉਹਨਾਂ ਨੇ ਇਦਾਂ ਬੇਨਤੀ ਕਰਨੀ ਹੈ, ਹਮ ਅਵਗੁਣ ਭਰੇ ਇੱਕ ਗੁਣ। ਦਿਲੋਂ ਜਿਹੜਾ ਬੰਦਾ ਗੁਰਬਾਣੀ ਦਾ ਗਿਆਨ ਸੁਣ ਕੇ ਦਿਲੋਂ ਪਛਤਾਵਾ ਕਰੇ, ਪਰਮਾਤਮਾ ਦਾ ਰੱਬੀ ਨਿਯਮ ਹੈ ਵੀ ਉਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਵਰਤ ਜਾਂਦੀ ਹੈ, ਉਹਦੀ ਬਖਸ਼ਬੰਦੀ ਹੋ ਜਾਂਦੀ ਹੈ। ਤੇ ਜਿਹੜਾ ਬੰਦਾ ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਫਿਰ ਵੀ ਨਹੀਂ ਮੰਨਦਾ, ਫਿਰ ਮਾਲਕ ਦੇ ਹੁਕਮ ਵਿੱਚ ਕਹਿੰਦੇ ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈ ਹੈ, ਉਹ ਸਦਾ ਹੀ ਭਟਕਦੇ ਰਹਿੰਦੇ। ਜਿਵੇਂ ਇੱਕ ਬੇਨਤੀ ਸੁਣੋ, ਪ੍ਰਸ਼ਾਸਨ ਨੂੰ ਕਿਹਾ ਜਾਂਦਾ ਵੀ ਪਿਆਰ ਨਾਲ ਸਮਝਾਓ, ਸਿਆਮ ਸੁਣਿਓ, ਇਹ ਕਾਨੂੰਨ ਵਿੱਚ ਹੀ ਆਉਂਦਾ ਵੀ ਪੁੱਛੋ ਬਈ ਜਿਹਨੇ ਗਲਤੀ ਕੀਤੀ ਉਹਦਾ ਰਿਮਾਂਡ ਲਓ, ਇਹ ਕਾਨੂੰਨ ਵਿੱਚ ਹੀ ਆਉਂਦਾ। ਕਾਨੂੰਨ ਹੀ ਰਿਮਾਂਡ ਦਿੰਦਾ, ਜੱਜ ਹੀ ਰਿਮਾਂਡ ਦਿੰਦਾ ਵੀ ਲੈ ਜਾਓ ਪੁੱਛੋ, ਇਹ ਵੀ ਕਾਨੂੰਨ ਵਿੱਚ ਹੈ ਵੀ ਪਿਆਰ ਨਾਲ ਗੱਲਬਾਤ ਕਰਕੇ ਪੁੱਛੋ ਵੀ ਮੰਨ ਜਾ ਕਤਲ ਕੀਤਾ ਹੈ, ਮੰਨ ਜਾ ਗਲਤੀ ਕੀਤੀ ਹੈ, ਮੰਨ ਜਾ ਮੰਨ ਜਾਏ, ਇਹ ਵੀ ਕਾਨੂੰਨ ਵਿੱਚ ਹੀ ਹੈ। ਤੇ ਜੇ ਨਾ ਮੰਨੇ ਫਿਰ ਪਟਾ ਵੀ ਕਾਨੂੰਨ ਜੀ ਹੈ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਹਰ ਤੇ ਨਹੀਂ, ਜੇ ਅਸੀਂ ਮਾਲਕ ਦੇ ਨਿਯਮਾਂ ਨੂੰ ਸਮਝ ਕੇ ਰੱਬ ਜੀ ਦੇ ਬਣਾਏ ਹੋਏ ਨਿਯਮਾਂ ਨੂੰ, ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਸਮਝ ਲਈਏ, ਆਪਣੇ ਗੁਨਾਹਾਂ ਤੋਂ ਤੌਬਾ ਕਰ ਲਈਏ, ਪਰਮਾਤਮਾ ਵਾਹਿਗੁਰੂ ਜੀ ਬਖਸ਼ਿਸ਼ ਵੀ ਕਿਰਪਾ ਵੀ ਕਰ ਦਿੰਦੇ ਹੈ। ਤੇ ਜੇ ਨਹੀਂ ਸਮਝਣਾ ਚਾਹੁੰਦੇ ਤੇ ਫਿਰ ਚੱਕਰੀ ਵੀ ਘੁੰਮ ਜਾਂਦੀ ਹੈ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਫਿਰ ਤੇ ਹਾਏ ਹਾਏ ਚੱਲੀ ਜਾਣੀ। ਜੇ ਅਸੀਂ ਬਖਸ਼ਿਸ਼ ਨਹੀਂ ਲੈਣੀ, ਆਹ ਤਰੀਕਾ ਕਿੰਨਾ ਵਧੀਆ, ਵੇਖੋ ਮੈਲ ਏਦਾਂ ਹੀ ਕਢਾ ਲਈਏ ਨਾ ਜੀ, ਵੇਖੋ ਆਹ ਬੜਾ ਸੋਹਣਾ ਤਰੀਕਾ ਹੈ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੁੱਤ ਸਰੀਰ ਦੀ ਜਿਹੜੀ ਮੈਲ ਹੈ ਪਾਣੀ ਨਾਲ ਲੈ ਜਾਂਦੀ ਹੈ ਜੀ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ, ਸਾਬਣ ਨਾਲ ਜਿਹੜਾ ਕੱਪੜਾ ਮੈਲਾ ਹੋਇਆ ਹੋਵੇ ਉਹ ਸਾਬਣ ਨਾਲ ਮੈਲ ਲੈ ਜਾਂਦੀ ਹੈ। ਤੇ ਜੇ ਮੱਤ ਮੈਲੀ ਹੋਈ ਹੋਵੇ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਕਾਹਦੇ ਨਾਲ ਲੈਂਦੀ, ਉਹ ਧੋਪੈ ਨਾ ਵੇਖੇ ਰੰਗ, ਸੱਚ ਨੂੰ ਸੁਣ, ਨਾਮ ਮਤਲਬ ਸੱਚ, ਸੱਚਾ ਗਿਆਨ ਲੈਣਾ, ਸੱਚ ਸੁਣਨਾ ਤੇ ਉਹਦੇ ਨਾਲ ਆਪਣੇ ਮਨ ਦੀ ਮੈਲ ਲਾ ਲੈ, ਤੇ ਜੇ ਤੇ ਮੈਲ ਬੀਬੀਆਂ ਕੱਪੜੇ ਧੋਂਦੀਆਂ ਨੇ ਬੀਬੀਆਂ ਕੱਪੜੇ ਧੋਂਦੀਆਂ ਕੱਪੜੇ ਨਾਲ ਉਹਨਾਂ ਦਾ ਵੈਰ ਕੋਈ ਨਹੀਂ ਹੁੰਦਾ ਧਿਆਨ ਨਾਲ ਸੁਣਿਓ ਕੱਪੜੇ ਨਾਲ ਵੈਰ ਕੋਈ ਨਹੀਂ ਹੁੰਦਾ ਬੀਬੀਆਂ ਪਹਿਲਾਂ ਸਾਬਣ ਨਾਲ ਧੋਂਦੀਆਂ ਨੇ ਮੈਲ ਨਿਕਲ ਜਾਏ ਤੇ ਠੀਕ ਹੈ ਤੇ ਜੇ ਨਾ ਨਿਕਲੇ ਫਿਰ ਥਾਪਾ ਵੀ ਚੁੱਕ ਲੈਂਦੀਆਂ ਨੇ ਆਖੋ ਸਤਨਾਮ ਪਰ ਬੀਬੀ ਦਾ ਕੱਪੜੇ ਨਾਲ ਵੈਰ ਥੋੜਾ ਹੈ ਉਹਨੂੰ ਨਖਾਰਨਾ ਹੁੰਦਾ ਤਾਂ ਥਾਪਾ ਚੁੱਕਦੀਆਂ ਨੇ ਕੱਪੜੇ ਨੂੰ ਨਖਾਰਨਾ ਹੁੰਦਾ ਤਾਂ ਥਾਪਾ ਚੁੱਕ ਲੈਂਦੀਆਂ ਨੇ ਉਹਦਾ ਹੀ ਭਲਾ ਹੈ ਕੱਪੜੇ ਦਾ ਹੀ ਦੁਬਾਰਾ ਪਾਉਣ ਜੋਗਾ ਕਰਨਾ ਹੁੰਦਾ ਹੈ ਥਾਪਾ ਵੀ ਉਹ ਸੋਚਦੀ ਹੈ ਵੀ ਜੇ ਇਦਾਂ ਨਹੀਂ ਤੇ ਫਿਰ ਥਾਪੇ ਨਾਲ ਸਹੀ ਪਰਮਾਤਮਾ ਦਾ ਰੱਬੀ ਕਾਨੂੰਨ ਸਭ ਤੇ ਵਰਤਦਾ ਹੈ ਜਿਹੜਾ ਆਰਾਮ ਨਾਲ ਸੁਣ ਸਮਝ ਕੇ ਮਨ ਦੇ ਮੈਲ ਕੱਢ ਲਵੇ ਵਿਕਾਰ ਕੱਢ ਲਵੇ ਮਾੜੀ ਸੋਚ ਦੂਰ ਕਰ ਦਵੇ ਔਗਣ ਕੱਢ ਲਵੇ ਔਗਣ ਹੀ ਪਾਪ ਨੇ ਮਾੜੀ ਸੋਚ ਮੈਲ ਅੰਦਰ ਜਿਹੜੀ ਪਈ ਹੈ ਜੇ ਤੇ ਇਸ ਮੈਲ ਨੂੰ ਆ ਸੱਚ ਸੁਣ ਕੇ ਕਢਾ ਲਈਏ ਤੇ ਬਹੁਤ ਚੰਗੀ ਹੈ ਨਹੀਂ ਤੇ ਮਾਫ ਕਰਨਾ ਕੱਢਦਾ ਮਾਲਕ ਜ਼ਰੂਰ ਹੈ ਦੂਜਾ ਤਰੀਕਾ ਵੀ ਹੈ ਨਿਕਲਦੀ ਹਰੇਕ ਦੀ ਹੈ ਜੀ ਉਹ ਮੈਲ ਕੱਢਦਾ ਜ਼ਰੂਰ ਹੈ ਫਿਰ ਚੱਕਰੀ ਐਸੀ ਘੁੰਮਦੀ ਹੈ ਫਿਰ ਹਾਏ ਹਾਏ ਕਰਦੇ ਵੇਖੇ ਆ ਜੀ ਲੋਕ ਜਿਨ੍ਹਾਂ ਨਹੀਂ ਸੁਣਿਆ ਸਮਝਿਆ ਨਹੀਂ ਮੰਨਿਆ ਚੀਕਾਂ ਮਾਰਦੇ ਵੇਖੇ ਆ ਵੱਡੇ ਵੱਡੇ ਅਹੁਦਿਆਂ ਤੇ ਵੱਡੇ ਵੱਡੇ ਅਹੁਦਿਆਂ ਤੇ ਗਏ ਬੰਦੇ ਵੇਖੇ ਆ ਸੱਚ ਸੁਣ ਕੇ ਸਮਝ ਕੇ ਨਹੀਂ ਮੰਨਿਆ ਫਿਰ ਦੂਜਾ ਤਰੀਕਾ ਤੇ ਫਿਰ ਆਪਾਂ ਪੜ੍ਹਦੇ ਹਾਂ ਪੜੋ ਪਾਪੀ ਕਰਮ ਕਮਾਮ ਦੇ ਹਾਂਜੀ ਇੱਕ ਬੇਨਤੀ ਕਰਾਂਗਾ ਸੰਗਤ ਮੈਂ ਜਦੋਂ ਆਇਆ ਰਾਹ ਵਿੱਚ ਤੇ ਬਹੁਤ ਸੰਗਤ ਅਜੇ ਆ ਰਹੀ ਸੀ ਤੇ ਟਾਈਮ ਕਾਫੀ ਲੱਗ ਜਾਣਾ ਫਿਰ ਆਪਣਾ ਮੱਥਾ ਟੇਕਣ ਤੇ ਬਹੁਤ ਸਮਾਂ ਲੰਘ ਜਾਏਗਾ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਆਉਣ ਵਾਲੀ ਸੰਗਤ ਨੂੰ ਰਾਹ ਵਿੱਚ ਹੀ ਬਿਠਾ ਲਓ ਨਾਲੇ ਤੇ ਰਸਤਾ ਕੰਮ ਆ ਜਾਏਗਾ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਿ ਜਾਣਗੀਆਂ ਸਿੰਘ ਸਿੰਘਾਂ ਵਾਲੇ ਪਾਸੇ ਰਸਤੇ ਦੇ ਵਿੱਚ ਹੀ ਸੰਗਤ ਜਿਹੜੀ ਹੈ ਟਿਕਾ ਦਿੱਤੀ ਜਾਵੇ ਤੇ ਫਿਰ ਆਪਾਂ ਫਿਰ ਜਿਹੜਾ ਥੋੜਾ ਜਿਹਾ ਸਾਡਾ ਸਮਾਂ ਹੈ ਆਪਾਂ ਟਿਕ ਕੇ ਸੁਣ ਸਮਝ ਲਈਏ ਆਹ ਸਾਡੇ ਅਸਲੀ ਦਰਸ਼ਨ ਤੇ ਹੋਈ ਤੇ ਕੱਲ ਵੀ ਗੱਲ ਹੋਈ ਸੀ ਵੀ ਸਤਿਗੁਰ ਜੀ ਦੀ ਬਾਣੀ ਨੂੰ ਸਮਝਣਾ ਹੀ ਗੁਰੂ ਦਾ ਦਰਸ਼ਨ ਹੈ ਧਰਮ ਜਗਤ ਵਿੱਚ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਸੁਣਨ ਸਮਝਣ ਤੇ ਮੰਨਣ ਨੂੰ ਦਰਸ਼ਨ ਕਹਿੰਦੇ ਸੁਨਤ ਕਮਾਵਤ ਹੋਤ ਉਧਾਰ ਜਿਹੜਾ ਸੁਣੇਗਾ ਕਮਾਏਗਾ ਉਹਦਾ ਭਲਾ ਹੋਏਗਾ ਕੱਲ ਵੀ ਗੱਲ ਹੋਈ ਸੀ ਫਿਰ ਦੁਹਰਾ ਦਿੰਦਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਸਮਝਣ ਮੰਨਣ ਦਾ ਵਿਸ਼ਾ ਹੈ ਵੇਖਣ ਦਾ ਗੁਰੂ ਵਿਸ਼ਾ ਨਹੀਂ ਹੁੰਦਾ ਕੱਲ ਵੀ ਬੇਨਤੀ ਕੀਤੀ ਸੀ ਜਿਹੜੇ ਹਾਜ਼ਰ ਸੀ ਤੁਹਾਨੂੰ ਚੇਤਾ ਹੋਏਗਾ ਮੈਂ ਕੱਲ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਜਿਹੜਿਆਂ ਜਲਾਦਾਂ ਨੇ ਤਵੀ ਤੇ ਭਾਇਆ ਸੀ ਦੱਸੋ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਬੋਲੋ ਪਰ ਭਲਾ ਹੋ ਗਿਆ ਉਹਨਾਂ ਦਾ ਜਿਸ ਜਲਾਦ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਵਾਰ ਕੀਤਾ ਸੀ ਅੱਖਾਂ ਨਾਲ ਉਹਨੇ ਦਰਸ਼ਨ ਕੀਤੇ ਸੀ ਕਿ ਨਹੀਂ ਸੀ ਕੀਤੇ ਸੀ ਪਰ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣਿਆ ਹੁੰਦਾ ਫੇਰ ਭਲਾ ਹੋਣਾ ਸੀ ਜੇ ਗੁਰੂ ਅਰਜਨ ਦੇਵ ਜੀ ਨੂੰ ਸੁਣਿਆ ਹੁੰਦਾ ਫੇਰ ਭਲਾ ਹੋਣਾ ਸੀ ਭਾਈ ਜਿਹੜੇ ਬੰਦਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਖੀ ਦੇ ਵਿੱਚ ਛੁਰਾ ਮਾਰਿਆ ਆ ਕੇ ਵਾਰ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਤੇ ਪਠਾਣਾ ਨੇ ਆ ਕੇ ਜੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸੁਣਿਆ ਹੁੰਦਾ ਕਦੇ ਵਾਰ ਨਾ ਕਰਦੇ ਅਸਲ ਵਿੱਚ ਜਦੋਂ ਅਸੀਂ ਗੁਰੂ ਜੀ ਨੂੰ ਸੁਣਦੇ ਹਾਂ ਭਲਾ ਫੇਰ ਹੁੰਦਾ ਹੈ ਇਕੱਲਾ ਵੇਖ ਕੇ ਭਲਾ ਨਹੀਂ ਹੋ ਜਾਣਾ ਕੱਲ ਵੀ ਗੱਲ ਹੋਈ ਸੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਵੇਖ ਕੇ ਮੁਕਤੀ ਨਹੀਂ ਹੁੰਦੀ ਸੁਣ ਕੇ ਹੁੰਦੀ ਹੈ ਸਮਝ ਕੇ ਹੁੰਦੀ ਹੈ ਮੰਨ ਕੇ ਹੁੰਦੀ ਹੈ ਜੀ ਕੱਲਾ ਅੱਖਾਂ ਨਾਲ ਵੇਖ ਕੇ ਮੁਕਤੀ ਨਹੀਂ ਹੋ ਜਾਣੀ ਵੇਖ ਕੇ ਭਲਾ ਨਹੀਂ ਹੋ ਜਾਣਾ ਸਾਡੇ ਮਨ ਦੀ ਮੈਲ ਸੁਣ ਕੇ ਲੈਣੀ ਹੈ ਜਿਵੇਂ ਜਿਵੇਂ ਗੁਰੂ ਜੀ ਦੇ ਬਚਨਾਂ ਨੂੰ ਸੁਣਨਾ ਤਾਂ ਮਨ ਦੀ ਮੈਲ ਲੈਣੀ ਹੈ ਨਹੀਂ ਤੇ ਨਹੀਂ ਲੈਣੀ ਕੋਈ ਤਰੀਕਾ ਨਹੀਂ ਇਸ ਕਰਕੇ ਜੋ ਆਪਾਂ ਬੇਨਤੀ ਕਰ ਰਹੇ ਹਾਂ ਧਿਆਨ ਨਾਲ ਸੁਣਿਓ ਜੇ ਨਹੀਂ ਸਮਝਾਂਗੇ ਫਿਰ ਮਾੜੇ ਕੰਮ ਚੱਲਦੇ ਰਹਿਣਗੇ ਗਲਤੀਆਂ ਕਰਦੇ ਰਹਾਂਗੇ ਮੈਲ ਅੰਦਰ ਪਈ ਰਹੇਗੀ ਫਿਰ ਪਾਪੀ ਕਰਮ ਕਮਾਉਂਦੇ ਹਾਂਜੀ ਸਾਰਿਆਂ ਨੂੰ ਬੇਨਤੀ ਹੈ ਪਹਿਰੇਦਾਰ ਵੀਰ ਸਾਰੇ ਕਿਰਪਾ ਕਰਕੇ ਭੈਣਾਂ ਸਭ ਬਹਿ ਜਾਓ ਬਈ ਜਿਹੜੇ ਰਾਹ 'ਚ ਖੜੇ ਹੋ ਸਾਰੇ ਰਾਹ ਵਿੱਚ ਬਹਿ ਜਾਓ ਫਿਰ ਜਗ੍ਹਾ ਕੰਮ ਆਵੇ ਸਾਰੇ ਟਿਕੀਏ ਜਰਾ ਹੁਣ ਆਪਾਂ ਧਿਆਨ ਦੇਈਏ ਇਕਾਗਰਤਾ ਬਣੇ ਬਿਲਕੁਲ ਹਿਲ ਜੁਲ ਨਾ ਹੋਵੇ ਜਿਹੜੇ ਬਹਿ ਵੀ ਗਏ ਆ ਉਹ ਵੀ ਹੁਣ ਟਿਕੇ ਰਹਿਣ ਲਾਸਟ ਦੀਵਾਨ ਹੈ ਕੱਲ ਬਰਸਾਤ ਹੋਣ ਕਰਕੇ ਥੋੜ੍ਹੀ ਜਿਹੀ ਦਿੱਕਤ ਵੀ ਆ ਗਈ ਸੀ ਪਰ ਮਾਲਕ ਦੀ ਮੌਜ ਹੈ ਸਾਨੂੰ ਲੱਗਦਾ ਕਈ ਵਾਰੀ ਵੀ ਯਾਰ ਇਦਾਂ ਕਿਉਂ ਹੋ ਗਿਆ, ਇਦਾਂ ਕਿਉਂ ਹੋਇਆ ਹੈ। ਪਰ ਪਤਾ ਨਹੀਂ ਕਿਹੜੀਆਂ ਧਰਤੀ ਦੀਆਂ ਭੁੱਖਾਂ ਮਾਲਕ ਪੂਰੀਆਂ ਕਰਦਾ ਹੈ। ਪਾਣੀ ਦੀ ਵੀ ਸਾਨੂੰ ਹੀ ਲੋੜ ਹੈ। ਆਪਾਂ ਹੀ ਬੈਠੇ ਕਹਾਂਗੇ ਯਾਰ ਪਾਣੀ ਥੱਲੇ ਚਲਿਆ ਗਿਆ, ਬੋਰ ਹੋਰ ਡੂੰਘਾ ਕਰਾਉਣਾ ਪੈ ਗਿਆ, ਕੀ ਪਤਾ ਉਹ ਕੀ ਕਰਦਾ ਹੈ। ਮਾਲਕ ਦੀਆਂ ਮਾਲਕ ਜਾਣੇ, ਜੋ ਦੁੱਧ ਭਾਵੈ ਸਾਈ ਭਲੀ ਕਾ, ਉਹ ਜੋ ਕਾਰ ਕਰਦਾ ਭਲੀ ਹੋਈ ਕਰਦਾ, ਚੰਗਾ ਹੀ ਕਰਦਾ ਭਾਈ। ਮਾਲਕ ਜੀ ਜੋ ਕਰਦੇ ਨੇ ਚੰਗਾ ਹੀ ਕਰਦੇ ਨੇ। ਸੋ ਪਾਪੀ ਕਰਮ ਕਮਾਉਂਦੇ। ਹਾਂਜੀ, ਸਾਰਿਆਂ ਨੂੰ ਬੇਨਤੀ ਹੈ, ਪਹਿਰੇਦਾਰ ਵੀਰ ਵੀ ਜਿਹੜੇ ਕੋਈ ਆਉਣ ਵਾਲੀ ਸੰਗਤ ਹੋਵੇ ਪਿੱਛੇ ਹੀ ਹੁਣ ਕਿਰਪਾ ਕਰਕੇ ਭਾਈ ਜਾਇਓ, ਮੱਥਾ ਟੇਕਣ ਵਾਲੇ ਉੱਥੇ ਹੀ ਪਿੱਛੇ ਹੀ, ਦੋ ਚਾਰ ਪਹਿਰੇਦਾਰ, ਦੋ ਚਾਰ ਪਹਿਰੇ ਵਾਲੇ ਜਿਹੜੇ ਆ ਪਿੱਛੇ ਚਲੇ ਜਾਣ ਭਾਈ। ਆਉਣ ਵਾਲਿਆਂ ਨੂੰ ਉੱਥੇ ਹੀ ਭਾਈ ਜਾਇਓ ਜਿਹੜੇ ਹੁਣ ਆਉਣਗੇ, ਅੱਗੇ ਤੱਕ ਨਾ ਕੋਈ ਆਵੇ, ਸਾਰੇ ਧਿਆਨ ਨਾ ਹਿੱਲੇ ਬਸ। ਲਓ ਹੁਣ ਸੁਣੋ ਧਿਆਨ ਨਾਲ, ਇੱਕ ਇੱਕ ਨੁਕਤਾ ਸੁਣਿਓ ਧਿਆਨ ਨਾਲ, ਸੁਣਿਓ ਇਸ਼ਾਰੇ ਹੀ ਨੇ, ਧਿਆਨ ਨਾਲ ਸਮਝਣਾ ਪੈਣਾ। ਕਈ ਇਸ਼ਾਰੇ ਇਦਾਂ ਦੇ ਬਹੁਤ ਬਹੁਤ ਕੁਐਸਚਨ ਜਿਹੜੇ ਮਾਈਂਡ 'ਚ ਉੱਠਦੇ ਆ, ਸਵਾਲ ਹੱਲ ਹੋ ਜਾਂਦੇ ਆ ਗੁਰੂ ਜੀ ਦੀ ਕਿਰਪਾ ਨਾਲ। ਪੜ੍ਹੋ।
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਦਾਣੀਆ ਤਿਉ ਮੱਥੇ ਧਰਮ ਰਾਏ।
ਕਹਿੰਦੇ ਜਿਹੜੇ ਬੰਦੇ ਮਾੜੇ ਕੰਮ ਕਰਨ ਵਾਲੇ ਹੁੰਦੇ ਨੇ ਨਾ, ਬਾਹਰੋਂ ਤੋਂ ਬਾਹਰੋਂ ਤੇ ਭਾਵੇਂ 50 ਗੱਡੀਆਂ 'ਚ ਜਾਂਦਾ ਹੋਵੇ ਲਾਲ ਬੱਤੀਆਂ ਲਾ ਕੇ, ਬਾਹਰੋਂ ਤੇ ਭਾਵੇਂ ਉਹ ਬੰਦਾ ਬਹੁਤ ਚਮਕ ਦਮਕ ਵਾਲਾ ਹੋਵੇ, ਬੜਾ ਸੋਨਾ ਪਾਇਆ ਹੋਵੇ, ਬੜੀਆਂ ਜੰਜੀਰੀਆਂ ਪਾਈਆਂ ਹੋਈਆਂ ਹੋਣ, ਕੱਪੜੇ ਲੀੜੇ ਬਹੁਤ ਵਧੀਆ ਪਾਏ ਹੋਣ, ਵੱਡੀ ਕੋਠੀ 'ਚ ਰਹਿੰਦਾ ਹੋਵੇ, ਵੱਡੀਆਂ ਪ੍ਰਾਪਰਟੀਆਂ ਦਾ ਮਾਲਕ ਹੋਵੇ, ਬੜੀ ਪ੍ਰਾਪਰਟੀ ਹੋਵੇ ਜੀ ਉਹਦੇ ਕੋਲ। ਪਰ ਜੇ ਪਾਪੀ ਹੈ, ਕਰਮ ਮਾੜੇ ਕਰਦਾ ਹੈ, ਤੇ ਗੁਰੂ ਜੀ ਕਹਿੰਦੇ ਬਾਹਰੋਂ ਨਾ ਵੇਖਿਓ ਵੀ ਨਜ਼ਾਰੇ ਬੜੇ ਲੈਂਦਾ। ਸਾਡੇ 'ਚ ਕਈ ਬੰਦੇ ਕਹਿ ਹੀ ਦਿੰਦੇ ਆ ਵੀ ਉਹ ਬੰਦਾ ਤੇ ਨਜ਼ਾਰੇ ਬੜੇ ਲੈਂਦਾ, ਨਾਲੇ ਕੰਮ ਦੋ ਨੰਬਰ ਦੇ ਕਰਦਾ, ਮਰ ਗਏ ਕਮਾਈਆਂ ਕਰਦੇ, ਅਸੀਂ ਭੁੱਖੇ ਮਰਦੇ ਹਾਂ। ਨੌਜਵਾਨੋ, ਕਈ ਵਾਰੀ ਆਪਾਂ ਸਵਾਲ ਨਹੀਂ ਮਨ 'ਚ ਆਉਂਦਾ ਵੀ ਉਹ ਬੰਦਾ ਐਡੀ ਕੋਠੀ ਪਾ ਗਿਆ, ਦੋ ਨੰਬਰ ਹੀ ਆ, ਅਸੀਂ ਡਿਗਰੀਆਂ ਚੁੱਕੀ ਫਿਰਨੇ ਆ, ਸਾਡੀ ਗੱਲ ਹੀ ਨਹੀਂ ਬਣਦੀ, ਆਉਂਦਾ ਨਾ ਸਵਾਲ ਮਨ ਵਿੱਚ। ਪਰ ਘੱਟ ਖਾ ਲਾਂਗੇ, ਦੋ ਨੰਬਰ ਦੇ ਕੰਮ ਨਹੀਂ ਕਰਨੇ, ਗਲਤ ਕੰਮ ਨਹੀਂ ਕਰਨੇ, ਗਲਤ ਕੰਮ ਕਰਨ ਵਾਲੇ ਦੀਆਂ ਕੋਠੀਆਂ ਨਾ ਵੇਖ। ਵੱਡੀ ਕੋਠੀ ਵਿੱਚ ਪਏ ਨੂੰ ਉਹਨੂੰ ਨੀਂਦ ਨਹੀਂ ਆਉਂਦੀ, ਹਰ ਵੇਲੇ ਦਿਲ ਐਂ ਐਂ ਕਰਦਾ ਰਹਿੰਦਾ, ਨਸ਼ੇ ਵੇਚਣ ਵਾਲੇ ਹਰ ਵੇਲੇ ਇਦਾਂ ਦਿਲ ਧੜਕਦੇ ਨੇ ਉਹਨਾਂ ਦੇ, ਇਦਾਂ ਦਿਲ ਧੜਕਦੇ ਨੇ। ਗਲਤ ਕੰਮ ਕਰਨ ਵਾਲਿਆਂ ਦੇ ਦਿਲ ਹਰ ਸਦਾ ਤੇਜ਼ ਧੜਕਦੇ ਰਹਿੰਦੇ ਆ, ਕਿਉਂ? ਕਿਉਂਕਿ ਮਾੜੇ ਕੰਮ ਕਰਨ ਵਾਲੇ ਸਦਾ ਡਰਦੇ ਆ, ਅੱਜ ਵੀ ਨਾ ਪਤਾ ਲੱਗ ਜੇ, ਅੱਜ ਵੀ ਨਾ ਪਤਾ ਲੱਗ ਜੇ। ਪਾਪੀ ਕਰਮ ਤੇ ਕਰ ਲੈਂਦਾ ਹੈ, ਪਰ ਉਹਦੀ ਅੰਦਰ ਚੱਕਰੀ ਘੁੰਮੀ ਰਹਿੰਦੀ ਹੈ। ਜਿਵੇਂ ਮਧਾਣੀ ਦੀ ਐਗਜ਼ੈਂਪਲ ਇਸ ਕਰਕੇ ਦਿੱਤੀ ਹੈ, ਮਧਾਣੀ ਦੀ ਐਗਜ਼ੈਂਪਲ ਗੁਰੂ ਜੀ ਨੇ ਇਸ ਕਰਕੇ ਮਧਾਣੀ ਦੀ ਐਗਜ਼ੈਂਪਲ ਦਿੱਤੀ ਹੈ ਵੀ ਮਧਾਣੀ ਬਾਹਰੋਂ ਤੇ ਇਦਾਂ ਲੱਗਦਾ ਹੈ, ਬਾਹਰੋਂ ਤੇ ਐਂ ਲੱਗਦਾ ਵੀ ਬਸ ਐਂ ਚੱਲੀ ਜਾਂਦੀ ਹੈ, ਬਾਹਰੋਂ ਤੇ ਠੀਕ ਠਾਕ ਹੀ ਲੱਗਦੀ ਹੈ, ਪਰ ਦੁੱਧ ਦੀ ਚੱਕਰੀ ਤੇ ਅੰਦਰ ਘੁੰਮੀ ਪਈ ਹੁੰਦੀ ਹੈ। ਆਖੋ ਸਤਨਾਮ। ਆਪਾਂ ਕਹਾਂਗੇ ਬਾਹਰੋਂ ਕੀ ਪ੍ਰੋਬਲਮ ਹੈ, ਬਾਹਰ ਤੇ ਕੁਛ ਵੀ ਨਹੀਂ, ਅੰਦਰ ਵੇਖ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਹੈ ਦੋ ਨੰਬਰ ਦੇ ਕੰਮ ਕਰਨ ਵਾਲੇ ਮਾੜੇ ਬੰਦਿਆਂ ਨੂੰ ਬਾਹਰੋਂ ਨਾ ਵੇਖਿਓ, ਬਾਹਰੋਂ ਤੇ ਠੀਕ ਠਾਕ ਹੀ ਜਾਪਣਗੇ, ਇਹਨਾਂ ਦੀ ਚੱਕਰੀ ਅੰਦਰ ਘੁੰਮਦੀ ਹੈ। ਆਖੋ ਸਤਨਾਮ। ਅੰਦਰ ਨੇ ਅੰਦਰ ਘੁੰਮਦੀ ਹੈ। ਇਹੋ ਜਿਹੇ ਬੰਦਿਆਂ ਕੋਲ ਬੈੱਡ ਬਹੁਤ ਵਧੀਆ ਹੁੰਦੇ ਨੇ ਪਰ ਨੀਂਦ ਹਰਾਮ ਹੁੰਦੀ ਹੈ, ਇਹਨਾਂ ਦੀ ਨੀਂਦ ਨਹੀਂ ਆਉਂਦੀ। ਦੋ ਨੰਬਰ ਹੀ ਇਹ ਗਲਤ ਕੰਮ ਕਰਨ ਵਾਲੇ ਬੰਦੇ ਦੀ ਨੀਂਦ ਹਰਾਮ ਹੁੰਦੀ ਹੈ। ਗਲਤ ਕੰਮ ਕਰਨ ਵਾਲਾ ਬੰਦਾ ਰਸੋਈ ਉਹਦੀ ਭਰੀ ਪਈ ਹੋਏਗੀ ਫਰੂਟ ਨਾਲ, ਡੱਬੇ ਭਰੇ ਪਏ ਹੋਣਗੇ ਖੋਏ ਨਾਲ, ਤਰ੍ਹਾਂ ਤਰ੍ਹਾਂ ਦੇ ਪਕਵਾਨ ਉਹਦੇ ਘਰ ਹੋਣਗੇ। ਪਰ ਜਿਹੜੇ ਦੋ ਨੰਬਰੀਏ ਹੁੰਦੇ ਐ ਉਹਨਾਂ ਨੂੰ ਖਾਣ ਦਾ ਹੁਕਮ ਨਹੀਂ ਹੁੰਦਾ, ਡਾਕਟਰ ਕਹਿੰਦੇ ਐ ਜੇ ਖਾਏਗਾ ਤੇ ਮਰ ਜਾਏਗਾ। ਆਖੋ ਸਤਨਾਮ। ਉਹ ਖੁਰਾਕ ਨਹੀਂ ਖਾ ਸਕਦੇ ਕਿਉਂਕਿ ਜਿਹੜੇ ਬੰਦੇ ਗਲਤ ਕੰਮ ਕਰਨ ਵਾਲੇ ਹੁੰਦੇ ਨੇ ਸਰੀਰ ਵੀ ਉਹਨਾਂ ਦਾ ਰੋਗੀ ਹੋ ਜਾਂਦਾ ਹੈ, ਪਰਮਾਤਮਾ ਨੂੰ ਭੁੱਲਣ ਵਾਲੇ ਰੋਗੀ ਵੀ ਹੋ ਜਾਂਦੇ ਨੇ। ਪੜ੍ਹੋ। ਖਸਮ ਵਿਸਾਰ ਕੀਏ ਰਸ ਭੋਗ,
ਖਸਮ
ਪਹਿਰੇਦਾਰ ਵੀ ਬਹਿ ਜਾਓ, ਸਾਰੇ ਬਹਿ ਜਾਓ। ਹਾਂਜੀ।
ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, मन अंधे को मिले सजाए, वैद ना भूले दारू लाए।
जेडे बंदे गलत काम करने वाले होण, ओह रोगी भी बहुत होंदे, बीमारी भी बहुत लगती है उन्हां नूं। हरेक दो नंबर दे काम करने वाले नूं जदों मर्जी इलाके च होवे पुछ लिओ, ਉਹ ਕਹੇਗਾ ਮੈਨੂੰ ਖਾਣਾ ਨਹੀਂ ਪਚਦਾ, ਮੇਰਾ ਅੰਤੜੀਆਂ ਖਰਾਬ ਨੇ, ਮੇਰਾ ਪੇਟ ਖਰਾਬ ਹੈ, ਮੇਰਾ ਸਿਸਟਮ ਖਰਾਬ ਹੈ। ਕਿਉਂਕਿ ਜਦੋਂ ਸਟ੍ਰੈਸ ਪੈ ਜਾਏ ਤੇ ਸਾਹ ਦੀ ਰਿਦਮ ਹਿੱਲਦੀ ਹੈ, ਸਾਹ ਦੀ ਰਿਦਮ ਹਿੱਲਣ ਕਰਕੇ ਆਊਟਪੁੱਟ ਇਨਪੁੱਟ ਜਿਹੜੀ ਬੈਲੈਂਸ ਨਹੀਂ ਰਹਿੰਦੀ, ਜਿਹੜਾ ਸਾਹ ਸਾਡਾ ਹੈ, ਗਲਤ ਕੰਮ ਕਰਨ ਵਾਲਿਆਂ ਦਾ ਸਾਹ ਜਿਹੜਾ ਧੁਨੀ ਤੱਕ ਨਹੀਂ ਜਾਂਦਾ। ਇੱਕ ਤੇ ਨੋਰਮਲ ਬੰਦਾ ਵੇਖੋ, ਨੋਰਮਲ ਬੰਦਾ ਜਦੋਂ ਸਾਹ ਲੈਂਦਾ ਨਾ, ਉਹਦਾ ਸਾਹ ਧੁਨੀ ਤੱਕ ਜਾਂਦਾ ਹੈ, ਆਊਟਪੁੱਟ ਇਨਪੁੱਟ ਬੈਲੈਂਸ ਹੁੰਦੀ ਹੈ। ਜਦੋਂ ਬੰਦਾ ਗਲਤ ਕੰਮ ਕਰੇ, ਮਾੜਾ ਕੰਮ ਕਰੇ, ਸਾਹ ਤੇਜ਼ ਤੇਜ਼ ਹਿੱਲੇਗਾ। ਜਿਵੇਂ ਹੁਣ ਮੰਨ ਲਓ, ਜਦੋਂ ਵੀ ਗਲਤ ਕੰਮ ਕਿਸੇ ਬੰਦੇ ਨੇ ਕਰਨਾ, ਉਹਦਾ ਸਿਸਟਮ ਹਿੱਲ ਜਾਣਾ, ਅੰਦਰ ਵਾਲਾ ਸਾਰਾ ਹੀ ਸਿਸਟਮ ਹਿੱਲਦਾ। ਫਿਰ ਕੀ ਹੋਣਾ ਜੀ, ਜਦੋਂ ਉਹਦਾ ਸਾਹ ਦੀ ਰਿਦਮ ਹਿੱਲ ਜਾਣੀ ਹੈ, ਫਿਰ ਸਰੀਰ ਦੇ ਵਿੱਚ ਜਿਹੜੀਆਂ ਗੈਸਾਂ ਨੇ, ਉਹਦਾ ਸਿਸਟਮ ਇਨਬੈਲੈਂਸ ਹੋ ਜਾਂਦਾ। ਉਹਦੇ ਕਰਕੇ ਫਿਰ ਜਿੰਨੇ ਐਸਿਡ ਬਣਦੇ ਨੇ ਸਾਡੇ ਅੰਦਰ, ਤੇਜ਼ਾਬੀ ਮਾਦੇ ਹੁੰਦੇ ਨੇ, ਤੇਜ਼ਾਬ ਹੁੰਦਾ ਹੈ, ਉਹ ਐਸਿਡ ਸਿਸਟਮ ਹਿੱਲਦਾ ਹੈ। ਜਦੋਂ ਉਹ ਸਿਸਟਮ ਹਿੱਲ ਜਾਂਦਾ ਹੈ, ਫਿਰ ਬਲੱਡ ਪ੍ਰੈਸ਼ਰ ਵੀ ਹਾਈ ਰਹਿਣ ਲੱਗ ਜਾਂਦਾ, ਕਦੇ ਘਟਦਾ ਹੈ ਬਲੱਡ, ਕਦੇ ਬੀਪੀ ਵੱਧਦਾ ਹੈ, ਕਦੇ ਘਟਦਾ ਹੈ, ਤੇ ਸ਼ੂਗਰ ਤੇ ਤਿਆਰ ਹੀ ਪਈ ਹੈ, ਆਖੋ ਸਤਨਾਮ, ਡਾਇਬਟੀਜ਼ ਤੇ ਤਿਆਰ ਹੀ ਪਈ ਹੈ ਜੀ। ਗਲਤ ਕੰਮ ਕਰਨ ਵਾਲੇ ਦੇ ਮਾੜਾ, ਉੱਥੇ ਹੀ ਨਹੀਂ ਗੱਲ ਨਿਬੜ ਜਾਂਦੀ ਵੀ ਭੱਠੀ ਲਾਈ ਹੋਈ ਹੈ, 50 ਬੋਤਲਾਂ ਪਾਈਆਂ ਹੋਈਆਂ ਨੇ, ਇੱਥੇ ਗੱਲ ਨਹੀਂ ਨਿਬੜਦੀ। ਇਹਦੇ ਤੇਰਾ ਸਰੀਰ ਵੀ ਖਰਾਬ ਕਰਨਾ ਹੈ, ਸਟ੍ਰੈਸ ਪਾਉਣੀ ਹੈ, ਟੈਨਸ਼ਨ ਪਾਉਣੀ ਹੈ। ਤੈਨੂੰ ਕੀ ਲੱਗਦਾ ਹੈ ਵੀ ਬਾਹਰ ਕਿਤੇ ਗਲਤ ਨਜਾਇਜ਼ ਸੰਬੰਧ ਬਣਾ ਕੇ, ਵੀ ਤੈਨੂੰ ਇਹ ਲੱਗਦਾ ਹੈ ਵੀ ਚੱਲ ਮੈਂ ਤੇ ਬੜਾ ਵਧੀਆ ਨਜ਼ਾਰੇ ਲੈਣਾ? ਕੋਈ ਨਜ਼ਾਰੇ ਨਹੀਂ, ਇਹਨੇ ਤੇਰਾ ਸਾਰਾ ਸਿਸਟਮ ਹਿਲਾਉਣਾ ਹੈ। ਤੇਰੇ ਦਿਮਾਗ ਤੇ ਡਰ ਬਹਿ ਜਾਣਾ, ਡਰ ਵੀ ਮੇਰੀ ਘਰ ਵਾਲੀ ਨੂੰ ਪਤਾ ਨਾ ਲੱਗੇ, ਮੇਰੇ ਬੱਚਿਆਂ ਨੂੰ ਪਤਾ ਨਾ ਲੱਗੇ। ਉਸ ਡਰ ਕਰਕੇ ਤੇਰਾ ਸਾਹ ਦਾ ਸਿਸਟਮ ਹਿੱਲਣਾ ਹੈ, ਉਸੇ ਡਰ ਕਰਕੇ ਤੇਰੀ ਬਾਡੀ ਦੀਆਂ ਗੈਸਾਂ ਹਿੱਲਣੀਆਂ ਨੇ, ਉਸੇ ਡਰ ਕਰਕੇ ਤੇਰੇ ਤੇਜ਼ਾਬ ਜਿਹੜੇ ਬਾਡੀ 'ਚ ਬਣਦੇ ਨੇ ਉਹ ਹਿੱਲ ਜਾਣੇ ਨੇ, ਇਸੇ ਗੱਲ ਕਰਕੇ ਤੈਨੂੰ ਪਤਾ ਹੀ ਨਹੀਂ ਕਿੰਨੀਆਂ ਬਿਮਾਰੀਆਂ ਲੱਗਣੀਆਂ ਨੇ। ਤੇ ਇਦਾਂ ਦੇ ਰੋਗ ਵੀ ਲੱਗਣਗੇ ਜਿਨ੍ਹਾਂ ਦਾ ਇਲਾਜ ਵੈਦ ਨਹੀਂ ਕਰ ਸਕਦੇ, ਡਾਕਟਰ ਨਹੀਂ ਕਰ ਸਕਦੇ। ਡਾਕਟਰ ਕਹਿੰਦੇ ਸਾਡੇ ਹੱਥ ਖੜੇ, ਜਿੰਨੀ ਮਰਜ਼ੀ ਦਵਾਈ ਲੈ ਲੈ ਤੂੰ ਨਹੀਂ ਠੀਕ ਹੋ ਸਕਦਾ, ਪੰਗਾ ਤੇ ਉਹਨੇ ਆਪ ਲਿਆ। ਸਾਨੂੰ ਕੀ ਲੱਗਦਾ ਵੀ ਗਲਤ ਕੰਮ ਕਰਨ ਵਾਲੀ ਗੱਲ ਉੱਥੇ ਨਿਬੜ ਜਾਂਦੀ ਹੈ? ਨਿਬੜਦੀ ਕੋਈ ਨਹੀਂ, ਜਿੰਦ ਸਦਾ ਲੇਖੇ ਦਿੰਦੀ ਰਹਿੰਦੀ ਹੈ। ਕਿਸੇ ਦਾ ਦੋਸ਼ ਨਹੀਂ, ਇਹ ਸਾਡੇ ਆਪਣੇ ਦੋਸ਼ ਨੇ। ਦੱਦਾ ਦੋਸ਼ ਨਾ ਦੇਊਂ ਕਿਸੈ, ਪੜੋ,
ਦੱਦੇ ਦੋਸ਼ ਨਾ ਦੇਊਂ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ।
ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ, ਤੇਰੇ ਆਪਣੇ ਕਰਮਾਂ ਦਾ ਫਲ ਹੈ, ਇਹ ਤੇਰੇ ਕਰਮਾਂ ਦਾ ਫਲ ਹੈ। ਕਿਸੇ ਨੂੰ ਦੋਸ਼ ਕਿਉਂ ਦੇਣਾ ਭਾਈ, ਇਹ ਤੇਰੇ ਕਰਮਾਂ ਦਾ ਫਲ ਹੈ। ਇਸ ਕਰਕੇ ਗੁਰਬਾਣੀ ਨੂੰ ਸੁਣਦੇ ਹਾਂ ਜਦੋਂ, ਜਿਵੇਂ ਹੁਣ ਆਪਾਂ ਆਹ ਬਚਨ ਸੁਣਿਆ, ਗੁਰੂ ਜੀ ਨੇ ਖਸਮ ਵਸਾਰ ਕੀ ਰਸ ਭੋਗ, ਇਹ ਜਿਹੜਾ ਸੱਚਾ ਗਿਆਨ ਜਦੋਂ ਆਪਾਂ ਲੈਣਾ ਹੈ, ਇਹ ਸੱਚਾ ਗਿਆਨ ਸੁਣ ਕੇ ਫਿਰ ਆਪਾਂ ਕਹਿ ਦਈਏ ਨਾ ਦਿਲੋਂ ਵੀ ਮਾਲਕ ਜੀ ਅੱਜ ਤੋਂ ਬਾਅਦ ਨਹੀਂ ਗਲਤੀ ਕਰਦੇ, ਬਖਸ਼ਿਸ਼ ਵਰਤੇ। ਤੇ ਜੇ ਇਸੇ ਤਰ੍ਹਾਂ ਗਲਤੀਆਂ ਚੱਲਦੀਆਂ ਰਹਿਣੀਆਂ ਨੇ, ਜੇ ਇਸੇ ਤਰ੍ਹਾਂ ਮਾੜੇ ਕੰਮ ਕਰੀ ਜਾਣੇ ਨੇ, ਸਭ ਕੁਝ ਇੱਦਾਂ ਹੀ ਚੱਲੇਗਾ, ਫਿਰ ਭਾਈ ਚੇਤਾ ਰੱਖਿਓ, ਰੱਬ ਦਾ ਕਾਨੂੰਨ ਬੜਾ ਪੱਕਾ ਹੈ, ਬਖਸ਼ਿਸ਼ ਵੀ ਕਰਦਾ ਹੈ ਤੇ ਚੱਕਰੀ ਵੀ ਘੁਮਾ ਦਿੰਦਾ ਹੈ। ਇੱਕ ਨਾ ਹੁਕਮੀ ਬਖਸ਼ਿਸ਼, ਇੱਕ ਹੁਕਮੀ ਸਦਾ, ਮਰਜ਼ੀ ਤੇਰੀ ਹੈ, ਇੱਦਾਂ ਬਖਸ਼ਿਸ਼ ਲੈ ਲੈ, ਨਹੀਂ ਤੇ ਦੂਜੀ ਤਰ੍ਹਾਂ ਤੇ ਫਿਰ ਮੈਲ ਮਾਲਕ ਨੇ ਕੱਢਣੀ ਹੋਈ ਹੈ। ਇਹ ਭੁੱਲ ਜਾਈਏ ਵੀ ਕੱਢਣੀ ਨਹੀਂ, ਕੱਢੇਗਾ, ਤੜਫਣਾ ਪੈਣਾ ਫਿਰ ਸਾਰੀ ਜ਼ਿੰਦਗੀ। ਇਹ ਭਟਕਣਾ ਜਿਹੜੀ ਹੈ ਮਨ ਦੀ ਮੁੱਕਣੀ ਨਹੀਂ, ਇਹ ਭਟਕਣਾ ਲੱਗੀ ਰਹਿਣੀ ਹੈ। ਇਸ ਕਰਕੇ ਇਸ ਗੱਲ ਨੂੰ ਜ਼ਰੂਰ ਕਿਰਪਾ ਕਰਕੇ ਸਮਝ ਲੈਣਾ, ਤੇ ਬਖਸ਼ਿਸ਼ ਤਾਂ ਹੀ ਲਈ ਪ੍ਰਾਪਤ ਹੋਵੇ ਜੇ ਸੱਚਾ ਗਿਆਨ ਮਿਲੇ, ਸੱਚਾ ਗਿਆਨ ਤੋਂ ਮਿਲਣ ਤੋਂ ਬਾਅਦ ਸੱਚਾ ਪਛਤਾਵਾ ਹੋਵੇ। ਪਛਤਾਵਾ ਜੀ ਸੱਚਾ ਹੋਣਾ ਚਾਹੀਦਾ, ਦਿਲੋਂ ਪਛਤਾਵਾ ਹੋਵੇ ਵੀ ਮਾਲਕ ਜੀ ਗਲਤੀਆਂ ਕੀਤੀਆਂ ਨੇ, ਮੈਂ ਫੇਰ ਬਖਸ਼ਿਸ਼ ਵਰਤਦੀ ਹਾਂ। ਜਿਹੜਾ ਬੰਦਾ ਉੱਤੋਂ ਉੱਤੋਂ ਦਿਖਾਵਾ ਕਰੀ ਜਾਵੇ ਹਾਂਜੀ ਮਾਰਗ ਮੇਰੇ ਤੇ ਮਿਹਰ ਕਰ ਦੋ, ਇਹ ਨਹੀਂ, ਦਿਲੋਂ ਭੁੱਲ ਮੰਨੇ ਵੀ ਮੇਰੇ ਤੋਂ ਗਲਤੀ ਹੋਈ, ਫਿਰ ਬਖਸ਼ਿਸ਼ ਜ਼ਰੂਰ ਵਰਤਦੀ ਹੈ ਮਾਰਗ। ਇਸ ਕਰਕੇ ਇਦਾਂ ਆਪਣੇ ਮਨ ਦੀ ਮੈਲ ਕੱਢੀਏ, ਸੱਚਾ ਗਿਆਨ ਸੁਣ ਕੇ ਸਮਝ ਲੈਣਾ ਅਸਲ ਭਗਤੀ ਹੈ। ਅਸਲ ਭਗਤੀ ਇਹ ਹੈ ਜੀ, ਇਹ ਜਿਹੜੀ ਭਗਤੀ ਹੈ ਇਹ ਔਖੀ ਹੈ, ਸਮਝ ਤੇ ਆ ਜਾਂਦੀ ਹੈ ਪਰ ਮੰਨਣਾ ਔਖਾ ਹੈ। ਆਹ ਭਗਤੀ ਔਖੀ ਹੈ, ਇਹਨੂੰ ਕਹਿੰਦੇ ਹੈ ਆਖਾਂ ਜੀਵਾਂ। ਜੇ ਜੇ ਸਮਝੀਏ ਸੱਚ ਬੋਲੀਏ ਤੇ ਜਾਨ ਪਏਗੀ, ਵਿਸਰੈ ਮਰ ਜਾਉ ਆਖਣ ਔਖਾ। ਹੁਣ ਆਪਾਂ ਇੱਕ ਗੱਲ ਨੋਟ ਕਰੋ, ਆਪਾਂ ਅੱਜ ਅੱਧਾ ਘੰਟਾ ਸ਼ਬਦ ਪੜ੍ਹਿਆ ਤੇ ਸਿਮਰਨ ਕੀਤਾ, ਸ਼ਬਦ ਪੜ੍ਹਿਆ ਤੇ ਸਿਮਰਨ ਕੀਤਾ, ਧਿਆਨ ਨਾਲ ਸੁਣਿਓ, ਸਾਰਿਆਂ ਨੇ ਸਿਮਰਨ ਕੀਤਾ, ਵਾਹਿਗੁਰੂ 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 ਆਪਾਂ ਕੀਤਾ ਸੀ ਨਾ ਸਾਰਿਆਂ ਨੇ। ਹੁਣ ਤੁਸੀਂ ਵੇਖੋ ਇਹ ਕਿੰਨਾ ਔਖਾ ਕੰਮ ਹੈ, ਇਹ ਜਿਹੜਾ ਕੰਮ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਇਹ ਕਿੰਨਾ ਔਖਾ ਹੈ, ਆਪਾਂ ਸਾਰੇ ਕਰ ਹੀ ਰਹੇ ਸੀ ਹੁਣ। ਤੇ ਜੇ ਦੋ ਘੰਟੇ ਆਪਾਂ ਇਦਾਂ ਹੀ ਲੱਗੇ ਰਹਿੰਦੇ ਵੀ ਸਾਰੀ ਸੰਗਤ ਨਾਲ ਮੇਰੇ ਬੋਲੀ ਜਾਂਦੀ, ਅੱਗੇ ਅੱਗੇ ਮੈਂ ਬੋਲੀ ਜਾਂਦਾ, 10 ਵਜੇ ਆਪਾਂ ਅਰਦਾਸ ਕਰ ਦਿੰਦੇ ਤੇ ਕੀ ਚੱਲਦਾ, ਸਿਮਰਨ ਹੀ ਚੱਲੀ ਜਾਂਦਾ, ਵਾਹਿਗੁਰੂ 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 ਉੱਚੀ ਉੱਚੀ ਆਪਾਂ ਸਾਰੇ ਕਰੀ ਜਾਣਾ ਸੀ। ਤੇ ਤੁਸੀਂ ਦੱਸੋ ਉਦੋਂ ਬਾਅਦ ਜਦੋਂ ਆਪਾਂ ਫਤਿਹ ਬੁਲਾ ਕੇ ਗੁਰਬਾਣੀ ਦੀ ਵਿਚਾਰ ਸਟਾਰਟ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰਦੇ ਹਾਂ, ਪੰਗੇ ਤੇ ਉਦੋਂ ਪੈਂਦੇ ਨੇ, ਉਦੋਂ ਪਹਿਲਾਂ ਵਾਲਾ ਤੇ ਕੋਈ ਪ੍ਰੋਬਲਮ ਹੀ ਨਹੀਂ ਕਰਦਾ ਕਿਸੇ ਨੂੰ, ਕੋਈ ਨਾਮ ਜਪਣਾ ਔਖਾ ਨਹੀਂ, ਵਾਹਿਗੁਰੂ ਵਾਹਿਗੁਰੂ ਕਰਨਾ ਕੋਈ ਔਖਾ ਨਹੀਂ ਜੀ। ਕਈ ਬੰਦੇ ਸਾਰੀ ਸਾਰੀ ਰਾਤ ਕਰਦੇ ਆ ਸਾਜ ਲੈ ਕੇ, ਦਿਨ ਰਾਤ ਜਪ ਸਕਦੇ ਆ। ਕਈ ਬੰਦਿਆਂ ਦੀ ਡਿਊਟੀ ਮੇਰੇ ਵਰਗੇ ਗੁਰਦੁਆਰਿਆਂ 'ਚ ਰਹਿਣ ਵਾਲੇ, ਕਈ ਗ੍ਰੰਥੀ ਨੇ, ਕਈਆਂ ਦੀ ਡਿਊਟੀ ਹੋਈ ਇਹ ਹੈ ਵੀ 2 ਘੰਟੇ ਵਾਜੇ ਤੇ ਤੂੰ ਬਹਿ ਕੇ ਸਿਮਰਨ ਕਰਾਉਣਾ ਸਵੇਰੇ। ਗੁਰਦੁਆਰੇ ਵਿੱਚ 10,000 ਰੁਪਈਆ ਲੈਂਦਾ ਹੈ, ਸਵੇਰੇ 3 ਤੋਂ 5 ਵਾਹਿਗੁਰੂ 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 ਕਰਾਉਂਦਾ ਹੈ, ਕੀ ਔਖਾ ਹੈ। ਅਸਲ ਵਿੱਚ ਜਦੋਂ ਤੁਸੀਂ ਸੱਚ ਸਮਝਣਾ ਹੈ ਨਾ ਔਖਾ ਹੈ, ਸੱਚ ਬੋਲਣਾ ਔਖਾ ਹੈ, ਸੱਚ ਤੇ ਚੱਲਣਾ ਔਖਾ ਹੈ, ਸੱਚ ਕਮਾਉਣਾ ਔਖਾ ਹੈ। ਐਦਾਂ ਜੀਭ ਤੋਂ ਤੇ ਵਾਹਿਗੁਰੂ ਵਾਹਿਗੁਰੂ ਆਪਾਂ ਸਾਰੇ ਹੀ ਕਰ ਲਾਂਗੇ, ਤੇ ਚੇਤਾ ਰੱਖਿਓ ਵਾਹਿਗੁਰੂ ਵਾਹਿਗੁਰੂ ਜੀਭ ਤੋਂ ਕਰੋ, ਕਿਸੇ ਨੂੰ ਕੋਈ ਪ੍ਰੋਬਲਮ ਥੋੜਾ ਹੋਏਗੀ। ਪ੍ਰੋਬਲਮ ਕਦੋਂ ਹੁੰਦੀ ਹੈ, ਜਦੋਂ ਸੱਚ ਬੋਲੀਏ। ਜਿਵੇਂ ਹੁਣ ਮੰਨ ਲਓ ਆਪਾਂ ਸਾਰੇ ਅੱਧਾ ਘੰਟਾ ਲਾਇਆ, ਆਪਾਂ 2-3 ਘੰਟੇ ਇਦਾਂ ਹੀ ਲਾ ਦਿੰਦੇ ਤੇ ਸਾਰੇ ਇਲਾਕੇ 'ਚ ਗੱਲ ਪਤਾ ਕੀ ਹੋਣੀ ਸੀ, ਸੁਣਿਓ, ਸਾਰੇ ਇਲਾਕੇ 'ਚ ਗੱਲ ਪਤਾ ਕੀ ਹੋਏਗੀ, ਬਈ ਬੱਲੇ ਬੱਲੇ ਬਾਬੇ ਆਏ ਸੀ ਓਏ ਕਮਾਲ ਕਰਤੀ, ਕੀ ਕਹਿੰਦੇ ਸਿਮਰਨੀ ਕਰਾਈ ਗਏ, ਸਿਮਰਨੀ ਕਰਾਈ ਗਏ, ਬੜਾ ਨਾਮ ਜਪਾਇਆ ਬਈ ਬੱਲੇ, ਇਦਾਂ ਹੀ ਗੱਲਾਂ ਹੋਣਗੀਆਂ ਇਲਾਕੇ ਦੇ ਵਿੱਚ। ਗੱਲ ਪਤਾ ਕੀ ਉੱਡ ਜਾਣੀ ਹੈ, ਵੀ ਬਾਬੇ ਬੜੇ ਕਮਾਈ ਵਾਲੇ ਆ, 3 ਦੀਵਾਨ ਲਾਏ, ਸਿਮਰਨੀ ਕਰਾਈ ਗਏ ਨੇ, ਆਖੋ ਸਤਨਾਮ, ਮੇਰੀ ਤੇ ਬੱਲੇ ਬੱਲੇ ਆ ਇਹਦੇ ਵਿੱਚ। ਪੰਗਾ ਕਦੋਂ ਪੈਂਦਾ ਹੈ, ਜਦੋਂ ਆਹ ਖਰੀ ਗੱਲ ਕਰੀਏ, ਆਖੋ ਸਤਨਾਮ, ਵਾਹਿਗੁਰੂ ਵਾਹਿਗੁਰੂ ਕਰਾਓ, ਤੁਹਾਨੂੰ ਕੋਈ ਨਹੀਂ ਰੋਕਦਾ। ਅਸਲ ਵਿੱਚ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਸੱਚ ਅੰਮ੍ਰਿਤ ਕਾਥਾ, ਸੱਚ ਸੁਣਨਾ ਔਖਾ ਹੈ, ਰਾਰ ਕਰਤ ਝੂਠੀ ਲੱਗ ਗਾਥਾ। ਕਹਿੰਦੇ ਝੂਠੀਆਂ ਕਹਾਣੀਆਂ ਮੰਨਣ ਵਾਲਿਆਂ ਨੇ ਤੁਹਾਡੇ ਗਲ ਪੈਣਾ, ਲੜਾਈ ਕਰਨੀ, ਆ ਕੇ ਤੁਹਾਡੇ ਨਾਲ ਝਗੜਾ ਕਰਨਗੇ, ਸੱਚ ਦੀ ਕਥਾ ਸੁਣੀ ਨਹੀਂ ਜਾਣੀ, ਵਾਹਿਗੁਰੂ ਵਾਹਿਗੁਰੂ ਤੇ ਸੁਣ ਲੈਣਗੇ। ਇਲਾਕੇ ਦੇ ਸਮੇਕੀਏ ਨੂੰ ਫੋਨ ਕਰੋ ਵੀ ਤੇਰੇ ਘਰ ਘੰਟਾ ਸਿਮਰਨ ਕਰਨ ਆਉਣਾ ਹੈ, ਕਹੇਗਾ ਆਜੋ ਮੇਰੇ ਘਰ ਸਿਮਰਨ ਕਰੋਗੇ ਮੈਂ ਵੀ ਤੁਹਾਡੇ ਨਾਲ ਬੈਠਾਂਗਾ। ਆ 2 ਨੰਬਰੀਏ ਮੰਤਰੀ ਸਾਰੇ ਖੰਡ ਪਾਠ ਕਰਾਉਂਦੇ ਨੇ, ਖੰਡ ਪਾਠ ਵੀ ਕਰਾਉਂਦੇ ਨੇ, ਸਿਮਰਨ ਵੀ ਕਰਾਉਂਦੇ ਨੇ, ਰਾਗੀ ਜਥੇ ਜਦੋਂ ਕੀਰਤਨ ਕਰਦੇ ਨੇ ਅੱਗੇ ਬੈਠ ਕੇ ਸੁਣਦੇ ਨੇ, ਇਦਾਂ ਬੈਠੇ ਹੁੰਦੇ ਆ। ਪਰ ਜੇ ਉਹਨੂੰ ਤੁਸੀਂ ਕਹੋ ਵੀ ਕਥਾ ਕਰਨ ਵਾਸਤੇ ਉਹ ਫਲਾਣਾ ਕਥਾ ਵਾਚਕ ਸੱਦਣਾ ਹੈ ਤੇ ਬੋਲੇਗਾ ਵੀ ਨਸ਼ੇ ਤੇ, ਉਹ ਕਹੇਗਾ ਇਹ ਰਹਿਣ ਦਿਓ ਇਹ ਨਹੀਂ ਕੰਮ ਠੀਕ, ਆਖੋ ਸਤਨਾਮ। ਇਹ ਹੈ ਸੱਚ ਭਗਤੀ, ਜਿਹੜੀ ਪਾਪੀ ਨੂੰ ਚੰਗੀ ਨਹੀਂ ਜੀ ਲੱਗਦੀ, ਗਲਤ ਬੰਦਾ ਜਿਹੜਾ ਸੱਚ ਨਹੀਂ ਸੁਣ ਸਕਦਾ, ਕੱਲ ਵੀ ਗੱਲ ਚੱਲੀ ਸੀ ਨਾ, ਜਿਨ੍ਹਾਂ ਅੰਦਰ ਕੂੜ ਵਰਤਦਾ, ਜਿਨ੍ਹਾਂ ਦੇ ਅੰਦਰ ਝੂਠ ਹੋਵੇ ਉਹਨਾਂ ਨੂੰ ਸੱਚ ਕਿੱਥੇ ਚੰਗਾ ਲੱਗਣਾ ਹੈ? ਸੱਚ ਹਜ਼ਮ ਕਿੱਥੋਂ ਕਰ ਲੈਣਗੇ ਉਹ? ਤੇ ਇਹ ਭਗਤੀ ਕਬੀਰ, ਪਾਪੀ ਭਗਤ ਨਾ ਭਾਵਈ, ਪੜੋ ਹਰ ਪੂਜਾ ਨਾ ਪਸੰਦ ਨਹੀਂ ਕਹਿੰਦੇ ਉਹਨਾਂ ਨੂੰ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਆਹ ਭਗਤੀ ਹੈ ਜੀ ਸੱਚ ਭਗਤੀ, ਆਹ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਕਿਸੇ ਨੂੰ ਮਾੜਾ ਨਹੀਂ ਲੱਗਦਾ ਜੀ। ਦੋ ਨੰਬਰੀ ਇਹਦੇ ਬੜੇ ਖੁਸ਼ ਹੋ ਜਾਣਗੇ, ਚੱਲ ਮੇਰੇ ਘਰ ਆ ਕੇ ਕਰਾਓ ਜੀ, ਨਾਲੇ ਸਰਟੀਫਿਕੇਟ ਮਿਲ ਜਾਏਗਾ, ਲੋਕੀ ਵੀ ਕਹਿਣਗੇ ਵੀ ਇਹਦੇ ਘਰ ਨਾਮ ਬੜਾ ਜਪਿਆ ਗਿਆ। ਉਹ ਤੇ ਖੁਸ਼ ਹੋ ਜਾਂਦਾ ਬੰਦਾ ਵੀ ਮੇਰੇ ਘਰ ਰੱਬ ਵਾਹਿਗੁਰੂ ਵਾਹਿਗੁਰੂ ਕਰੋ, ਕਥਾ ਨਹੀਂ ਕਰਾ ਸਕਦਾ ਉਹ ਬੰਦਾ, ਸੱਚ ਨਹੀਂ ਸੁਣ ਸਕਦਾ। ਤੁਸੀਂ ਫੋਨ ਕਰਕੇ ਕਹੇ ਆ ਜਾ ਦੀਵਾਨ ਲੱਗਾ ਵਾਹਿਗੁਰੂ ਵਾਹਿਗੁਰੂ ਚੱਲਦਾ, ਕਹੇਗਾ ਮੈਂ ਅੱਗੇ ਆ ਕੇ ਬੈਠੋ, ਤੇ ਜੇ ਕਹੋ ਵੀ ਗੱਲ ਤੇਰੇ ਤੇ ਆਏਗੀ ਕਹੇਗਾ ਮੈਂ ਨਹੀਂ ਆ ਸਕਦਾ, ਮੈਨੂੰ ਨਹੀਂ ਪਸੰਦ, ਆ ਨਹੀਂ ਪਸੰਦ ਲੋਕਾਂ ਨੂੰ। ਤੇ ਸੱਚੀ ਭਗਤੀ ਹੈ ਕਿਹੜੀ ਹੈ ਫਿਰ ਇਹ ਤੁਹਾਨੂੰ ਸਮਝਣਾ ਪੈਣਾ ਹੈ, ਅਸਲ ਭਗਤੀ ਹੈ ਕੀ ਹੈ ਇਸ ਗੱਲ ਨੂੰ ਸਮਝਣਾ ਪੈਣਾ। ਪੜੋ ਪਾਪੀ ਭਗਤ ਨਾ ਭਾਵੈ,
ਕਬੀਰ ਪਾਪੀ ਭਗਤ ਨਾ ਭਾਵੈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ, ਜਿਹੈ ਬੇਗੰਧ ਤਹਿ ਜਾਏ।
ਕਹਿੰਦੇ ਮੱਖੀ ਨੂੰ ਸੁਗੰਧੀ ਵਾਲੀ ਚੀਜ਼ ਚੰਗੀ ਨਹੀਂ ਲੱਗਦੀ, ਇਸੇ ਤਰ੍ਹਾਂ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ। ਭਗਤੀ ਮਤਲਬ ਸੱਚ, ਉਹ ਭਗਤੀ ਸੁਣ ਨਹੀਂ ਸਕਦਾ, ਸੱਚ ਬੋਲਣਾ ਸੱਚ ਸਮਝਣਾ ਅਸਲ ਭਗਤੀ ਹੈ ਭਾਈ। ਐਦਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਮੇਰਾ ਕੋਈ ਵੈਰੀ ਨਹੀਂ ਬਣ ਸਕਦਾ, ਲਿਖ ਕੇ ਲੈ ਲਓ, ਮੇਰੇ ਨਾਲ ਵੈਰ ਕਿਹਨੇ ਕਰਨਾ ਹੈ? ਅਗਲਾ ਤੇ ਇਹ ਕਹੇਗਾ ਨਾਮ ਜਪਾਉਂਦੇ ਨੇ ਜੀ, ਸਾਡਾ ਕੀ ਲੈਂਦੇ ਨੇ, ਕਿਸੇ ਨੂੰ ਕਿਹੜਾ ਕੁਝ, ਮਾੜੀ ਨਹੀਂ ਚੰਗੀ ਨਹੀਂ ਜੀ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਦੋ ਤਿੰਨ ਘੰਟੇ, ਸਾ ਕਿਸੇ ਦਾ ਮਾੜਾ ਕੀ ਹੈ? ਪਰ ਜਦੋਂ ਤੁਸੀਂ ਗੱਲ ਖਰੀ ਕਰਨੀ ਹੈ ਅੱਗ ਲੱਗ ਜਾਣੀ ਹੈ।
ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵਈ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ।
ਇਹ ਸੱਚ ਨਹੀਂ ਪਸੰਦ ਆਉਣਾ ਜੀ, ਸੱਚ ਨਹੀਂ ਪਸੰਦ ਆਉਣਾ। ਹੁਣ ਮੈਨੂੰ ਜਰਾ ਇੱਕ ਜਵਾਬ ਦਿਓ, ਜਿਹੜਾ ਮਾਧੋ ਦਾਸ ਵਿਰਾਗੀ ਸੀ, ਬਾਅਦ ਵਿੱਚ ਅੰਮ੍ਰਿਤ ਛੱਕ ਕੇ ਕੀ ਬਣਿਆ ਬੋਲੋ? ਬਾਬਾ ਬੰਦਾ ਸਿੰਘ ਬਹਾਦਰ। ਦੱਸਿਓ ਜਰਾ ਜਵਾਬ ਦਿਓ ਸਿੰਘੋ, ਗੋਦਾਵਰੀ ਦੇ ਕੰਢੇ ਤੇ ਬਹਿ ਕੇ ਕੀ ਕਰਦਾ ਸੀ ਭਲਾ? ਉਹ
ਭਗਤੀ,
ਗੋਦਾਵਰੀ ਦੇ ਕੰਢੇ ਤੇ ਬਹਿ ਕੇ ਡੇਰਾ ਬਣਾ ਕੇ ਕੀ ਕਰਦਾ ਸੀ? ਭਗਤੀ। ਤੇ ਜੇ ਉਹੀ ਭਗਤੀ ਕਰੀ ਜਾਂਦਾ ਦੱਸਿਓ ਕੀ ਉਹਦਾ ਜਮੂਰਾਂ ਨਾਲ ਮਾਸ ਨੋਚਿਆ ਜਾਣਾ ਸੀ? ਨਹੀਂ। ਜੇ ਬੰਦਾ ਸਿੰਘ ਬਹਾਦਰ ਉਹੀ ਅੰਦਰ ਬਹਿ ਕੇ ਭੋਰੇ 'ਚ ਭਗਤੀ ਕਰੀ ਜਾਂਦਾ ਦੱਸੋ ਫਿਰ ਉਹਦੇ ਬੱਚੇ ਦਾ ਕਾਲਜਾ ਕੱਢ ਕੇ ਉਹਦੇ ਮੂੰਹ ਵਿੱਚ ਪਾਉਂਦੇ? ਬੋਲੋ ਨਹੀਂ। ਜੇ ਗੁਰੂ ਤੇਗ ਬਹਾਦਰ ਸਾਹਿਬ ਆਪਾਂ ਕਹਿੰਦੇ ਹਾਂ ਜੀ 26 ਸਾਲ ਭੋਰੇ ਵਿੱਚ ਬਹਿ ਕੇ ਭਗਤੀ ਕੀਤੀ, ਉਹੀ ਕਰੀ ਜਾਂਦੇ? ਫਿਰ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਕੇ ਸੀਸ ਧੜ ਤੋਂ ਜੁਦਾ ਕਰਾਉਣਾ ਪੈਂਦਾ? ਕਦੇ ਨਹੀਂ। ਜਿਹੜੇ ਭੋਰਿਆਂ ਵਿੱਚ ਭਗਤੀ ਕਰਨ ਬੈਠੇ ਆ ਉਹਨਾਂ ਨੂੰ ਤੇ ਲੀਡਰ ਮੱਥਾ ਟੇਕਦੇ ਨੇ ਆ ਕੇ, ਇਲਾਕੇ 'ਚ ਆ ਕੇ ਕਹਿਣਗੇ ਬਾਬਾ ਜੀ ਕਿਰਪਾ ਰੱਖਿਓ ਵੋਟਾਂ 'ਚ ਖੜਾ, ਮੇਰਾ ਖਿਆਲ ਹੀ ਰੱਖਿਓ, ਏਦਾਂ ਕਹਿੰਦੇ ਆ ਕੇ। ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ, ਗਰੀਬਾਂ ਦੇ ਵਾਸਤੇ ਆਵਾਜ਼ ਉਠਾਈ, ਤੁਹਾਡੀਆਂ ਜ਼ਮੀਨਾਂ ਜਿਹੜੀਆਂ ਨਾ ਕਰਾਈਆਂ, ਪਹਿਲਾ ਬਾਦਸ਼ਾਹ ਬਣਿਆ, ਲੋਕਾਂ ਦੇ ਹੱਕ ਦੀ ਗੱਲ ਜਦੋਂ ਉਹਨੇ ਆਵਾਜ਼ ਉਠਾਈ, ਉਹ ਸੀ ਭਗਤੀ ਅਸਲ ਵਿੱਚ, ਜਿਹੜੀ ਪਾਪੀਆਂ ਨੂੰ ਪਸੰਦ ਨਹੀਂ ਆਈ, ਤਾਂ ਉਹਦਾ ਜਮੂਰਾਂ ਨਾਲ ਮਾਸ ਲੋਚਿਆ। ਮਾੜਾ ਜਿਹਾ ਇਲਾਕੇ ਦੇ MLA ਨਾਲ ਗੱਲ ਕਰੋ, ਮੰਤਰੀ ਨਾਲ ਗੱਲ ਕਰੋ, ਉਹਦੀਆਂ ਤੁਸੀਂ ਗਰੰਟਾਂ ਦੀ ਗੱਲ ਕਰੋ ਵੀ ਇੰਨੀਆਂ ਗਰੰਟਾਂ ਖਾ ਗਿਆ ਤੂੰ, ਉਦਣ ਹੀ ਤੇਰਾ ਵੈਰੀ ਬਣ ਜਾਏਗਾ, ਕਹੇਗਾ ਜੇਲ੍ਹ 'ਚ ਸੁੱਟੋ, ਪਾਓ ਕੇਸ ਜਿੱਧਰੋਂ ਮਰਜ਼ੀ ਪਾਉਣਾ ਇਹਦੇ ਤੇ। ਤੇ ਜੇ ਤੂੰ ਆਪਣੇ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ ਇਲਾਕਾ ਤੇਰੇ ਕੋਲ ਆਉਣ ਲੱਗ ਜਾਏਗਾ ਉਹੀ ਮੰਤਰੀ ਤੇਰੇ ਪੈਰਾਂ 'ਚ ਆ ਕੇ ਡਿੱਗੇਗਾ ਪਰ ਜੇ ਖਰੀ ਸੁਣਾਏਗਾ ਉਹ ਕਹੇਗਾ ਤੇ ਪਰਚੇ ਪਾ ਕੇ ਅੰਦਰ ਸੁੱਟੋ ਇਹਨੂੰ ਹੁਣ ਭਗਤੀ ਕਰਨੀ ਕਿਹੜੀ ਹੈ ਹੁਣ ਤੁਸੀਂ ਸੋਚੋ ਭਗਤੀ ਦੀ ਡੈਫੀਨੇਸ਼ਨ ਨੂੰ ਸਮਝੋ ਭਗਤੀ ਦੀ ਅਸਲ ਪਰਿਭਾਸ਼ਾ ਕੀ ਹੈ ਸਮਝੋ ਡੈਫੀਨੇਸ਼ਨ ਗਲਤ ਦੱਸ ਰਹੇ ਨੇ ਭਗਤੀ ਦੀ ਲੋਕ ਇੱਥੇ ਭਗਤੀ ਦੀ ਪਰਿਭਾਸ਼ਾ ਗਲਤ ਦੱਸ ਰਹੇ ਨੇ ਇੱਥੇ ਸਿਰਫ ਇਹ ਭਗਤੀ ਦਾ ਜ਼ਿਕਰ ਹੋ ਰਿਹਾ ਵੀ ਅੰਦਰ ਵੜ ਕੇ ਭਗਤੀ ਹੁੰਦੀ ਹੈ ਭੋਰੇ 'ਚ ਬਹਿ ਕੇ ਭਗਤੀ ਹੁੰਦੀ ਹੈ ਇਹ ਨਹੀਂ ਦੱਸਿਆ ਜਾਂਦਾ ਵੀ ਭਗਤੀ ਲੋਕਾਂ ਦੇ ਵਿੱਚ ਵਿਚਰ ਕੇ ਵੀ ਹੁੰਦੀ ਹੈ ਸਰਕਾਰ ਦੀਆਂ ਅੱਖਾਂ ਚੱਖਾਂ ਪਾ ਕੇ ਵੀ ਭਗਤੀ ਹੁੰਦੀ ਹੈ ਅਸਲ ਵਿੱਚ ਸਾਹਿਬਜ਼ਾਦੇ ਭਗਤ ਸਨ ਪਤਾ ਹੀ ਉਦੋਂ ਲੱਗਿਆ ਜਿੱਦਣ ਵਜੀਦੇ ਦੀ ਕਚਹਿਰੀ 'ਚ ਖੜੇ ਸੀ ਪਤਾ ਹੀ ਉਦਣ ਲੱਗਿਆ ਉਹਦਾ ਕਿਵੇਂ ਪਤਾ ਲੱਗ ਜੂ ਕਿਸੇ ਦੀ ਭਗਤੀ ਦਾ ਬਹਿ ਕੇ ਅੱਧਾ ਘੰਟਾ ਵਾਹਿਗੁਰੂ ਵਾਹਿਗੁਰੂ ਕਰਨਾ ਕੋਈ ਮਾੜਾ ਨਹੀਂ ਕਰ ਲਿਆ ਕਰੋ ਪਰਮਾਤਮਾ ਏਦਾਂ ਨਾ ਜੀ ਇਹਦਾ ਮਤਲਬ ਇਹ ਹੁੰਦਾ ਹੈ ਆਪਣੇ ਆਪ ਨੂੰ ਸੰਨ ਲਾ ਆਪਣੇ ਵਿਚਾਰ ਪੜ੍ਹ ਕੀ ਚੱਲਦੇ ਨੇ ਅੰਦਰ ਏਦਾਂ ਅੱਖਾਂ ਬੰਦ ਕਰਕੇ ਵੇਖ ਕੀ ਚੱਲਦਾ ਮਾਲਕ ਕੀ ਕਹਿੰਦਾ ਅਸੀਂ ਕੀ ਕਰਦੇ ਹਾਂ ਗੁਰੂ ਜੀ ਕੀ ਕਹਿੰਦੇ ਆ ਅਸੀਂ ਕੀ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰ ਲਓ ਕੋਈ ਮਾੜਾ ਨਹੀਂ ਪਰ ਪਤਾ ਫੇਰ ਲੱਗਣਾ ਜੇ ਜਿੱਥੇ ਲੋੜ ਪਏਗੀ ਉੱਥੇ ਸੱਚ ਬੋਲੇਗਾ ਫਿਰ ਸੁਣੋ ਇੱਧਰ ਧਿਆਨ ਨਾਲ ਸੁਣਿਓ ਜੀ ਐਗਜ਼ੈਂਪਲ ਲਿਓ ਲਓ ਪਿੰਡ ਦੇ ਵਿੱਚ ਨਾ ਜੀ ਨੌਜਵਾਨੋ ਧਿਆਨ ਨਾਲ ਸੁਣਿਓ ਕੰਨ ਖੋਲ ਕੇ ਅਸਲੀ ਭਗਤੀ ਦੀ ਡੈਫੀਨੇਸ਼ਨ ਸਮਝ ਆਵੇ ਤੁਹਾਡੇ ਵੇਖਿਓ ਪਿੰਡ ਦਾ ਨਾ ਜੀ ਪਿੰਡ ਦੇ ਵਿੱਚ ਇੱਕ ਬੰਦਾ ਨਾ ਸਵੇਰੇ 2 ਵਜੇ ਚੌਂਕੜਾ ਮਾਰ ਕੇ ਬਹਿ ਜਾਂਦਾ ਹੈ 6 ਵਜੇ ਤੱਕ ਬੈਠਾ ਰਹਿੰਦਾ ਹੈ ਤੇ ਸਾਰੇ ਪਿੰਡ 'ਚ ਗੱਲਾਂ ਕੀ ਹੁੰਦੀਆਂ ਨੇ 6 ਵਜੇ ਗੁਰਦੁਆਰੇ ਜਾਂਦਾ ਹੈ 4 ਘੰਟੇ ਵਾਹਿਗੁਰੂ ਕਰਦਾ ਹੈ ਘੰਟਾ ਗੁਰਦੁਆਰੇ ਜੋੜੇ ਝਾੜਦਾ ਹੈ ਸੇਵਾ ਕਰਦਾ ਹੈ ਅਗਲਾ ਕਹਿੰਦਾ 5 ਘੰਟੇ ਕੱਢ ਲੈਣਾ ਯਾਰ ਕਮਾਲ ਹੋ ਗਈ ਤੇਰੀ ਵਾਲੀ 5 ਘੰਟੇ ਕੱਢ ਲੈਣਾ ਹੈ ਹੱਦ ਹੋ ਗਈ ਸੁਣਿਓ ਉਹ ਬੰਦਾ ਬੜਾ ਭਗਤ ਹੈ ਤੇ ਪਿੰਡ ਦਾ ਸਰਪੰਚ ਵੀ ਗੋਡੀ ਹੱਥ ਲਾਉਂਦਾ ਬਾਬਾ ਤੂੰ ਪਿੰਡ ਦਾ ਗਿਆਨੀ ਆ ਤੂੰ ਤੇ ਬਾਬਾ ਹੈ ਸਾਡੇ ਪਿੰਡ ਦਾ ਪਿੰਡ ਬਚਿਆ ਹੀ ਤੇਰੇ ਕਰਕੇ ਆ ਕਿਰਪਾ ਹੀ ਰੱਖੀ ਅੱਛਾ ਇੱਕ ਗੱਲ ਸੁਣਿਓ ਇੱਕ ਤੇ ਉਹ ਬੰਦਾ ਹੈ ਇੱਕ ਦੂਜਾ ਬੰਦਾ ਹੈ ਦੂਜਾ ਵੀ ਸੁਣਿਓ ਦੂਜਾ ਕਿਹੜਾ ਹੈ ਉਹਨੇ ਵੇਖਿਆ ਵੀ ਗਰੀਬ ਲੋਕ ਯਾਰ ਤੰਗ ਹੁੰਦੇ ਆ ਗਲੀਆਂ ਨਾਲੀਆਂ ਪੱਕੀਆਂ ਨਹੀਂ ਹੋਈਆਂ ਪਾਣੀ ਸਾਰੇ ਪਾਸੇ ਭਰਿਆ ਪਿਆ ਸਰਕਾਰੀ ਸਕੂਲ ਦਾ ਬੁਰਾ ਹਾਲ ਹੈ ਫਿਲਟਰ ਨਹੀਂ ਲੱਗਾ ਨਿਆਣੇ ਗੰਦਾ ਪਾਣੀ ਪੀਂਦੇ ਐ ਪਿੰਡ ਦੇ ਲੋਕ ਔਖੇ ਬਹੁਤ ਨੇ ਧਿਆਨ ਨਾਲ ਸੁਣਿਓ ਪਿੰਡ ਦੇ ਲੋਕ ਔਖੇ ਬਹੁਤ ਨੇ ਉਸ ਬੰਦੇ ਨੇ ਕੀ ਸੋਚਿਆ ਕਹਿੰਦਾ ਰੱਬ ਦੇ ਬਣਾਏ ਹੋਏ ਬੰਦੇ ਕਿਉਂਕਿ ਸਭ ਮੈਂ ਜੋਤ ਬੋਲਦਿਆ ਕਰੋ ਜੀ ਹੌਸਲਾ ਜਿਹਾ ਰਵੇ ਸਭ ਮੈਂ ਜੋਤ
ਜੋਤ ਹੈ ਸੋਏ
ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਰੱਬ ਦੇ ਚਾਨਣ ਰੱਬ ਦਾ ਹੀ ਚਾਨਣ ਹੈ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਸਾਰਿਆਂ ਵਿੱਚ ਤੇ ਰੱਬ ਦੀ ਬਣਾਈ ਦੁਨੀਆ ਬੜੀ ਔਖੀ ਹੈ ਕਹਿੰਦਾ ਮੇਰੇ ਪਿੰਡ ਵਾਲੇ ਗਰੀਬ ਲੋਕ ਤੰਗ ਨੇ ਸੜਕਾਂ ਨਾਲੀਆਂ ਸਭ ਖਰਾਬ ਨੇ ਤੇ ਕਾਰਨ ਕੀ ਹੈ ਜੀ ਖਰਾਬ ਕਿਉਂ ਹੈ ਕਹਿੰਦੇ ਸਾਡੇ ਪਿੰਡ ਵਾਲਾ ਸਰਪੰਚ ਗ੍ਰਾਂਟ ਆਈ ਸੀ 20 ਲੱਖ ਦੀ ਤੇ 18 ਲੱਖ ਖਾ ਗਿਆ 2 ਲੱਖ ਲਾਇਆ 18 ਤੇ ਖਾ ਗਿਆ 2 ਲਾਇਆ ਰੱਬ ਦੇ ਬਣਾਏ ਬੰਦੇ ਤੰਗ ਹੋ ਰਹੇ ਐ ਪਿੰਡ ਸਾਰਾ ਦੁਖੀ ਐ 18 ਲੱਖ ਖਾ ਗਿਆ ਸਾਡੇ ਵਾਲੇ ਜਦੋਂ ਖਾਂਦੇ ਨੇ ਨਾ ਫਿਰ ਇਦਾਂ ਹੀ ਖਾਂਦੇ ਨੇ ਇਹ ਤੇ 1% ਲਾਉਂਦੇ ਨੇ 99% ਖਾਂਦੇ ਨੇ ਕਹਿੰਦੇ ਸਾਡੇ ਵਾਲਾ ਮੰਤਰੀ ਗਿਆ ਬਾਹਰ ਬਾਹਰ ਵਾਲੇ ਮੰਤਰੀ ਦੀ ਬੜੀ ਵੱਡੀ ਕੋਠੀ ਸੁਣਿਓ ਬੜੀ ਵੱਡੀ ਕੋਠੀ ਉਹ ਕੋਠੀ ਨੂੰ ਵੇਖ ਕੇ ਆਂਦਾ ਹੈ ਯਾਰ ਕਮਾਲ ਹੋ ਗਈ ਐਡੀ ਕੋਠੀ ਉਹ ਜਿਹੜਾ ਮੰਤਰੀ ਸੀ ਬਾਹਰ ਵਾਲਾ ਕਹਿੰਦਾ ਆ ਜਾ ਛੱਤ ਤੇ ਚੱਲੀਏ ਉਹ ਛੱਤ ਤੇ ਲੈ ਗਿਆ ਕਹਿੰਦਾ ਓ ਪੁੱਲ ਦਿਸਦਾ ਹੈ ਕਹਿੰਦਾ ਦਿਸਦਾ ਹੈ ਕਹਿੰਦਾ ਬਸ ਇਹ ਸਮਝ ਲੈ ਵੀ 98% ਉੱਥੇ ਲਾਇਆ ਹੈ 2% ਇੱਥੇ ਆਇਆ ਸਾਡੇ ਵਾਲਾ ਕਹਿੰਦਾ ਅੱਛਾ ਪੁੱਲ ਵਾਲਾ ਆਇਆ ਇੱਥੇ ਹਾਂ ਕਹਿੰਦੇ 2% ਇੰਡੀਆ ਆ ਗਿਆ ਕਹਿੰਦੇ 2 ਸਾਲ ਬਾਅਦ ਬਾਹਰ ਵਾਲਾ ਉਹਦਾ ਯਾਰ ਉਹਨੂੰ ਇੰਡੀਆ ਮਿਲਣ ਆ ਗਿਆ ਬਾਹਰ ਵਾਲਾ ਮੰਤਰੀ ਇੰਡੀਆ ਆ ਗਿਆ ਜਦੋਂ ਇੰਡੀਆ ਵੇਖਿਆ ਉਹਦੀ ਕੋਠੀ ਉਹਦੇ ਨਾਲੋਂ ਚੌਗਣੀ ਚਾਰ ਗੁਣਾ ਵੱਡੀ। ਉਹ ਕਹਿੰਦਾ ਏਡੀ ਵੱਡੀ ਕੋਠੀ, ਕਹਿੰਦੇ ਆ ਜਾ ਛੱਤ ਤੇ ਚੱਲੀਏ। ਉਹ ਛੱਤ ਤੇ ਲੈ ਗਿਆ, ਕਹਿੰਦਾ ਉਹ ਵੇਖ ਪੁੱਲ, ਕਹਿੰਦਾ ਯਾਰ ਦਿਸਦਾ ਤੇ ਹੈ ਨਹੀਂ, ਕਹਿੰਦਾ ਬਸ ਇਹ ਸਾਰੇ ਦਾ ਸਾਰਾ ਹੀ ਇੱਧਰ ਆ ਗਿਆ। ਇਹ ਫਿਰ ਬਣੀ ਹੋਣੀ ਸੀ ਨਾ, ਫਿਰ ਜੇ ਪੁੱਲ ਬਣਦਾ ਫਿਰ ਕੋਠੀ ਨਹੀਂ ਸੀ ਨਾ ਬਣਨੀ। ਇਹ ਆਪਾਂ ਇਹ 2% ਨਹੀਂ ਲਿਆਂਦਾ, ਇਹ 100 ਆਇਆ ਇੱਥੇ, ਤੇ ਸਾਡੇ ਵਾਲੇ ਜਦੋਂ ਖਾਂਦੇ ਆ ਫਿਰ 100% ਖਾਂਦੇ ਆ। ਹੁਣ ਗੱਲ ਨੂੰ ਪਕੜਿਓ ਨੌਜਵਾਨੋ, ਭਗਤੀ ਦੀ ਡੈਫੀਨੇਸ਼ਨ ਸੁਣੋ, ਸਮਝੋ ਜਰਾ, ਇਹਨੂੰ ਦਿਮਾਗ 'ਚ ਬਿਠਾਓ ਗੱਲ ਨੂੰ। ਕੀ ਹੋਇਆ, ਇੱਕ ਬੰਦਾ ਸਵੇਰੇ 2 ਵਜੇ ਉੱਠ ਕੇ ਭਗਤੀ ਕਰਨ ਬਹਿੰਦਾ ਹੈ, ਇੱਕ ਨੌਜਵਾਨ ਉਹ ਹੈ ਜਿਹਨੇ ਇਦਾਂ ਵੇਖਿਆ ਵੀ ਪਿੰਡ ਦੀ ਰੱਬ ਦੇ ਬਣਾਏ ਬੰਦੇ ਤੰਗ ਨੇ, ਬੱਚੇ ਮੱਛਰ ਵੱਢਦਾ ਹੈ, ਇੱਥੇ ਫਿਲਟਰ ਪਿੰਡ 'ਚ ਨਹੀਂ ਲੱਗਾ, ਸਕੂਲ ਦਾ ਬੁਰਾ ਹਾਲ ਹੈ, 20 ਲੱਖ ਗ੍ਰਾਂਟ ਆਈ ਸੀ 18 ਲੱਖ ਖਾ ਗਿਆ। ਕਹਿੰਦਾ ਚਲੋ ਸਰਪੰਚ ਤੋਂ ਹਿਸਾਬ ਲੈਣ ਚੱਲੀਏ। ਜਾਂਦਾ ਜਾਂਦਾ ਪਤਾ ਕੀ ਕਹਿੰਦਾ ਉਹ ਜਿਹੜਾ ਭਗਤ ਰਹਿੰਦਾ ਪਿੰਡ 'ਚ, ਭਗਤ ਨਾਮ ਜਪਣ ਵਾਲਾ, ਉਹਨੂੰ ਜਾਂਦਾ ਜਾਂਦਾ ਪਤਾ ਕੀ ਕਹਿੰਦਾ, ਭਾਈ ਸਾਹਿਬ ਗੱਲ ਸੁਣਿਓ। ਕਹਿੰਦਾ ਹਾਂ, ਮੈਂ ਸਰਪੰਚ ਨਾਲ ਗੱਲ ਕਰਨ ਚੱਲਿਆ ਵੀ ਸਰਪੰਚਾ ਦੱਸ ਕਿੱਧਰ ਗਈ ਗ੍ਰਾਂਟ, ਆ ਜਾ ਗੱਲ ਕਰਕੇ ਆਈਏ, ਆ ਜਾ ਗੱਲ ਕਰਕੇ ਆਈਏ, ਸਾਰਾ ਪਿੰਡ ਦੁਖੀ ਹੈ, ਖਾ ਗਿਆ ਸਾਰਾ ਕੁਝ ਹੀ। ਉਹ ਜਿਹੜਾ ਭਗਤ ਹੈ ਨਾ, ਉਹ ਪਤਾ ਕੀ ਕਹਿੰਦਾ, ਉਹ ਚੁੱਪ ਕਰ ਜਾ, ਜਿਹੜਾ ਕਰੇਗਾ ਸੋ ਭਰੇਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੁੱਪ ਕਰ ਜਾ, ਜਿਹੜਾ ਕਰੇਗਾ ਸੋ ਭਰੇਗਾ, ਆਪਾਂ ਨਾਮ ਜਪੋ ਆਪੇ ਸਭ ਕੁਝ ਹੋ ਜਾਣਾ, ਨਾਮ ਜਪੀ ਚੱਲੋ ਆਪੇ ਸਭ ਕੁਝ ਹੋ ਜਾਣਾ, ਲੈ ਕਰ ਲਓ ਗੱਲ। ਇੱਥੇ ਖੜੇ ਆ ਜੀ ਲੋਕ, ਉਹ ਕਹਿੰਦਾ ਆ ਜਾ ਯਾਰ ਚੱਲੀਏ ਉਹਦੇ ਨਾਲ ਗੱਲ ਕਰੀਏ। ਕਹਿੰਦਾ ਐਂ ਕਿਵੇਂ ਕਰੀਏ, ਤੂੰ ਰਹਿਣ ਦੇ। ਸਰਪੰਚ ਤੇ ਗੋਡੀ ਹੱਥ ਲਾਉਂਦਾ ਅਗਲੇ ਦੇ ਆ ਕੇ, ਵੀ ਬਾਬਾ ਹੈ ਤੂੰ, ਉਹ ਕਿਉਂ ਜਾਏਗਾ, ਉਹ ਕਿਉਂ ਪੁੱਛੇਗਾ, ਉਹਨੂੰ ਉਹਦੀ ਟੌਰ ਹੈ ਪਿੰਡ ਵਿੱਚ, ਸਰਪੰਚ ਉਹਨੂੰ ਮੱਥਾ ਟੇਕਦਾ, ਗੋਡੀ ਹੱਥ ਲਾਉਂਦਾ ਹੈ, ਉਹ ਫਿਰ ਜਾਂਦਾ ਕਹਿੰਦਾ ਤੂੰ ਨਹੀਂ ਜਾਣਾ ਮੇਰੇ ਨਾਲ। ਕਹਿੰਦਾ ਨਾ, ਉਹ ਗਿਆ ਸਰਪੰਚ ਦੀਆਂ ਅੱਖਾਂ ਚੱਖਾਂ ਪਾ ਕੇ, ਕਹਿੰਦਾ ਓਏ ਸਰਪੰਚਾ 18 ਲੱਖ ਕਿੱਧਰ ਗਿਆ, ਹਿਸਾਬ ਦੇ। ਉਹਦੀਆਂ ਅੱਖਾਂ 'ਚ ਰੜਕਣ ਲੱਗ ਪਿਆ, ਕਹਿੰਦਾ ਇਹਨੂੰ ਫਸਾਉਣਾ, ਇਹਨੂੰ ਅੱਖਾਂ 'ਚ ਰੜਕਦਾ, ਕੇਸ ਪਵਾਵਾਂਗੇ। ਉਹੋ ਜੇ ਬੰਦੇ ਨੂੰ ਲੋਕੀ ਪਤਾ ਪਿੰਡ 'ਚ ਕੀ ਕਹਿੰਦੇ ਹੁੰਦੇ ਆ, ਭੌਂਕਾ ਤੁਰਿਆ ਫਿਰਦਾ, ਇਹਨੂੰ ਕਿਹੜਾ ਪੁੱਛਦਾ, ਇਕੱਲਾ ਹੀ ਹੈ, ਇਹਦੇ ਨਾਲ ਕੋਈ ਨਹੀਂ ਤੁਰਦਾ, ਕਿਉਂਕਿ ਉਹ ਸੱਚ ਪੁੱਛਦਾ ਹੈ, ਉਹ ਸਹੀ ਗੱਲ ਕਰਦਾ ਹੈ। ਹੁਣ ਮੈਨੂੰ ਜ਼ਰਾ ਜਵਾਬ ਦਿਓ, ਉਹ ਜਿਹੜਾ 2 ਤੋਂ ਲੈ ਕੇ 7 ਵਜੇ ਤੱਕ ਬਹਿੰਦਾ ਉਹ ਭਗਤ ਹੈ ਕਿ ਜਿਹੜਾ ਸਰਪੰਚ ਦੀਆਂ ਅੱਖਾਂ ਚੱਖਾਂ ਪਾ ਕੇ ਹਿਸਾਬ ਮੰਗਦਾ ਉਹ ਭਗਤ ਹੈ? ਬੋਲੋ, ਸਰਪੰਚ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਹੈ ਉਹ ਹੈ ਭਗਤ? ਆ ਸੱਚਾ ਭਗਤ ਉਹ ਬਣ ਗਿਆ, ਉਹ ਰੱਬ ਦੇ ਆ ਬਣਾਈ ਦੁਨੀਆਂ ਨੂੰ ਵੇਖ ਕੇ, ਤੰਗ ਹੁੰਦਿਆਂ ਨੂੰ ਵੇਖ ਕੇ ਆਵਾਜ਼ ਉਠਾਉਂਦਾ, ਗੱਲ ਕਰਦਾ ਹੈ, ਸਹੀ ਗੱਲ ਕਰਦਾ ਉਹ। ਤੇ ਇਹੋ ਜੀ ਭਗਤੀ ਉਸ ਪਾਪੀ ਸਰਪੰਚ ਨੂੰ ਪਸੰਦ ਨਹੀਂ, ਇਹੋ ਜੀ ਭਗਤੀ ਪਾਪੀ MLA ਨੂੰ ਪਸੰਦ ਨਹੀਂ, ਇਹੋ ਜੀ ਭਗਤੀ ਪਾਪੀ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਉਹ ਕਦੇ ਪਸੰਦ ਨਹੀਂ ਕਰ ਸਕਦੇ। ਇਹ ਸੱਚ ਵਾਲੀ ਭਗਤੀ ਹੈ। ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਰੂੜੀਆਂ ਉੱਤੇ ਸੁੱਟੇ ਜਾਂਦੇ ਹੈ, ਕਿਉਂ ਅੱਗਾਂ ਲਾਈਆਂ ਜਾਂਦੀਆਂ ਹੈ? ਆਹ ਭਗਤੀ ਇਹਨਾਂ ਨੇ ਕੀਤੀ ਹੈ। ਇਹ ਕਹਿੰਦੇ ਆ ਰਾਜੇ ਸ਼ੀਂ ਮੁਕੱਦਮ ਕੁੱਤੇ, ਇਹ ਕਹਿੰਦੇ ਹੈ, ਇਹ ਕਹਿੰਦੇ ਆ ਕੋਊ ਹਰ ਸਮਾਨ ਨਹੀਂ ਰਾਜਾ, ਆ ਕਰਦੇ ਆ ਭਗਤੀ, ਆ ਆ ਇਹਨਾਂ ਨੇ ਸਿਖਾਈ ਹੈ ਭਗਤੀ। ਇਹ ਫੜਦੇ ਨੇ ਕਰੜੇ ਹੱਥੀ, ਜਿਹੜੇ ਅੰਦਰ ਬਹਿ ਬਹਿ ਕੇ ਕਹਿੰਦੇ ਸੀ ਵੀ ਆਹੀ ਨਾਮ ਜਪਣਾ ਹੈ, ਉਹ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਦੀਨੇ ਉਜਾੜੇ ਕਾ ਬੰਧ। ਆ ਕਰਦੇ ਨੇ ਭਗਤੀ, ਕਰਕੇ ਵਿਖਾਏ ਕੋਈ, ਮੇਰੇ ਗੁਰੂ ਗ੍ਰੰਥ ਸਾਹਿਬ ਵਾਂਗੂ ਬੋਲ ਕੇ ਵਿਖਾਏ ਕੋਈ, ਆ ਸੱਚ ਜਿਹੜਾ ਇਹਨਾਂ ਨੇ ਦੱਸਿਆ ਹੈ। ਇਹ ਤਰੀਕਾ ਵੇਖੋ ਕਮਾਲ ਦਾ, ਆ ਸੱਚ ਜੇ ਕਿਤੇ ਲੱਭਦਾ ਤੇ ਦੱਸੋ, ਕਿਤੇ ਨਹੀਂ ਬਖਸ਼ਿਆ ਕਿਸੇ ਨੂੰ। ਕੱਲ ਵੀ ਗੱਲ ਚੱਲਦੀ ਸੀ ਨਾ, ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਗੁਰੂ ਸਾਹਿਬ ਕਹਿੰਦੇ ਜਿਹੜਾ ਰਾਜ ਦਾ ਮਾਣ ਕਰਦਾ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਨਰਕ ਦਾ ਕੁੱਤਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਰਕ ਦਾ ਕੁੱਤਾ, ਵੇਖੋ ਕਿੱਡਾ ਵੱਡਾ ਸਵਾਲ ਕਰਦੇ ਨੇ ਰਾਜੇ ਨੂੰ, ਕਿੱਡਾ ਵੱਡਾ ਸਵਾਲ ਕਰਦੇ ਹੈ। ਇੱਥੇ ਇਦਾਂ ਨਹੀਂ ਕਹਿੰਦੇ ਜਿਹੜਾ ਕਰੇਗਾ ਸੋ ਭਰੇਗਾ, ਕਹਿੰਦੇ ਜਿਹੜਾ ਗਲਤ ਹੈ ਉਹ ਗਲਤ ਹੈ, ਜਿਹੜਾ ਗਲਤ ਕਰਦਾ ਹੈ ਉਹ ਗਲਤ ਕਰਦਾ ਹੈ, ਉਹਦੇ ਲਈ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ, ਸਾਨੂੰ ਉਹਦੇ ਲਈ ਲਾਮਬੰਦ ਹੋਣਾ ਚਾਹੀਦਾ ਹੈ। ਇਹ ਅਸਲ ਭਗਤੀ ਹੈ ਤੇ ਚੇਤਾ ਰੱਖੋ ਜੀ, ਇਹ ਭਗਤੀ ਜਿੱਦਣ ਸ਼ੁਰੂ ਕਰੋਗੇ ਉਦਣ ਹੀ ਤੰਗੀਆਂ ਆ ਜਾਣਗੀਆਂ। ਆਪਣੇ ਘਰਾਂ 'ਚ ਬਹਿ ਕੇ ਮੇਰੀਓ ਭੈਣੋ ਮੇਰਿਓ ਵੀਰੋ, ਆਪਣੇ ਘਰਾਂ ਵਿੱਚ ਬਹਿ ਕੇ ਵਾਹਿਗੁਰੂ ਕਰੋ, ਤੁਹਾਨੂੰ ਸਾਰੀ ਜ਼ਿੰਦਗੀ ਕਿਸੇ ਨੇ ਕੁਛ ਨਹੀਂ ਕਹਿਣਾ, ਤੁਹਾਡਾ ਵਾਲ ਨਹੀਂ ਵਿੰਗਾ ਹੋਣਾ। ਤੇ ਜਿੱਦਣ ਤੂੰ ਪਿੰਡ ਦੇ ਹਾਲਾਤ ਵੇਖ ਕੇ ਹਿਸਾਬ ਮੰਗਣ ਤੁਰੇਗਾ ਉਦਣ ਹੀ ਤੇਰਾ ਪਿੰਡ ਵੈਰੀ ਬਣ ਜਾਏਗਾ। ਇਹ ਸੱਚ, ਇਹ ਸੱਚ, ਉਦਣ ਪਿੰਡ ਤੇਰਾ ਵੈਰੀ ਬਣੇਗਾ। ਜਿੰਨਾ ਮਰਜ਼ੀ ਨਾਮ ਜਪ ਲਓ, ਇੱਥੇ ਕੋਈ ਕਿਸੇ ਨੂੰ ਕੁਛ ਨਹੀਂ ਕਹਿੰਦਾ, ਨਾ ਕੋਈ ਨਹੀਂ ਕੁਛ ਕਹਿੰਦਾ। ਪਰ ਜਦੋਂ ਤੁਸੀਂ ਸੱਚ ਦੀ ਆਵਾਜ਼ ਉਠਾਉਣੀ ਹੈ, ਦਿੱਕਤ ਉਦੋਂ ਆਉਣੀ ਸ਼ੁਰੂ ਹੋਏਗੀ, ਮੁਸ਼ਕਲਾਂ ਉਦੋਂ ਖੜੀਆਂ ਹੋਣਗੀਆਂ। ਪਰ ਜਿਹੜੇ ਸੱਚ ਦੇ ਰਾਹ ਤੇ ਤੁਰਦੇ ਐ, ਜਿਨ੍ਹਾਂ ਨੂੰ ਸਵਾਦ ਆਉਣ ਲੱਗ ਪੈਂਦਾ, ਜਿਨ੍ਹਾਂ ਨੂੰ ਚਸਕਾ ਪੈ ਜਾਂਦਾ ਨਾ, ਗਲਤ ਚਸਕੇ ਵੀ ਨੇ ਮਾੜੇ ਚਸਕੇ ਵੀ ਹੈ, ਪਰ ਜਿਹਨੂੰ ਇਹ ਲਗਨ ਇੱਕ ਵਾਰੀ ਲੱਗ ਗਈ, ਉਹ ਫਿਰ ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਦੈ ਨਹੀਂ। ਉਹ ਨਹੀਂ ਫਿਰ ਛੱਡ ਸਕਦਾ, ਉਹ ਤੇ ਐਸਾ ਅੰਦਰ ਇੱਕ ਰੰਗ ਚੜ੍ਹਦਾ ਹੈ, ਐਸਾ ਨਸ਼ਾ ਚੜ੍ਹਦਾ, ਉਹ ਫਿਰ ਲੈਂਦਾ ਥੋੜੋ ਆ ਕਿਤੇ, ਫਿਰ ਦੁਨੀਆ ਜੋ ਮਰਜ਼ੀ ਕਹੀ ਜਾਏ। ਲੋਕੀ ਭਾਵੇਂ ਵਰਜਦੇ ਵੀ ਰਹਿਣ, ਲੋਕੀ ਭਾਵੇਂ ਹਟਾਉਂਦੇ ਵੀ ਰਹਿਣ, ਰੋਕਦੇ ਵੀ ਰਹਿਣ, ਫਿਰ ਉਹ ਕਿਸੇ ਦੀ ਕਿੱਥੇ ਸੁਣਦੇ। ਕਬੀਰ ਲਾਗੀ ਪ੍ਰੀ ਸੁਜਾਨ ਸਿਉ ਵਰਜੈ ਲੋ ਅਜਾਨ, ਲਾਗੀ ਪ੍ਰੀ ਸੁਜਾਨ ਸਿਉ ਵਰਜੈ ਲੋ ਅਜਾਨ, ਲਾਗੀ ਪ੍ਰੀ ਸੁਜਾਨ ਸਿਉ ਵਰਜੈ ਲੋ ਅਜਾਨ। ਬੋਲੋ ਤਾਂ ਸਿਉ ਟੁੱਟੀ, ਤਾਂ ਸਿਉ ਟੁੱਟੀ ਕਿਉਂ ਬਣੈ, 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 ਜੀਤਾ ਸਿਉ ਟੁੱਟੀ ਕਿਉਂ ਬਣੈ, ਜਾਗੇ ਜੀ ਬਰਾਨ, ਤਾਂ ਸਿਉ ਟੁੱਟੀ ਕਿਉਂ ਬਣੈ, ਜਾਗੇ ਜੀ ਬਰਾਨ। ਪਾਪੀ ਭਗਤ ਨਾ ਪਾਵਈ, ਪਾਪੀਆਂ ਨੂੰ ਨਹੀਂ ਭਗਤੀ, ਪਾਪੀ ਭਗਤ ਨਾ ਪਾਵਈ, ਪਾਪੀ ਭਗਤ ਨਾ ਪਾਵਈ, ਪਾਪੀ ਪੜੋ ਜਰਾ, ਹਰ ਪੂਜਾ ਨਾ ਮਾਖੀ ਚੰਦਨ ਪਰ ਹੈ, ਕਹਿ ਬੇਗੰਦ ਨਹਿ ਜਾਏ, ਮਾਖੀ ਚੰਦਨ ਪਰ ਹੈ, ਜਹਿ ਬੇਗੰਦ ਨਹਿ ਜਾਏ, ਪਾਪੀ ਭਗਤ ਨਾ ਏ ਪਾਪੀ ਨੂੰ ਚੰਗੀ ਨਹੀਂ ਜੀ ਲੱਗਦੀ ਤੇ ਜਦੋਂ ਗੁਰੂ ਜੀ ਕਹਿੰਦੇ ਆ ਓਏ ਜਦੋਂ ਕਹੇਗਾ ਨਾ ਸੱਚ ਫਿਰ ਕੀ ਹੋਏਗਾ ਆਖਾਂ ਬੋਲੋ ਜੀਵਾਂ ਕਹਿੰਦੇ ਜਾਨ ਪੈ ਜਾਏਗੀ ਇਹਦੇ ਨਾਲ ਜ਼ਮੀਰ ਜਾਗਦੀ ਹੈ ਜੀ ਜਦੋਂ ਸੱਚ ਸਮਝੀਏ ਸੱਚ ਕਹੀਏ ਸੱਚ ਤੇ ਤੁਰੀਏ ਅੰਦਰੋਂ ਜਾਗ ਅਵੇਅਰਨੈਸ ਆਉਂਦੀ ਹੈ ਅੰਦਰ ਹਲੂਣਾ ਫੇਰ ਆਉਂਦਾ ਹੈ ਵਿਸਰੇ ਮਰ ਜਾਓ ਪਰ ਕੰਮ ਔਖਾ ਕੀ ਹੈ ਆਖਣ ਔਖਾ ਇਹ ਔਖਾ ਕੰਮ ਹੈ ਇਸ ਰਾਹ ਤੇ ਤੁਰਨਾ ਸੌਖਾ ਨਹੀਂ ਸਮਝ ਸਾਰਿਆਂ ਨੂੰ ਆ ਜਾਂਦੀ ਹੈ ਮਨ ਦਾ ਕੋਈ ਕੋਈ ਹੈ ਪਤਾ ਸਾਰਿਆਂ ਨੂੰ ਲੱਗ ਜਾਂਦਾ ਹੈ ਜੀ ਮਨ ਦਾ ਕੋਈ ਕੋਈ ਹੈ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਹਿੰਦੇ ਮਨ ਸਾਰਾ ਕੁਝ ਜਾਣਦਾ ਪਰ ਜਾਣ ਕੇ ਗਲਤੀਆਂ ਕਰਦਾ ਹੈ ਹੁਣ ਵੇਖੋ ਧਿਆਨ ਨਾਲ ਸੁਣਿਓ ਵੇਖਿਓ ਪਤਾ ਤੇ ਸਾਨੂੰ ਸਾਰਾ ਕੁਝ ਹੀ ਹੈ ਕਿ ਭੁਲੇਖਾ ਥੋੜੋ ਹੈ ਸ਼ਰਾਬ ਪੀਣੀ ਸਿਹਤ ਲਈ ਬੋਲੋ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਇਹ ਤੇ ਬੋਤਲ ਤੇ ਵੀ ਲਿਖਿਆ ਪਿਆ ਵੀ ਸ਼ਰਾਬ ਹਾਨੀਕਾਰਕ ਹੈ ਪਰ ਮੁਸ਼ਕਲ ਇਹ ਹੈ ਵੀ ਮਨ ਮੰਨਦਾ ਨਹੀਂ ਚੰਦਰਾ ਇਹ ਤੇ ਪਤਾ ਵੀ ਹਾਨੀਕਾਰਕ ਹੈ ਦੱਸੋ ਨਸ਼ਾ ਮਾੜਾ ਹੈ ਕਿ ਨਹੀਂ ਮਾੜਾ ਹੈ ਪਰ ਪਤਾ ਸਾਰਿਆਂ ਨੂੰ ਹੈ ਮਾੜਾ ਹੈ ਫਿਰ ਵੀ ਨਹੀਂ ਮਨ ਮੰਨਦਾ ਨਜਾਇਜ਼ ਸਬੰਧ ਬਣਾਉਣੇ ਮਾੜੇ ਆ ਕਿ ਚੰਗੇ ਆ ਬੋਲੋ ਸਾਰੇ ਕਹਿੰਦੇ ਆ ਮਾੜੇ ਦੱਸਿਓ ਜਰਾ ਆਰਕੈਸਟਰਾਂ ਦਾ ਭੈੜਾ ਨਾਚ ਵੇਖਣਾ ਨੰਗਾ ਨਾਚ ਵੇਖਣਾ ਸਟੇਜਾਂ ਤੇ ਦੱਸੋ ਚੰਗਾ ਕਿ ਮਾੜਾ ਬੋਲੋ ਮਾੜਾ ਹੈ ਪਰ ਲੋਕ ਵੇਖਦੇ ਆ ਦੱਸਿਓ ਜਰਾ ਅਸ਼ਲੀਲ ਗਾਣੇ ਸੁਣਨੇ ਮਾੜੇ ਆ ਕਿ ਚੰਗੇ ਆ ਮਾੜੇ ਆ ਪਤਾ ਹੈ ਮਾੜਾ ਸਾਰਾ ਕੁਝ ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਮੰਨਦੇ ਨਹੀਂ ਜਦੋਂ ਮੰਨਦੇ ਨੂੰ ਇੱਥੋਂ ਫਿਰ ਅਰਥ ਇਹ ਹੈ ਜਿਵੇਂ ਹੁਣ ਮੰਨ ਲਓ ਗੁਰੂ ਜੀ ਦੇ ਬਚਨ ਆਪਾਂ ਪੜ੍ਹੇ ਸੁਣੇ ਧਿਆਨ ਨਾਲ ਸੁਣਿਓ ਜਦੋਂ ਗੁਰੂ ਜੀ ਨੇ ਕਹਿਣਾ ਹੈ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਮੇਰਿਆ ਮਾਲਕਾ ਮੇਰੇ ਕੰਨਾਂ ਨੂੰ ਕਦੇ ਨਾ ਸੁਣਾਈ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਅਜਾਈ ਜਾਣ ਵਾਲੇ ਇਹ ਅਜਾਈ ਜੇ ਬੋਲ ਮੇਰੇ ਕੰਨਾਂ 'ਚ ਨਾ ਪਾਈ ਹੁਣ ਜਦੋਂ ਗੁਰੂ ਜੀ ਦਾ ਬਚਨ ਆਪਾਂ ਸੁਣ ਲਿਆ ਧਿਆਨ ਨਾਲ ਸੁਣਿਓ ਗੁਰੂ ਜੀ ਦਾ ਬਚਨ ਆਪਾਂ ਸੁਣ ਲਿਆ ਸਾਰਿਆਂ ਨੇ ਵੀ ਕੰਨਾਂ ਦੇ ਵਿੱਚ ਮੇਰੇ ਕੰਨਾਂ 'ਚ ਮਾੜੇ ਗੀਤ ਨਾ ਪੈਣ ਪਰ ਫਿਰ ਵੀ ਸੁਣਦੇ ਆ ਫਿਰ ਵੀ ਸੁਣਦੇ ਆ ਅੱਜ ਕੱਲ੍ਹ ਇਹੀ ਹੈ ਨਾ ਆਹ ਪੰਗਤੀ ਤੇ ਆਪਾਂ ਸੁਣ ਲਈ ਆਹ ਬਚਨ ਤੇ ਆਪਾਂ ਸੁਣ ਲਿਆ ਬਹੁਤ ਵਾਰ ਸਟੇਜ ਤੇ ਕਿਹਾ ਵੀ ਗੁਰੂ ਨਾਨਕ ਦੀਆਂ ਫੋਟੋਆਂ ਤੁਹਾਡੇ ਘਰ ਦੀ ਇੱਕ ਕੰਧ 50 ਫੋਟੋਆਂ ਦਾ ਭਾਰ ਚੱਲ ਸਕਦੀ ਹੈ ਇੱਕ ਕੰਧ 50 ਗੁਰੂ ਨਾਨਕ ਦੀਆਂ ਫੋਟੋਆਂ ਲਾ ਦਿਓ ਭਾਰ ਚੱਲ ਲੈਂਦੀ ਹੈ ਜਦੋਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਵਿੱਚੋਂ ਬੋਲਦੇ ਆ ਫਿਰ ਲੱਤਾਂ ਭਾਰ ਨਹੀਂ ਚੱਲਦੀਆਂ ਫਿਰ ਲੱਤਾਂ ਭਾਰ ਨਹੀਂ ਚੱਲਦੀਆਂ ਹੁਣ ਵੇਖਿਓ ਜੇ ਕੋਈ ਕਹੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿਰ ਤੇ ਚੁੱਕਣਾ ਹੈ ਅਗਲਾ ਕਹਿੰਦਾ ਮੈਂ ਆਇਆ ਕੇਸੀ ਨਹਾ ਕੇ ਮੈਨੂੰ ਚੁਕਾਓ ਮੈਂ ਲੈ ਕੇ ਜਾਂਦਾ ਤੇ ਜੇ ਉਹਨੂੰ ਕਹੇ ਵੀ ਆਹ ਪੰਗਤੀ ਸਿਰ ਤੇ ਚੁੱਕਣ ਦਾ ਮਤਲਬ ਕੀ ਹੈ ਆਹ ਦਿਮਾਗ 'ਚ ਵਸਾ ਲੈ ਅੱਜ ਤੋਂ ਬਾਅਦ ਮਾੜੇ ਗੀਤ ਨਹੀਂ ਸੁਣਨੇ ਕਹਿੰਦਾ ਆਹ ਕਿਵੇਂ ਹੋ ਸਕਦਾ ਮਨੋਰੰਜਨ ਵੀ ਤੇ ਚਾਹੀਦਾ ਇਹਦਾ ਅਰਥ ਪਤਾ ਕੀ ਹੋਇਆ ਸਿੱਖ ਗੁਰੂ ਤੋਂ ਬਾਗੀ ਹੋ ਗਿਆ ਜਿਹੜਾ ਪੁੱਤ ਪਿਓ ਦੇ ਆਖੇ ਨਾ ਲੱਗੇ ਤੇ ਪੁੱਤ ਬਾਗੀ ਹੋ ਗਿਆ ਪੁੱਤ ਬਾਗੀ ਹੋ ਗਿਆ ਆਖੇ ਨਹੀਂ ਲੱਗਦਾ ਸੁਣੋ ਗੁਰੂ ਜੀ ਕਹਿੰਦੇ ਆ ਸ਼ਰਾਬ ਪੀਣੀ ਮਾੜੀ ਹੈ ਆ ਪੜ੍ਹਦੇ ਆ ਨਾ ਬੋਲ ਕੇ ਪੜ੍ਹੋ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਕਹਿੰਦੇ ਇੱਕ ਬੰਦਾ ਆਇਆ ਇੱਕ ਲੈ ਕੇ ਆਇਆ ਇੱਕ ਬੈਠਾ ਹੈ ਰਲ ਕੇ ਦੋ ਜਣੇ ਪੀ ਰਹੇ ਆ ਸੁਣਿਓ
ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ
ਸਾਡੇ ਘਰ ਗੁਰੂ ਜੀ ਆਏ ਹੈ ਉਪਦੇਸ਼ ਦੇ ਰਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੋਲ ਕੇ ਕਹਿ ਰਹੇ ਹੈ ਸਾਡੇ ਘਰ ਅਖੰਡ ਪਾਠ ਸਾਹਿਬ ਚੱਲਦਾ ਹੈ ਸਾਡੇ ਘਰ ਗੁਰੂ ਜੀ ਆਏ ਹੋਏ ਨੇ ਸਾਡੇ ਘਰ ਆ ਕੇ ਸਾਨੂੰ ਇਦਾਂ ਸਮਝਾ ਰਹੇ ਹੈ ਜਦੋਂ ਸ਼ਰਾਬ ਅੰਦਰ ਚਲੇ ਜਾਂਦੀ ਹੈ ਮਤ ਬਾਹਰ ਚਲੇ ਜਾਂਦੀ ਬੰਦਾ ਕਮਲ ਮਾਰਨ ਲੱਗ ਪੈਂਦਾ ਬਰਲ ਪਵੇ ਵਿੱਚ ਆਏ ਬੌਲ ਮਾਰਦਾ ਹੈ ਸ਼ਰਾਬ ਅੰਦਰ ਚਲੇ ਜਾਂਦੀ ਹੈ ਜੀ ਮਤ ਬਾਹਰ ਚਲੇ ਜਾਂਦੀ ਹੈ ਗੁਰੂ ਅਮਰਦਾਸ ਜੀ ਸਮਝਾ ਰਹੇ ਹੈ ਸਾਡੇ ਘਰ ਅਖੰਡ ਪਾਠ ਸਾਹਿਬ ਚੱਲਦਾ ਹੈ ਕਮਰੇ 'ਚ ਸਾਡੇ ਆ ਕੇ ਦੱਸ ਰਹੇ ਹੈ ਅੱਗੇ ਸੁਣਿਓ
ਆਪਣਾ ਪਰਾਇਆ ਨਾ ਪਛਾਣਈ ਖਸਮ ਹੋ ਤੱਕੇ ਖਾਏ।
ਕਹਿੰਦੇ ਸ਼ਰਾਬਾਂ ਪੀਣ ਵਾਲਿਆਂ ਦੀ ਮੱਤ ਮਾਰੀ ਜਾਂਦੀ ਹੈ ਜੀ, ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਆਪਣੇ ਬਗਾਨੇ ਲੱਗਦੇ ਆ, ਬਗਾਨੇ ਆਪਣੇ ਲੱਗਦੇ ਆ, ਮਾਂ ਪਿਓ ਜਿਨ੍ਹਾਂ ਨੇ ਪਾਲਿਆ ਜਾਇਦਾਦ ਦੇਣੀ ਹੈ ਜਿਨ੍ਹਾਂ ਨੇ ਸਾਰੀ, ਉਹ ਬਗਾਨੇ ਲੱਗਦੇ ਆ, ਤੇ ਜੁੰਡੀ ਦੇ ਯਾਰ ਆਪਣੇ ਲੱਗਦੇ ਆ, ਜਿਹੜੇ ਜਿਹੜੇ ਜੇਬ ਤੇ ਨਜ਼ਰਾਂ ਰੱਖਦੇ ਆ ਉਹ ਆਪਣੇ ਲੱਗਦੇ ਆ, ਖਾਣ ਵਾਲੇ ਆਪਣੇ ਲੱਗਦੇ ਆ, ਜਿਨ੍ਹਾਂ ਨੇ ਸਾਰਾ ਕੁਝ ਦੇਣਾ ਹੈ ਉਹ ਬਗਾਨੇ ਲੱਗਦੇ ਆ। ਕਹਿੰਦੇ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ, ਮਾਲਕ ਵੱਲੋਂ ਵੀ ਉਹ ਧੱਕੇ ਖਾਂਦਾ ਹੈ। ਹਾਂਜੀ,
ਜਿਤ ਪੀਤੇ ਖਸਮ ਵਿਸੁਰੇ ਦਰਗਹਿ ਮਿਲੇ ਸਜਾਏ।
ਇਹ ਨਸ਼ਾ ਪੀਣ ਨਾਲ ਮਾਲਕ ਭੁੱਲ ਜਾਂਦਾ ਹੈ ਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਥਾਂ ਨਹੀਂ ਮਿਲਦਾ, ਭਾਵ ਪਰਮਾਤਮਾ ਦੀ ਹਜ਼ੂਰੀ ਮਹਿਸੂਸ ਹੀ ਨਹੀਂ ਕਰ ਸਕਦੇ ਉਹ, ਉਹਨਾਂ ਨੂੰ ਦਰਗਾਹ 'ਚ ਕੋਈ ਥਾਂ ਨਹੀਂ, ਭਾਵ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੁਰਤ ਟਿਕਦੀ ਹੋਈ ਨਹੀਂ, ਮਾਲਕ ਵਿੱਚ ਕਦੇ ਇੱਕ ਮਿਕ ਨਹੀਂ ਹੋ ਸਕਦੇ ਨਸ਼ੇ ਸ਼ਰਾਬਾਂ ਪੀਣ ਵਾਲੇ। ਅੱਗੇ ਸੁਣਿਓ,
ਝੂਠਾ ਮਦ ਮੂਲ ਨਾ ਪੀਚੋਈ ਜੇ ਕਾ ਪਾਰ ਵਸਾਏ।
ਇਹਦੇ ਭੈੜਾ ਨਸ਼ਾ ਨਾ ਪੀਵੀ, ਪਾਰ ਵਸਾਏ ਭਾਵੇਂ ਮਰਨਾ ਪੈ ਜੇ, ਪਰ ਇਹਨੂੰ ਮੂੰਹ ਨਾ ਲਾਈ ਆਖੋ ਸਤਨਾਮ। ਸਿੱਧੀ ਜੀ ਗੱਲ ਹੈ, ਭਾਵੇਂ ਪਾਰ ਹੋ ਜਾਏ, ਭਾਵੇਂ ਜਿਵੇਂ ਕਹਿੰਦੇ ਮਰ ਜਾਏਗਾ ਮੈਂ ਨਹੀਂ ਛੱਡ ਸਕਦਾ, ਮਰ ਜਾਏਗਾ। ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਮਰ ਜੀ ਪਰ ਪੀਵੀ, ਮੈਂ ਨਹੀਂ ਕਹਿੰਦਾ ਜੀ, ਗੁਰੂ ਜੀ ਕਹਿੰਦੇ ਆ ਵੀ ਜਾਣਾ ਪਾਰ ਵਸਾਏ ਹੋ ਜਾਏ ਭਾਵੇਂ ਪਰ ਪੀਵੀ ਨਾ। ਕਹਿਤਾ ਕਲੀਅਰ, ਚਲੋ ਲਾਸਟ ਵੀ ਸੁਣ ਲਓ। ਹਾਂਜੀ,
ਨਾਨਕ ਨਦਰੀ ਸੱਚ ਮਦ ਪਾਈਏ ਸਤ ਗੁਰ ਮਿਲੇ ਜਿਸ ਆਏ।
ਕਹਿੰਦੇ ਜਿਹਨੂੰ ਸੱਚਾ ਗਿਆਨ ਹੋ ਜਾਂਦਾ ਨਾ, ਇੱਦਾਂ ਸੰਗਤ ਵਿੱਚ ਬਹਿ ਕੇ ਸੁਣਦਾ ਹੈ, ਟਿਕ ਕੇ ਜਿਹੜਾ ਗੁਰਬਾਣੀ ਸੁਣਦਾ ਹੈ, ਸੱਚਾ ਗਿਆਨ ਜਿਹਨੂੰ ਹੋ ਜਾਂਦਾ ਹੈ, ਸਤਿਗੁਰੂ ਜਿਹਨੂੰ ਮਿਲ ਪੈਣ, ਉਹਨੂੰ ਸੱਚਾ ਨਸ਼ਾ ਚੜ੍ਹਦਾ, ਸੱਚਾ ਨਸ਼ਾ। ਤੇ ਐਸਾ ਨਸ਼ਾ ਚੜ੍ਹਦਾ ਫਿਰ ਚਰਖੜੀ ਤੇ ਚੜ੍ਹ ਕੇ ਵੀ ਨਹੀਂ ਲਹਿੰਦਾ, ਬੰਦ ਬੰਦ ਕਟਾਣ ਲੱਗਿਆ ਨਹੀਂ ਲਹਿੰਦਾ, ਖੋਪਰ ਲੁਹਾਣ ਲੱਗਿਆ ਨਹੀਂ ਲਹਿੰਦਾ, ਨੀਹਾਂ ਵਿੱਚ ਖੜਨ ਲੱਗਿਆ ਨਹੀਂ ਲਹਿੰਦਾ, ਦੇਗਾਂ 'ਚ ਕੜਨ ਲੱਗਿਆ ਨਹੀਂ ਲਹਿੰਦਾ, ਐਸਾ ਨਸ਼ਾ ਚੜ੍ਹ ਜਾਂਦਾ ਹੈ। ਹੁਣ ਅਗਲੀ ਗੱਲ ਸੁਣਿਓ, ਗੁਰੂ ਜੀ ਨੇ ਆ ਉਪਦੇਸ਼ ਸਾਡੇ ਘਰ ਵਿੱਚ ਆ ਕੇ ਦਿੱਤਾ, ਅਖੰਡ ਪਾਠ ਸਾਹਿਬ ਚੱਲਦਾ ਸੀ, ਅੰਦਰ ਪਾਠ ਚੱਲਦਾ ਸੀ, ਦਿੱਤਾ, ਗੁਰੂ ਜੀ ਚਲੇ ਗਏ, ਉਸੇ ਕਮਰੇ ਵਿੱਚ ਉਸੇ ਬੈੱਡ ਤੇ ਬਹਿ ਕੇ ਬੋਤਲਾਂ ਖੋਲ੍ਹ ਲਈਆਂ, ਸਾਰਾ ਟੱਬਰ ਡੀਜੇ ਦੇ ਆਲੇ ਦੁਆਲੇ ਛਾਲਾਂ ਮਾਰਦਾ ਫਿਰਦਾ ਹੈ। ਮਹਾਰਾਜ ਕਹਿੰਦੇ ਸੀ ਮਾੜੇ ਗੀਤ ਸੁਣੀ ਨਾ, ਮਾੜੇ ਗੀਤ ਸੁਣ ਰਿਹਾ ਹੈ, ਮਹਾਰਾਜ ਕਹਿੰਦੇ ਸੀ ਸ਼ਰਾਬ ਪੀਵੀ ਨਾ, ਸ਼ਰਾਬ ਪੀ ਰਿਹਾ ਹੈ। ਇੱਥੋਂ ਪਤਾ ਲੱਗਦਾ ਵੀ ਸਿੱਖ ਅੱਜ ਬਾਗੀ ਹੋ ਚੁੱਕੇ ਨੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਦੱਸੋ ਸੱਚ ਹੈ ਕਿ ਝੂਠ ਹੈ? ਕਿਸੇ ਵਿਰਲੇ ਨੂੰ ਛੱਡ ਕੇ, ਤੁਹਾਡੇ ਵਿੱਚ ਵਿਰਲਿਆਂ ਨੂੰ ਛੱਡ ਕੇ ਜੀ, ਵਿਰਲਿਆਂ ਨੂੰ ਛੱਡ ਕੇ ਬਹੁਤੇ ਬਾਗੀ ਹੋ ਚੁੱਕੇ ਆ ਗੁਰੂ ਤੋਂ। ਅਸੀਂ ਪਤਾ ਬਾਗੀ ਆ ਜੀ, ਬਾਗੀ। ਗੁਰੂ ਜੀ ਕਹਿੰਦੇ ਦਾਜ ਨਹੀਂ ਲੈਣਾ, ਦਿਖਾਵੇ ਨਹੀਂ ਕਰਨੇ, ਅਸੀਂ ਉਹੀ ਕੰਮ ਕਰਦੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਰਦੇ ਹਾਂ, ਅੱਗੇ ਬਹਿ ਕੇ ਕਰਦੇ ਹਾਂ ਵੀ ਲਓ ਵੀ ਇੰਨੀਆਂ ਮੁੰਦਰੀਆਂ ਇਹਨੂੰ ਪਾਉਣੀਆਂ, ਇੰਨੂ ਮੁੰਦਰੀਆਂ ਇਹਨੂੰ ਪਾਉਣੀਆਂ, ਵਪਾਰ ਕਰਦੇ ਹਾਂ ਪੂਰਾ ਵਪਾਰ, ਦੇਣ ਲੈਣ ਇੱਕ ਏਕੜ ਦਾ 1 ਲੱਖ, 10 ਕਿੱਲੇ ਆਉਂਦੇ ਨੇ 10 ਲੱਖ, 20 ਕਿੱਲੇ ਜ਼ਮੀਨ ਦੇ ਆਉਂਦੇ ਨੇ 20 ਲੱਖ ਲਵਾਂਗੇ, ਏਦਾਂ ਚੱਲਦੀ ਹੈ ਸੌਦੇਬਾਜ਼ੀ। ਗੁਰੂ ਸਾਹਿਬ ਕਹਿੰਦੇ ਦਾਜ ਲੈਣਾ ਨਹੀਂ, ਅਸੀਂ ਉਹੀ ਕੰਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਹਾਂ, ਇਹਦਾ ਮਤਲਬ ਬਾਗੀ ਹੋ ਚੁੱਕੇ ਹਾਂ। ਬਾਬਾ ਚੁੱਪ ਹੀ ਰਹਿ, ਤੈਨੂੰ ਤੇ 11,000 ਦਾ ਰੁਮਾਲਾ ਦੇ ਹੀ ਦਿੱਤਾ, ਢੱਕਿਆ ਹੀ, ਇਹੀ ਗੱਲ ਹੋਈ ਫਿਰ, ਰੁਮਾਲਾ ਲੈ ਕੇ ਢੱਕ ਦਿੰਦਾ, ਤੂੰ ਸੁਣ ਤੇ ਸਹੀ ਕਹਿੰਦੇ ਕੀ ਹੈ? ਹੁਣ ਪ੍ਰੋਬਲਮ ਕਿੱਥੋਂ ਸ਼ੁਰੂ ਹੁੰਦੀ ਹੈ, ਨੋਟ ਕਰੋ, ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਹੈ ਜੀ, ਜਿਹੜੀ ਅੱਜ ਸਾਡੀ ਦਿੱਕਤ ਆਈ ਹੈ, ਸਾਡਾ ਬੇੜਾ ਕਿਉਂ ਗਰਕਿਆ? ਸਾਡਾ ਬੇੜਾ ਇਸ ਕਰਕੇ ਗਰਕਿਆ ਕਿਉਂਕਿ ਜੋ ਗੁਰੂ ਜੀ ਕਹਿੰਦੇ ਹੈ ਉਹਨੂੰ ਲੁਕੋ ਲਿਆ ਗਿਆ, ਤੇ ਫੋਟੋਆਂ ਹੀ ਫੋਟੋਆਂ ਸਾਹਮਣੇ ਆ ਗਈਆਂ ਨੇ, ਫੋਟੋ ਵਾਲਾ ਬਾਬਾ ਕਹਿੰਦਾ ਕੁਛ ਨਹੀਂ, ਕੰਧ ਤੇ 50 ਲਾ ਦਿਓ, ਜਿੱਦਣ ਆਹ ਬਾਬਾ ਬੋਲਦਾ ਫਿਰ ਲੱਤਾਂ ਐਂ ਕੰਬਦੀਆਂ ਨੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਫਿਰ ਲੋਕੀ ਕਹਿੰਦੇ ਫੋਟੋ ਵਾਲਾ ਬਾਬਾ ਹੀ ਚੰਗਾ ਹੈ, ਕਿਉਂ ਸਵੇਰੇ ਧੂਫ ਲਾਓ ਜੋਤ ਲਾਓ ਅੱਗੇ ਮੱਥਾ ਟੇਕ ਬਾਬਾ ਸੁੱਖ ਰੱਖੀ ਤੇ ਸ਼ਾਮ ਨੂੰ ਉਸੇ ਫੋਟੋ ਦੇ ਸਾਹਮਣੇ ਟੇਬਲ ਦੇ ਉੱਤੇ ਧਰ ਕੇ ਪੀਓ ਉਹ ਫੋਟੋ ਵਾਲਾ ਬਾਬਾ ਕੀ ਕਹਿੰਦਾ ਆਖੋ ਸਤਨਾਮ ਆਹ ਸਾਡੇ ਵਾਲਾ ਬਾਬਾ ਬੋਲਦਾ ਹੈ ਇੱਕ ਗੱਲ ਹੋਰ ਸੁਣੋ ਇਹ ਬੇਇਨਸਾਫੀ ਬੜੀ ਵੱਡੀ ਸਤਪੁਰਖਾਂ ਨਾਲ ਹੁੰਦੀ ਹੈ ਜਿਸ ਸਤਪੁਰਖ ਦਾ ਗਿਆਨ ਦੱਬਣਾ ਹੋਵੇ ਨਾ ਦੱਬਣਾ ਹੋਵੇ ਵੀ ਦੁਨੀਆ 'ਚ ਨਾ ਫੈਲੇ ਜਿਸ ਵੀ ਸਤਪੁਰਖ ਦਾ ਗਿਆਨ ਤੁਸੀਂ ਦੱਬਣਾ ਹੋਵੇ ਉਹ ਪਤਾ ਕਾਹਦੇ ਥੱਲੇ ਦੱਬਿਆ ਜਾ ਸਕਦਾ ਹੈ ਉਸੇ ਮਹਾਂਪੁਰਖ ਦੀ ਗੁਰਮੁਖ ਦੀ ਗੁਰੂ ਦੀ ਤਸਵੀਰ ਬਣਾ ਦਿਓ ਮੂਰਤੀ ਬਣਾ ਦਿਓ ਉਹਦਾ ਗਿਆਨ ਉਸੇ ਦੀ ਫੋਟੋ ਥੱਲੇ ਦੱਬਿਆ ਜਾ ਸਕਦਾ ਹੈ ਕਿਉਂ ਲੋਕੀ ਫੋਟੋ ਨੂੰ ਪੂਜਣ ਲੱਗ ਜਾਂਦੇ ਆ ਗਿਆਨ ਵੱਲ ਧਿਆਨ ਹੀ ਨਹੀਂ ਜਾਂਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫੋਟੋ ਪੂਜਣ ਲੱਗ ਜਾਂਦੇ ਆ ਗਿਆਨ ਵੱਲ ਧਿਆਨ ਹੀ ਨਹੀਂ ਜਾਂਦਾ ਮੂਰਤੀ ਨੂੰ ਪੂਜਣਗੇ ਪਰ ਕਹਿੰਦੇ ਕੀ ਸੀ ਕਿਸੇ ਦਾ ਧਿਆਨ ਨਹੀਂ ਜਾਂਦਾ ਸਤਪੁਰਖਾਂ ਦੇ ਗਿਆਨ ਨੂੰ ਉਹਨਾਂ ਦੀਆਂ ਹੀ ਮੂਰਤੀਆਂ ਥੱਲੇ ਦੱਬਿਆ ਗਿਆ ਹੈ ਸਾਨੂੰ ਅੱਜ ਇਹੀ ਸਮਝਾਇਆ ਜਾਂਦਾ ਵੀ ਬਸ ਇੱਥੇ ਮੱਥਾ ਟੇਕੋ ਧੂਫ ਲਾਓ ਬਸ ਬਾਬਾ ਸੁੱਖ ਰੱਖ ਗੱਲ ਖਤਮ ਕਹਿੰਦੇ ਕੀ ਹੈ ਜੇ ਇਹਨਾਂ ਦਾ ਇੱਕ ਇੱਕ ਬਚਨ ਸੁਣੀਏ ਜ਼ਿੰਦਗੀ ਬਦਲ ਜਾਏ ਹੁਣ ਸ਼ਰਾਬ ਵਾਲੀ ਗੱਲ ਕਹਿਤੀ ਨਾ ਵੇਖੋ ਗੁਰੂ ਜੀ ਨੇ ਜਦੋਂ ਗੁਰੂ ਸਾਹਿਬ ਨੂੰ ਪੁੱਛਾਂਗੇ ਵੀ ਮਹਾਰਾਜ ਸਾਡਾ ਨਹੀਂ ਸਰਦਾ ਨਸ਼ੇ ਬਿਨਾ ਕਹਿਣਗੇ ਆ ਜਾ ਨਸ਼ਾ ਕਰ ਜਿਹੜਾ ਮਨੀ ਸਿੰਘ ਹੋਣਾ ਨੇ ਕੀਤਾ ਸੀ ਆ ਨਸ਼ਾ ਕਰ ਜਿਹੜਾ ਦੀਪ ਸਿੰਘ ਬਾਬੇ ਦੀਪ ਸਿੰਘ ਨੇ ਕੀਤਾ ਸੀ ਆ ਨਸ਼ਾ ਕਰ ਜਿਹੜਾ ਭਾਈ ਸੁਵੇਗ ਸਿੰਘ ਸ਼ਹਿਬਾਜ਼ ਸਿੰਘ ਨੇ ਕੀਤਾ ਸੀ ਫਿਰ ਉਹਨਾਂ ਨੇ ਇਦਾਂ ਕਹਿਣਾ ਹੈ ਵੇਖਿਓ ਇੱਥੇ ਤੇ ਸ਼ਰਾਬ ਪੀਣ ਵਾਲੇ ਬਾਬੇ ਨੇ ਸੁਣਿਓ ਜਿਹੜੇ ਦੇਸ਼ ਵਿੱਚ ਜਿਸ ਦੇਸ਼ ਵਿੱਚ ਸ਼ਰਾਬ ਪੀਣ ਵਾਲੇ ਬਾਬੇ ਹੋਣ ਤੇ ਸ਼ਰਾਬਾਂ ਨੂੰ ਧਰਮ ਅਸਥਾਨਾਂ ਤੇ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਉਸ ਦੇਸ਼ ਵਿੱਚੋਂ ਨਸ਼ਾ ਕਿੱਥੋਂ ਕੱਢ ਦਿਓਗੇ ਨਸ਼ਾ ਚੜਾਉਣ ਨੂੰ ਧਰਮ ਸਮਝਿਆ ਜਾਂਦਾ ਹੋਵੇ ਤੇ ਨਸ਼ਾ ਪੀਣ ਵਾਲਿਆਂ ਨੂੰ ਮਹਾਂਪੁਰਖ ਸਮਝਿਆ ਜਾਂਦਾ ਹੋਵੇ ਉਸ ਦੇਸ਼ ਵਿੱਚੋਂ ਨਸ਼ਾ ਕਿੱਥੋਂ ਕੱਢ ਦਿਓਗੇ ਦੱਸੋ ਭਲਾ ਸੱਚ ਹੈ ਕਿ ਨਹੀਂ ਇੱਥੇ ਇਦਾਂ ਦੀਆਂ ਜਗ੍ਹਾ ਨੇ ਜੀ ਬਾਬਿਆਂ ਦੀਆਂ ਜਿੱਥੇ ਸ਼ਰਾਬਾਂ ਚੜ੍ਹਦੀਆਂ ਨੇ ਪੰਜਾਬ ਦੇ ਵਿੱਚ ਇਦਾਂ ਦੀਆਂ ਜਗ੍ਹਾ ਨੇ ਜਿੱਥੇ ਸ਼ਰਾਬਾਂ ਚੜ੍ਹਦੀਆਂ ਨੇ ਬਾਬੇ ਦੀ ਮੱਟੀ ਤੇ ਸ਼ਰਾਬ ਚੜ੍ਹਦੀ ਹੈ ਮੰਦਰ ਦੇ ਵਿੱਚ ਸ਼ਰਾਬ ਚੜ੍ਹਦੀ ਹੈ ਨਸ਼ਾ ਚੜ੍ਹਦਾ ਹੈ ਜਿਸ ਦੇਸ਼ ਵਿੱਚ ਨਸ਼ਾ ਚੜ੍ਹ ਨੂੰ ਧਰਮ ਸਮਝਿਆ ਜਾਂਦਾ ਹੈ ਤੇ ਨਸ਼ਾ ਪੀਣ ਵਾਲੇ ਨੂੰ ਮਹਾਂਪੁਰਖ ਸਮਝਿਆ ਜਾਂਦਾ ਹੈ ਉਹ ਦੇਸ਼ ਦਾ ਭਲਾ ਹੋ ਸਕਦਾ ਕਦੇ ਉਹ ਦੇਸ਼ ਨੂੰ ਕਿਵੇਂ ਤੁਸੀਂ ਬਦਲ ਦਿਓਗੇ ਫਿਰ ਦੁੱਖ ਲੱਗਦਾ ਜਿਵੇਂ ਅੱਜ ਕੱਲ੍ਹ ਵਾਲੇ ਗਾਉਣ ਵਾਲੇ ਨਹੀਂ ਕਹਿੰਦੇ ਭਗਤ ਸਿਆਂ ਆ ਜਾ ਤੈਨੂੰ ਮੈਂ ਪੰਜਾਬ ਵਿਖਾਵਾਂ ਆ ਜਾ ਭਗਤ ਸਿਆਂ ਮੈਂ ਤੈਨੂੰ ਪੰਜਾਬ ਵਿਖਾਵਾਂ ਉਦੋਂ ਦੁੱਖ ਲੱਗਦਾ ਹੈ ਵੀ ਇਹ ਪੰਜਾਬ ਦਾ ਬੇੜਾ ਗਰਕਿਆ ਕਿਉਂ ਹੈ ਜਿੱਥੇ ਸ਼ਰਾਬਾਂ ਪੀਣ ਵਾਲੇ ਬੀੜੀਆਂ ਪੀਣ ਵਾਲਿਆਂ ਨੂੰ ਮਹਾਂਪੁਰਖ ਕਹਿੰਦੇ ਹੋ ਤੁਸੀਂ ਨਸ਼ਾ ਕਰਨ ਵਾਲਿਆਂ ਨੂੰ ਮਹਾਂਪੁਰਖ ਕਹਿੰਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਨੂੰ ਇਦੋਂ ਵੱਧ ਕੀ ਘਾਣ ਵਿੱਚ ਲੈ ਕੇ ਜਾਓਗੇ ਜਦੋਂ ਬਾਬੇ ਨੂੰ ਵੇਖਣਗੇ ਬੀੜੀ ਪੀਂਦੇ ਨੂੰ ਉਹ ਕਹਿਣਗੇ ਜੇ ਬਾਬਾ ਪੀ ਸਕਦਾ ਹੈ ਤੇ ਸ਼ਰਾਬਾਂ ਚੜਾਉਣੀਆਂ ਧਰਮ ਹੋ ਸਕਦਾ ਹੈ ਸਾਡੀ ਸ਼ਰਾਬ ਪੀਣੀ ਮਾੜੀ ਕਿਵੇਂ ਹੋ ਗਈ ਸਾਡੀ ਬੀੜੀ ਪੀਣੀ ਮਾੜੀ ਕਿਵੇਂ ਹੋ ਗਈ ਸਾਡਾ ਨਸ਼ਾ ਪੀਣਾ ਮਾੜਾ ਕਿਵੇਂ ਹੋ ਗਿਆ ਤਾਂ ਕਰਕੇ ਮੈਂ ਬੇਨਤੀ ਕਰਦਾ ਹੁੰਦਾ ਵੀ ਜਿਹੜਾ ਉਹ ਗਾਇਕ ਲੈ ਕੇ ਫਿਰਦਾ ਨਾ ਭਗਤ ਸਿੰਘ ਨੂੰ ਵੀ ਆ ਜਾ ਤੈਨੂੰ ਪੰਜਾਬ 'ਚ ਵਿਖਾਵਾਂ ਮੈਂ ਕਿਹਾ ਨਕੋਦਰ ਵੀ ਲੈ ਕੇ ਜਾਂਦਾ ਵਿਖਾਉਂਦਾ ਉੱਥੇ ਵੀ ਆਹ ਵੀ ਬਾਬਾ ਲੈ ਇੱਦਾਂ ਦੇ ਬਾਬੇ ਵੇਖ ਭਗਤ ਸਿੰਘ ਪੈਦਾ ਹੋਣਗੇ ਇੱਥੇ ਇੱਦਾਂ ਦੇ ਬਾਬੇ ਪੈਦਾ ਹੋਣਗੇ ਜਿਨ੍ਹਾਂ ਨੂੰ ਮੱਥੇ ਦੁਨੀਆ ਟੇਕੇਗੀ ਬੀੜੀ ਮੂੰਹ 'ਚ ਹੋਏਗੀ ਧੀਆਂ ਭੈਣਾਂ ਮੱਥੇ ਟੇਕਣਗੀਆਂ ਨੌਜਵਾਨ ਮੱਥੇ ਟੇਕਣਗੇ ਜੈ ਮਸਤਾਂ ਦੀ ਕਹਿਣਗੇ ਆ ਵਿਖਾਵਾਂ ਤੈਨੂੰ ਇਦਾਂ ਦੇ ਬਾਬੇ ਪੈਦਾ ਹੋਣਗੇ ਲੁੱਟ ਕੇ ਖਾ ਜਾਣਗੇ ਦੁਨੀਆ ਨੂੰ ਨੌਜਵਾਨੀ ਦਾ ਘਾਣ ਕਰਨਗੇ ਆ ਜਾ ਤੈਨੂੰ ਵਿਖਾਵਾਂ ਪੰਜਾਬ ਦੇ ਬਾਬੇ ਆ ਬੇੜਾ ਗਰਕ ਕਰਨਗੇ ਪੰਜਾਬ ਦਾ ਇਹਨਾਂ ਨੇ ਕਦੀ ਨਹੀਂ ਵਿਖਾਣਾ ਇਹੋ ਜਿਹੇ ਪਖੰਡੀਆਂ ਨੂੰ ਪ੍ਰਮੋਟ ਕਰਨਾ ਹੈ ਤੇ ਸਾਡੇ ਵਰਗੀ ਜਵਾਨੀ ਜਿਹੜੇ ਭੋਲੇ ਭਾਲੇ ਆ ਨਾ ਭੋਲੇ ਭਾਲੇ ਉਹ ਫਿਰ ਕਹਿਣਗੇ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਸਾਡੇ ਵਰਗਿਆਂ ਦੀ ਨਾ ਮੰਨੋ ਮੈਨੂੰ ਅਗਲਾ ਕਹਿ ਦਿੰਦਾ ਤਿੱਖੀ ਗੱਲ ਕਰ ਦਿੰਦੇ ਆ ਮੈਂ ਤਿੱਖਾ ਨਹੀਂ ਬੋਲਦਾ ਮੇਰੇ ਗੁਰੂ ਨਾਨਕ ਦਾ ਜਵਾਬ ਦੇ ਕੇ ਵਿਖਾਓ ਜੇ ਕਿਸੇ 'ਚ ਹਿੰਮਤ ਹੈ ਮੇਰੇ ਸਤਿਗੁਰੂ ਕਹਿੰਦੇ ਆ ਬਾਬਾ ਸ਼ਰਾਬ ਪੀਣ ਵਾਲਿਆ ਬਾਬਾ ਤੈਨੂੰ ਦੁਨੀਆ ਬਾਬਾ ਕਹਿੰਦੀ ਤੈਨੂੰ ਬਾਬਾ ਕਿੰਨੇ ਬਣਾਇਆ ਹੈ ਨਸ਼ਾ ਕਰਨ ਵਾਲਿਆ ਤੈਨੂੰ ਬਾਬਾ ਕਿੰਨੇ ਬਣਾਇਆ ਹੈ ਮੇਰੇ ਗੁਰੂ ਨਾਨਕ ਦਾ ਜਵਾਬ ਦਿਓ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚਵਾਈਐ ਬਾਬਾ ਮਨ ਮਤਵਾਰੋ ਆ ਨਸ਼ਾ ਕਰਕੇ ਵਿਖਾ ਆ ਭੈੜੇ ਨਸ਼ੇ ਕਰਨ ਵਾਲਾ ਤੂੰ ਬਾਬਾ ਕਿਵੇਂ ਬਣ ਗਿਆ ਤੇਰੀ ਅੱਖ ਖੜੀ ਨਸ਼ੇ ਕਰਕੇ ਹੈ ਤੇਰੀ ਅੱਖ ਨਾਮ ਨਾਲ ਤੇਰੀ ਖਮਾਰੀ ਨਹੀਂ ਤੈਨੂੰ ਤੇਰੀ ਚਮਕ ਨਾਮ ਦੀ ਸੱਚ ਦੀ ਨਹੀਂ ਤੇਰੀ ਚਮਕ ਹੈ ਜਿਹੜੀ ਇਹ ਨਸ਼ੇ ਚੋਂ ਆਈ ਹੈ ਆ ਜਿਹੜੀ ਅੱਖ ਤੇਰੀ ਖੜੀ ਹੈ ਨਸ਼ੇ ਚੋਂ ਆਈ ਹੈ ਮੇਰੇ ਗੁਰੂ ਨਾਨਕ ਦਾ ਕੋਈ ਜਵਾਬ ਦੇ ਕੇ ਵਿਖਾਏ ਸਾਡੇ ਵਰਗਿਆਂ ਨੂੰ ਅਗਲਾ ਗਲਤ ਤੇ ਕਹਿੰਦਾ ਪਰ ਗੁਰੂ ਜੀ ਕਹਿੰਦੇ ਐ ਅਸੀਂ ਤੇ ਗੁਰੂ ਘਰ ਦੇ ਸਪੀਕਰ ਆ ਸਿਰਫ ਬੋਲ ਕੇ ਸੁਣਾਉਣਾ ਹੁੰਦਾ ਹੈ ਸਾਡਾ ਕੰਮ ਸਿਰਫ ਗੁਰੂ ਜੀ ਦੀ ਗੱਲ ਨੂੰ ਅਗਲੇ ਤੱਕ ਪਹੁੰਚਾਉਣਾ ਕਿਸੇ ਦੇ ਗਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਸਾਡਾ ਫਰਜ਼ ਹੈ
ਸਤਿ ਸ੍ਰੀ ਅਕਾਲ
ਇੱਥੇ ਸ਼ਰਾਬਾਂ ਪੀਣ ਵਾਲਿਆਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕੀਤਾ ਗਿਆ ਹੈ ਅਗਲਾ ਗਲਤ ਕਹਿੰਦਾ ਵੀ ਇਹ 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 ਬਾਬੇ ਪੰਗੇ ਲੈਂਦੇ ਆ ਜੀ ਇਹ ਐਵੇਂ ਗਲਤ ਬੋਲ ਦਿੰਦੇ ਆ ਮੈਨੂੰ ਜਵਾਬ ਦੇ ਦਿਓ ਗਲਤ ਕੀ ਬੋਲਿਆ ਹੈ ਕੀ ਸ਼ਰਾਬਾਂ ਪੀਣ ਵਾਲਿਆਂ ਨੂੰ ਸਿਗਰਟਾਂ ਪੀਣ ਵਾਲਿਆਂ ਨੂੰ ਇੱਥੇ ਮਹਾਂਪੁਰਖ ਨਹੀਂ ਕਿਹਾ ਜਾਂਦਾ ਤੇ ਤੁਸੀਂ ਕਹੋਗੇ ਗਾਉਣ ਵਾਲੇ ਫਿਰ ਉਹਨਾਂ ਦੇ ਗੁਣ ਗਾਉਂਦੇ ਐ ਓਏ ਤੇਰੇ ਤੋਂ ਬੋਰੀਆਂ ਨਹੀਂ ਸੁੱਟਦਾ ਇਹੋ ਜੇ ਗਾਉਣ ਵਾਲਿਆਂ ਤੋਂ ਬੋਰੀਆਂ ਭਰ ਭਰ ਕੇ ਨੋਟਾਂ ਦੀਆਂ ਸੁੱਟਦਾ ਅਗਲਾ ਤੇ ਗਾਏਗਾ ਹੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅਗਲਾ ਤੇ ਗਾਏਗਾ ਹੀ ਤੁਹਾਨੂੰ ਗਰੀਬਾਂ ਨੂੰ ਵੰਡਦਾ ਤੁਹਾਡੇ ਗਰੀਬਾਂ ਦੇ ਘਰ ਬਣਾਉਂਦਾ ਲੋੜਵੰਦਾਂ ਨੂੰ ਪੈਸਾ ਦਿੰਦਾ ਉਹ ਜਦੋਂ ਬੋਰੀਆਂ ਦੀਆਂ ਬੋਰੀਆਂ ਲੁੱਦਣਗੇ ਉਹਨਾਂ ਉੱਤੇ ਉਹਨਾਂ ਨੇ ਰੱਬ ਕਹਿਣਾ ਇਹੋ ਜਿਹਿਆਂ ਨੂੰ ਰੱਬ ਤੇ ਸਾਡੀ ਵਰਗੇ ਭੋਲੇ ਭਾਲੇ ਮੇਰੇ ਵੀਰ ਨੌਜਵਾਨ ਉਹ ਫਿਰ ਕੀ ਕਰਦੇ ਨੇ ਜੀ ਜਦੋਂ ਇਦਾਂ ਦਾ ਕੋਈ ਕੱਲਾ ਕਦੀ ਕਦੀ ਕੋਈ ਗੀਤ ਇਦਾਂ ਦਾ ਕੱਢ ਦਿੰਦੇ ਐ ਫਿਰ ਸਾਡੇ ਵਰਗੇ ਸ਼ੇਅਰ ਕਰ ਦਿਓ ਦੁਨੀਆ ਚ ਪਹੁੰਚਾ ਦਿਓ ਪੰਜਾਬ ਦਾ ਕਿੰਨਾ ਦਰਦ ਹੈ ਓਏ ਦਰਦ ਹੁੰਦਾ ਨਾ ਫਿਰ ਪਖੰਡੀ ਬਾਬਿਆਂ ਨੂੰ ਪ੍ਰਮੋਟ ਨਾ ਕਰਦੇ ਨਸ਼ਿਆਂ ਨਸ਼ੈੜੀ ਬਾਬਿਆਂ ਨੂੰ ਮੱਥੇ ਨਾ ਟੇਕਦੇ ਜਾ ਕੇ ਜੇ ਦਰਦ ਹੁੰਦਾ ਪੰਜਾਬ ਦਾ ਸੱਚਮੁੱਚ ਸਾਡਾ ਪੰਜਾਬ ਦਾ ਜੇ ਭਲਾ ਹੁੰਦਾ ਸੋਚਦੇ ਹੁੰਦੇ ਇੱਕ ਬੇਨਤੀ ਮੈਂ ਹੋਰ ਕਰਦਿਆਂ ਇਹਦੇ ਨਾਲ ਲੱਗਦੀ ਕੋਈ ਬੰਦਾ ਜਿਹਦੇ ਮਗਰ ਲੋਕ ਲੱਗਦੇ ਆ ਨਾ ਜੀ ਸੁਣਿਓ ਜਿਹੜੇ ਬੰਦੇ ਨੂੰ ਲੋਕ ਰੋਲ ਮਾਡਲ ਮੰਨਦੇ ਆ ਜਿਹੜੇ ਬੰਦੇ ਨੂੰ ਨੌਜਵਾਨ ਆਪਣਾ ਉਹਦੀ ਨਕਲ ਕਰਦੇ ਆ ਨੌਜਵਾਨ ਕਈ ਬੰਦਿਆਂ ਦੀ ਨਕਲ ਕਰਦੇ ਆ ਦਸਤਾਰ ਬੰਨਣਗੇ ਉਹਨਾਂ ਵਰਗੀ ਕੱਪੜੇ ਉਹਨਾਂ ਵਰਗੇ ਪਾਉਣਗੇ ਇੱਥੇ ਕਈ ਐਕਟਰ ਨੇ ਕਈ ਗਾਇਕ ਨੇ ਜਿਨ੍ਹਾਂ ਦੇ ਮਗਰ ਲੋਕ ਲੱਗਦੇ ਐ ਉਹਨਾਂ ਐਕਟਰਾਂ ਦੀ ਉਹਨਾਂ ਗਾਇਕਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਐ ਉਹਨਾਂ ਨੂੰ ਲੋਕ ਰੋਲ ਮਾਡਲ ਮੰਨਦੇ ਐ ਪਰਸਨਲ ਬੰਦਾ ਜਿੱਥੇ ਮਰਜ਼ੀ ਜਾਵੇ ਜਿਹੜਾ ਬੰਦਾ ਸੈਲੀਬ੍ਰਿਟੀ ਹੋਵੇ ਜਿਹਨੂੰ ਲੋਕੀ ਮੰਨਦੇ ਹੋਣ ਜਿਹਦੀ ਲੋਕ ਨਕਲ ਕਰਦੇ ਹੋਣ ਉਸ ਬੰਦੇ ਨੂੰ ਜਿੱਥੇ ਮਰਜ਼ੀ ਜਾਵੇ ਗੁਪਤ ਜਾਣਾ ਚਾਹੀਦਾ ਸ਼ਰਧਾ ਅਗਲੇ ਦੀ ਜੇ ਹੈ ਮੱਥਾ ਟੇਕੇ ਪਰ ਦੁਨੀਆ ਦੇ ਵਿੱਚ ਨਾ ਦੱਸੇ ਮੈਂ ਫਲਾਣੇ ਥਾਂ ਤੇ ਜਾਣਾ ਕਿਉਂਕਿ ਲੋਕ ਭੋਲੇ ਨੇ ਲੋਕਾਂ ਨੇ ਆਖਣਾ ਹੈ ਜੇ ਇਹਨੂੰ ਉੱਥੋਂ ਬਖਸ਼ਿਸ਼ ਮਿਲ ਸਕਦੀ ਹੈ ਤੇ ਸਾਨੂੰ ਕਿਉਂ ਨਹੀਂ ਮਿਲੇਗੀ ਜੇ ਇਹਦਾ ਬਾਬਾ ਉਹ ਹੋ ਸਕਦਾ ਸਾਡਾ ਬਾਬਾ ਕਿਉਂ ਨਹੀਂ ਹੋਏਗਾ ਕਿਸੇ ਦੀ ਪਰਸਨਲ ਸ਼ਰਧਾ ਤੇ ਕੋਈ ਅਟੈਕ ਨਹੀਂ ਬੰਦਾ ਪਰਸਨਲ ਸ਼ਰਧਾ ਤੇ ਭਾਵੇਂ ਨੰਗੇ ਨੂੰ ਰੱਬ ਮੰਨੇ ਭਾਵੇਂ ਦਰਖਤ ਨੂੰ ਰੱਬ ਮੰਨੇ ਭਾਵੇਂ ਗਧੇ ਨੂੰ ਰੱਬ ਮੰਨੇ ਭਾਵੇਂ ਸੱਪ ਨੂੰ ਰੱਬ ਮੰਨੇ ਇਹ ਅਗਲੇ ਦੀ ਮਰਜ਼ੀ ਹੈ ਪਰ ਜਿਹੜੇ ਬੰਦੇ ਰੋਲ ਮਾਡਲ ਹੁੰਦੇ ਨੇ ਉਹਨਾਂ ਨੂੰ ਇੱਕ ਵੀ ਕਦਮ ਗਲਤ ਨਹੀਂ ਪੁੱਟਣਾ ਚਾਹੀਦਾ ਉਹਨਾਂ ਨੂੰ ਵੇਖਣਾ ਚਾਹੀਦਾ ਹੈ ਜਿੱਧਰ ਮੈਂ ਜਾਵਾਂਗਾ ਮੇਰੇ ਫੈਨ ਵੀ ਉੱਧਰ ਹੀ ਜਾਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਜ਼ਿੰਮੇਵਾਰੀ ਹੈ ਕਿ ਨਹੀਂ ਮੇਰੀ ਜਿਹੜਾ ਬੰਦਾ ਮਾੜਾ ਜਿਹਾ ਵੀ ਲੋਕਾਂ 'ਚ ਪਾਪੂਲਰ ਹੋ ਗਿਆ ਕੀ ਉਸ ਬੰਦੇ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਪਿੱਛੇ ਲੱਗਿਆਂ ਵਾਲਿਆਂ ਨੂੰ ਚੰਗੇ ਥਾਂ ਤੇ ਲੈ ਕੇ ਜਾਵੇ ਗਲਤ ਥਾਂ ਤੇ ਨਾ ਲੈ ਕੇ ਜਾਵੇ ਦੱਸੋ ਜ਼ਿੰਮੇਵਾਰੀ ਬਣਦੀ ਨਹੀਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਦੀ ਵੀ ਗਲਤ ਥਾਂ ਤੇ ਜਾਵਾਂਗਾ ਮੇਰੇ ਮਗਰ ਜਾਣਗੇ ਲੋਕ ਮੈਂ ਸਹੀ ਗੱਲ ਦੱਸਾਂਗਾ ਤੇ ਛੱਡ ਦਿਓ ਸਾਡੇ ਵਰਗਿਆਂ ਦੀ ਮੈਂ ਕੀ ਕਹਿੰਦਾ ਸਾਡਾ ਕੋਈ ਕਹਿਣ ਦਾ ਹੱਕ ਨਹੀਂ ਅਸੀਂ ਕਹਿ ਵੀ ਨਹੀਂ ਸਕਦੇ ਪਰ ਇਹ ਜ਼ਰੂਰ ਵੇਖ ਲਓ ਕਿ ਸਾਡਾ ਬਾਬਾ ਨਾਨਕ ਕੀ ਕਹਿੰਦਾ ਹੈ ਸਾਡਾ ਸੱਚਾ ਬਾਬਾ ਕੀ ਕਹਿੰਦਾ ਹੈ ਉਹ ਕਹਿੰਦੇ ਗੁੜ ਕਰ ਗਿਆਨ ਗਿਆਨ ਨੂੰ ਗੁੜ ਬਣਾ ਪੜਿਓ ਪੰਗਤੀਆਂ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ
ਕਸ ਪਾਈਐ ਕਸ
ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਅੱਠੀ ਪਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਏ।
ਆਪਣੇ ਗੁਰੂ ਨਾਨਕ ਜੀ ਦੇ ਬਚਨ ਸੁਣੋ ਜੀ, ਇਹ ਸਾਡੇ ਵਾਲਾ ਬਾਬਾ ਹੈ। ਇੱਕ ਬੀੜੀਆਂ ਵਾਲੇ ਬਾਬੇ ਨੇ ਇੱਥੇ, ਇੱਕ ਸ਼ਰਾਬਾਂ ਵਾਲੇ ਬਾਬੇ ਆ, ਕਿ ਸਾਡੇ ਵਾਲਾ ਬਾਬਾ ਬੋਲਦਾ ਵੇਖੋ, ਸਾਡੇ ਗੁਰੂ ਜੀ ਬੋਲਦੇ ਵੇਖੋ। ਸਾਡੇ ਗੁਰੂ ਜੀ ਕਹਿੰਦੇ ਉਹ ਬਾਬਾ ਆਹ ਨਸ਼ਾ ਕਰਿਆ ਕਰ, ਮੈਂ ਆਹ ਕਰਦਾ, ਮੈਂ ਆਪਣੇ ਸਿੱਖਾਂ ਨੂੰ ਵੀ ਕੋਈ ਨਸ਼ੈੜੀ ਨਹੀਂ ਬਣਾਉਣਾ, ਆਹ ਕਰੋ ਨਸ਼ਾ। ਗੁੜ ਕਰ ਗਿਆਨ, ਜਿਹੜੇ ਸ਼ਰਾਬ ਕੱਢਦੇ ਆ ਕਹਿੰਦੇ ਗੁੜ ਜ਼ਰੂਰੀ ਹੈ, ਕਹਿੰਦੇ ਸੱਚਾ ਗਿਆਨ ਲੈਣਾ ਗੁੜ ਹੈ। ਅੱਜ ਦਾ ਗਿਆਨ ਲੈ ਰਹੇ ਹਾਂ, ਸਮਝਣਾ ਗੁੜ ਹੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਸੱਚੇ ਗਿਆਨ ਵਿੱਚ ਧਿਆਨ ਟਿਕਾ ਲੈ, ਇਹ ਮਹੂਏ ਦੇ ਫੁੱਲ ਹੈ। ਮੈਂ ਕੌਣ ਲਈ ਪਾਉਂਦੇ ਆ ਕਈ ਲੋਕ, ਫਿਰ ਕਹਿੰਦੇ ਸ਼ਰਾਬ ਕੱਢਣ ਵਾਲੇ ਸੱਕ ਵੀ ਪਾਉਂਦੇ ਆ, ਸੱਕ ਵੀ ਪੈਂਦਾ ਸ਼ਰਾਬ ਕੱਢਣ, ਪੈਂਦਾ ਕਿ ਨਹੀਂ ਪੈਂਦਾ ਦੱਸਿਓ ਜਰਾ, ਸੱਕ ਵੀ ਪੈਂਦਾ। ਕੱਢੀ ਨਹੀਂ ਕਦੇ ਪੀਤੀ ਨਹੀਂ, ਪਰ ਕੱਢਦੇ ਵੇਖੇ ਹੈ। ਮੈਂ ਨਿੱਕੇ ਹੁੰਦਿਆਂ ਭੱਠੀ ਲਾਈ ਵੇਖੀ ਹੈ, ਉਦੋਂ ਪਿੰਡਾਂ 'ਚ ਕੱਢਦੇ ਹੁੰਦੇ ਸੀ, ਉਹ ਫਿਰ ਕਿੱਕਰ ਦਾ ਸੱਕ ਪਾਉਂਦੇ ਆ ਵਿੱਚ। ਇੱਥੇ ਗੁਰੂ ਜੀ ਕੀ ਕਹਿੰਦੇ ਆ, ਕਹਿੰਦੇ ਕਰ ਕਰਨੀ ਕਸ ਪਾਈ ਹੈ, ਕਹਿੰਦੇ ਜੋ ਸਮਝਦਾ ਹੈ ਉਹਦੇ ਵਿੱਚ ਧਿਆਨ ਟਕਾ, ਤੇ ਉਦੋਂ ਬਾਅਦ ਉਹਨੂੰ ਪ੍ਰੈਕਟੀਕਲ ਕਰਿਆ ਕਰ। ਜੋ ਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਉਹਨਾਂ ਬਚਨਾਂ ਨੂੰ ਪ੍ਰੈਕਟੀਕਲ ਕਰੋ, ਸੱਕ ਪੈ ਗਿਆ, ਸੱਕ ਪੈ ਗਿਆ। ਕਰ ਕਰਨੀ ਕਸ ਪਾਈਏ ਭਾਠੀ ਭਵਨ ਪ੍ਰੇਮ ਕਾ ਪੋਚਾ, ਕਹਿੰਦੇ ਆ ਸਰੀਰ ਨੂੰ ਭੱਠੀ ਬਣਾ, ਆਪਣੇ ਨੂੰ ਸਰੀਰ ਨੂੰ ਭੱਠੀ ਬਣਾ, ਅੰਦਰ ਹੀ ਬਣਨੀ ਹੈ ਤੇਰੇ, ਅੰਦਰ ਹੀ ਬਾਹਰ ਨਹੀਂ ਕਿਤੇ ਬਣਦੀ ਇਹ ਸ਼ਰਾਬ, ਬਾਹਰ ਭੱਠੀ ਲਾਉਣ ਦੀ ਲੋੜ ਨਹੀਂ। ਕਹਿੰਦੇ ਅੰਦਰ ਹੀ ਸਰੀਰ ਨੂੰ ਭੱਠੀ ਬਣਾ ਲੈ, ਤੇ ਜਿਹੜੇ ਬਚਨ ਸੁਣੇ ਨੇ ਉਹਨਾਂ ਬਚਨਾਂ ਨਾਲ ਪਿਆਰ ਕਰ ਲੈ। ਉਹ ਪੋਚਾ ਵੀ ਫੇਰਦੇ ਹੁੰਦੇ ਨੇ ਨਾ ਆਲੇ ਦੁਆਲੇ, ਵੀ ਭਾਫ਼ ਬਾਹਰ ਨਾ ਨਿਕਲੇ, ਪੋਚਾ ਜਿਹਾ ਫੇਰ ਦਿੰਦੇ ਆ। ਕਹਿੰਦੇ ਜਿਹੜਾ ਬੰਦਾ ਗੁਰਬਾਣੀ ਦੇ ਬਚਨਾਂ ਨਾਲ ਪਿਆਰ ਕਰਦਾ ਹੈ, ਇਹ ਕਹਿੰਦੇ ਪੋਚਾ ਫਿਰ ਜਾਂਦਾ, ਪ੍ਰੇਮ ਕਾ ਪੋਚਾ। ਫਿਰ ਕੀ ਹੁੰਦਾ, ਇੱਤ ਰਸ ਅਮਿਓ ਹੋਇ, ਇਹ ਫਿਰ ਥੋੜਾ ਥੋੜਾ ਉਹ ਰਸ ਆਉਣ ਲੱਗਣਾ ਹੈ। ਫਿਰ ਡ੍ਰੌਪ ਇੱਕ ਇੱਕ ਜਿਵੇਂ ਬੂੰਦ ਡਿੱਗਦੀ ਹੈ ਨਾ, ਕਹਿੰਦੇ ਤੇਰੀ ਜ਼ਿੰਦਗੀ 'ਚ ਇੱਦਾਂ ਰਸ ਆਉਣ ਲੱਗ ਜਾਣਾ ਹੈ, ਜ਼ਿੰਦਗੀ ਸੋਹਣੀ ਸੋਹਣੀ ਬਣ ਜਾਣੀ ਹੈ ਜੀ, ਮਿੱਠੀ ਮਿੱਠੀ ਜ਼ਿੰਦਗੀ 'ਚ ਰਸ ਆ ਜਾਣਾ ਹੈ, ਇੱਤ ਰਸ ਅਮਿਓ ਚਵਾਈ ਹੈ। ਫਿਰ ਗੁਰੂ ਜੀ ਕਹਿੰਦੇ ਸ਼ਰਾਬ ਪੀਣ ਵਾਲਿਆ ਜੋਗੀਆ, ਬਾਬਾ ਆ ਹੁਣ ਸੁਣਿਓ ਪੰਗਤੀ। ਇੱਥੇ ਬਾਬਾ ਪਤਾ ਕਿਵੇਂ ਕਿਹਾ, ਬਾਬਾ ਜੀ ਨਹੀਂ ਕਿਹਾ, ਜਿਵੇਂ ਆਪਾਂ ਕਈ ਵਾਰੀ ਵਿਅੰਗ 'ਚ ਨਹੀਂ ਕਹਿ ਦਿੰਦੇ, ਹੋਰ ਬਾਬਿਓ ਏਦਾਂ ਕਿਹਾ, ਜਿਵੇਂ ਵਿਅੰਗ 'ਚ ਨਹੀਂ ਕਹਿੰਦਾ ਹੁੰਦਾ ਵੀ ਬਾਬਿਓ, ਇਹ ਵਿਅੰਗ 'ਚ ਹੈ ਬਾਬਿਓ, ਏਦਾਂ ਗੁਰੂ ਜੀ ਕਹਿੰਦੇ ਬਾਬਾ ਆਹ ਨਸ਼ਾ ਕਰਕੇ ਵੇਖ ਵੇ ਤੇਰਾ ਮਨ ਮਤਵਾਲਾ ਹੁੰਦਾ, ਇਹ ਨਸ਼ਾ ਮਨ ਮਨ ਤੇਰਾ ਐਨ ਨਿਹਾਲ ਹੋ ਜਾਏਗਾ ਵੇਖ ਨਸ਼ਾ ਕਰਕੇ। ਗੁਰੂ ਨਾਨਕ ਜੀ ਦਾ ਬਚਨ ਪੜੋ,
ਬਾਬਾ ਮਨ ਮਤਵਾਰੋ ਨਾਮ ਰਸ ਪੀਵੇ,
ਬਾਬਾ
ਸਹਿਜ ਰੰਗ ਰਚੋ ਰਹਿਆ,
ਸਹਿਜ ਵਿੱਚ ਆ ਜਾਏਗਾ ਤੇਰੀ ਜ਼ਿੰਦਗੀ 'ਚ, ਸਹਿਜ ਆ ਜਾਏਗਾ ਜੋ ਵਰਤ ਰਿਹਾ ਸਹੀਦੇ, ਜੋ ਆਪਣੇ ਆਪ ਹੋ ਰਿਹਾ ਉਹ ਉਹਨੂੰ ਫੀਲ ਕਰਨ ਲੱਗ ਜਾਏਗਾ, ਸਹਿਜ ਵਿੱਚ ਆ ਜਾਏਗਾ ਤੇਰੀ ਜ਼ਿੰਦਗੀ 'ਚ, ਸਹਿਜ ਆਏਗਾ, ਸਭ ਡਿਮਾਂਡ ਤੇਰੇ ਕੁਐਸਚਨ ਹੱਲ ਹੋ ਜਾਣਗੇ, ਕੋਈ ਇੱਛਾ ਨਹੀਂ ਰਹੇਗੀ ਤੇਰੀ ਜ਼ਿੰਦਗੀ 'ਚ, ਸਹਿਜ ਆ ਜਾਏਗਾ। ਹਾਂਜੀ,
ਐਹਨ ਸੁਬਨੀ ਪ੍ਰੇਮ ਲੈ ਬੁਲਾਦੀ ਸ਼ਬਦ ਅਨਾਹਦ ਕਹਿਆ,
ਕਹਿੰਦੇ ਦਿਨ ਤੇ ਰਾਤ, ਦਿਨ ਤੇ ਰਾਤ ਤੇਰੀ ਪਰਮਾਤਮਾ ਵਿੱਚ ਲਿਵ ਲੱਗੀ ਰਹੇਗੀ, ਇਹ ਕੋਈ ਘੰਟਾ ਦੋ ਘੰਟੇ ਦਾ ਨਸ਼ਾ ਨਹੀਂ। ਕਹਿੰਦੇ ਅਹਿਨਸ ਬਣੀ ਦਿਨ ਤੇ ਰਾਤ, ਕਹਿੰਦੇ ਪਰਮਾਤਮਾ ਨਾਲ ਐਸਾ ਪਿਆਰ ਪੈਣਾ ਹੈ, ਪ੍ਰੇਮ ਲਿਵ ਲੱਗੀ, ਸ਼ਬਦ ਅਨਾਹਤ ਗਹਿਆ, ਕਹਿੰਦੇ ਹਰ ਵੇਲੇ ਉਹ ਸ਼ਬਦ ਨਾਲ ਜੁੜਿਆ ਰਹੇਗਾ, ਰਸ ਤੇਰੀ ਜ਼ਿੰਦਗੀ 'ਚ ਬਣਿਆ ਰਹੇਗਾ, ਦਿਨ ਰਾਤ ਦੀ ਤੇਰੀ ਪ੍ਰੀਤ ਬਣੀ ਰਹੇਗੀ। ਇਹ ਥੋੜੇ ਚਿਰ ਦਾ ਨਸ਼ਾ ਨਹੀਂ ਵੀ ਘੰਟੇ ਦੋ ਘੰਟੇ ਦਾ ਫਿਰ ਲੈ ਜਾਏਗਾ। ਹਾਂਜੀ,
ਪੂਰਾ ਸਾਜੂ ਪਿਆਲਾ ਸਜੇ, ਤਿਸੈ ਪਿਆਹੇ ਜਾ ਕੌਣ ਦੂਰ ਕਰੇ,
ਇਹ ਸੱਚ ਦਾ ਪਿਆਲਾ ਕਹਿੰਦੇ ਉਹੀ ਪੀ ਸਕਦਾ ਜਿਹਦੇ ਤੇ ਨਦਰ ਕਰਦਾ ਮਾਲਕ। ਪੂਰਾ ਸਾਚ ਪਿਆਲਾ ਸਹੀ ਜੇ ਸੱਚ ਸੱਚ ਦਾ ਪਿਆਲਾ ਹਰੇਕ ਨਹੀਂ ਜੀ ਪੀ ਸਕਦਾ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਸੱਚ ਦਾ ਪਿਆਲਾ ਪੀ ਲਵੇ ਪੂਰਾ ਸਾਚ ਪਿਆਲਾ ਸਹਿਜੇ ਜਿਸਹਿ ਪਿਆਏ ਜਾ ਕੋ ਨਦਰ ਕਰੇ ਜੇ ਜਿਹੜਾ ਜਿਹਦੇ ਤੇ ਮਾਲਕ ਨਦਰ ਕਰਦੇ ਕਹਿੰਦੇ ਉਹੀ ਪੀ ਸਕਦਾ ਹਰੇਕ ਨਹੀਂ ਪੀ ਸਕਦਾ ਤੇ ਇਹ ਨਸ਼ਾ ਇਦਾਂ ਦਾ ਹੈ ਜੀ ਫਿਰ ਕੰਡਿਆਂ ਤੇ ਪਿਆ ਵੀ ਨਹੀਂ ਲੈਂਦਾ ਬੰਦ ਬੰਦ ਕਟਾਉਣ ਲੱਗਿਆਂ ਵੀ ਨਹੀਂ ਲੈਣਾ ਇਹ ਨਸ਼ਾ ਐਸਾ ਹੈ ਇੱਕ ਕਰੀ ਚੜ ਗਿਆ ਫਿਰ ਨਹੀਂ ਲੈਣਾ ਆ ਨਸ਼ਾ ਸੀ ਕਰਨਾ ਸੀ ਜਿਹੜਾ ਜਿਵੇਂ ਆਪਾਂ ਪਹਿਲੇ ਦੀਵਾਨ 'ਚ ਵੀ ਕਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਤੇ ਪਏ ਆ ਪਰ ਔਖ ਉਹਨਾਂ ਦੇ ਨੇੜੇ ਨਹੀਂ ਆਈ ਔਖੀ ਕੱਢੀ ਨਾ ਦੇਖਣ ਦੇਈ ਵੀ ਗੱਲ ਚੱਲੀ ਸੀ ਨਾ ਵੀ ਔਖ ਜਿਹੜੀ ਹੈ ਮਨ ਦੇ ਨੇੜੇ ਨਹੀਂ ਆਉਂਦੀ ਮਨ ਤੇ ਰੰਗ 'ਚ ਹੁੰਦਾ ਹੈ ਨਸ਼ੇ 'ਚ ਹੁੰਦਾ ਹੈ ਮਨ ਆਪਣੀ ਮਸਤੀ ਵਿੱਚ ਹੁੰਦਾ ਹੈ ਆ ਝੂਠੇ ਨਸ਼ੇ ਨਹੀਂ ਉਹ ਕਰਦੇ ਫਿਰ ਭੈੜੇ ਨਸ਼ੇ ਨਹੀਂ ਕਰਦੇ ਭਾਈ ਭੈੜੇ ਨਸ਼ਿਆਂ ਦੀ ਉਹਨਾਂ ਨੂੰ ਜ਼ਿੰਦਗੀ ਵਿੱਚ ਲੋੜ ਨਹੀਂ ਰਹਿੰਦੀ ਮੇਰੇ ਸਤਿਗੁਰੂ ਕਹਿੰਦੇ ਆ ਧਿਆਨ ਨਾਲ ਸੁਣੋ ਮੈਂ ਬੇਨਤੀ ਕਰਾਂਗਾ ਸੰਗਤ ਦੇ ਚਰਨਾਂ ਵਿੱਚ 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 ਨਾ ਕੋਈ ਕੋਈ ਹਿੱਲਜੁੱਲ ਕਰਨ ਵਾਲਾ ਹੈ ਜਿਵੇਂ ਕਈਆਂ ਨੂੰ ਚਲੋ ਕਈ ਤੇ ਚਾਹ ਪੀ ਕੇ ਬੈਠ ਜਾਂਦੇ ਆ ਕਈ ਪਾਣੀ ਜ਼ਿਆਦਾ ਪੀ ਕੇ ਬੈਠ ਜਾਂਦੇ ਆ ਪਰ ਥੋੜਾ ਜਿਹਾ ਕੋਸ਼ਿਸ਼ ਕਰੋ ਵੀ ਟਿਕਾ ਹੀ ਰੱਖੋ ਸੰਗਤ ਜਦੋਂ ਐਡਾ ਵੱਡਾ ਇਕੱਠ ਹੈ ਬੜੇ ਟਿਕਾ 'ਚ ਬੈਠੀ ਹੈ ਤੇ ਚਾਹੀਦਾ ਇਹ ਹੈ ਕਿ ਆਪਾਂ ਧਿਆਨ ਨਾਲ ਥੋੜਾ ਚਿਰ ਹੋਰ ਲਾਈਏ ਸਮਝ ਲਈਏ ਪੌਣੇ 2 ਘੰਟੇ ਤੁਹਾਨੂੰ ਹੋ ਗਏ ਆ ਬੈਠਿਆਂ ਨੂੰ ਮੈਂ ਬਹੁਤਾ ਲੰਮਾ ਸਮਾਂ ਨਹੀਂ ਲਾਣਾ ਬਸ 15-20 ਮਿੰਟ ਹੀ ਹੋਰ ਲਾਉਣੇ ਜ਼ਿਆਦਾ ਟਾਈਮ ਨਹੀਂ ਲਾਉਣਾ ਪਰ ਇਹ ਬੇਨਤੀ ਇਹ ਜ਼ਰੂਰ ਹੈ ਵੀ ਟਿਕ ਕੇ ਬੈਠੋ ਬੀਬੀ ਉਹ ਤੁਹਾਨੂੰ ਵੀ ਬੇਨਤੀ ਹੈ ਵੀ ਜੇ ਤੁਸੀਂ ਵਿੱਚ ਵਿਚਾਲੇ ਜਾਣਾ ਸੀ ਫਿਰ ਆਈਆਂ ਕਿਉਂ ਸੀ ਪਹਿਲੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਨਾ ਪਹਿਲੇ ਦੀਵਾਨ 'ਚ ਇਹ ਬੇਨਤੀ ਕੀਤੀ ਸੀ ਭਾਈ ਜਿਨ੍ਹਾਂ ਨੇ ਆਉਣਾ ਇਹ ਸੋਚ ਕੇ ਆਇਓ ਵੀ 2-2.5 ਘੰਟੇ ਲੱਗ ਜਾਂਦੇ ਆ 3 ਵੀ ਲੱਗ ਸਕਦੇ ਆ ਜੇ ਸੰਗਤ ਵਿੱਚ ਬਹਿਣਾ ਫਿਰ ਟਿਕ ਕੇ ਬਹਿਣਾ ਹੈ ਹਿੱਲਜੁੱਲ ਨਹੀਂ ਕਰਨੀ ਸਾਰੀ ਸੰਗਤ ਦਾ ਧਿਆਨ ਹਿੱਲ ਜਾਂਦਾ ਫਿਰ ਸੋ ਮੇਰੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਹੈ ਵੀ ਇਕਾਗਰਤਾ ਭੰਗ ਨਾ ਹੋਵੇ ਬਿਲਕੁਲ ਧਿਆਨ ਟਿਕਾ ਕੇ ਰੱਖੋ ਵੇਖੋ ਮੈਂ ਇਹ ਬੇਨਤੀ ਕੀਤੀ ਹੈ ਜਦੋਂ ਗੁਰਬਾਣੀ ਦਾ ਸੱਚ ਸੁਣੀਏ ਜਾਂ ਸੁਣਾਈਏ ਫਿਰ ਲੋਕੀ ਬੜੇ ਭੈੜੇ ਕਮੈਂਟ ਕਰਦੇ ਆ ਬੜੀ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਾਡੇ ਗੁਰੂ ਜੀ ਨੂੰ ਤੇ ਲੋਕਾਂ ਨੇ ਵੱਟੇ ਮਾਰਨ ਤੱਕ ਗਏ ਆ ਲੋਕ ਪੱਥਰ ਮਾਰਨ ਤੱਕ ਗਏ ਪਰ ਗੁਰਬਾਣੀ ਦਾ ਸੱਚ ਸਾਡੇ ਸਾਹਮਣੇ ਆਉਣਾ ਚਾਹੀਦਾ ਹੈ ਗੁਰਬਾਣੀ ਦੇ ਸ਼ੀਸ਼ੇ ਅੱਗੇ ਭਾਵੇਂ ਮੈਂ ਹੋਵਾਂ ਭਾਵੇਂ ਕੋਈ ਬਾਬਾ ਹੋਵੇ ਭਾਵੇਂ ਕੋਈ ਗਾਉਣ ਵਾਲਾ ਹੋਵੇ ਭਾਵੇਂ ਕੋਈ ਜੋਗੀ ਹੋਵੇ ਭਾਵੇਂ ਕੋਈ ਹੋਵੇ ਉਹ ਸਾਹਮਣੇ ਆਉਣਾ ਚਾਹੀਦਾ ਹੈ ਪਤਾ ਲੱਗਣਾ ਚਾਹੀਦਾ ਹੈ ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਇਕਾਗਰਤਾ ਬਣਾ ਕੇ ਰੱਖੋ ਸੋ ਪੰਜ ਪਿਆਰਿਆਂ ਨੇ ਆਉਣਾ ਹੈ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਨੇ ਆਉਣਾ ਹੈ ਪੰਜ ਪਿਆਰੇ ਆ ਰਹੇ ਆ ਤੇ ਟਿਕਾ ਬਣਾਇਓ ਥੋੜਾ ਥੋੜਾ ਰਾਹ ਜਿਹੜਾ ਹੈ ਨਾ ਛੱਡਣਾ ਹੈ ਖੜੇ ਨਹੀਂ ਹੋਣਾ ਬੀਬੀਆਂ ਬੀਬੀਆਂ ਵਾਲੇ ਪਾਸੇ ਥੋੜਾ ਥੋੜਾ ਜਿਹਾ ਹੋ ਜਾਓ ਸਿੰਘ ਸਿੰਘਾਂ ਵਾਲੇ ਪਾਸੇ ਥੋੜਾ ਥੋੜਾ ਖਿਸਕ ਜਾਓ ਤਾਂ ਜੋ ਜਿਹੜੀ ਸੰਗਤ ਪੰਜ ਪਿਆਰੇ ਆ ਰਹੇ ਉਹਨਾਂ ਨੂੰ ਰਾਹ ਮਿਲ ਜਾਏ ਆਉਣ ਲਈ ਥੋੜਾ ਥੋੜਾ ਜਿਹਾ ਥਾਂ ਛੱਡ ਦਿਓ ਪੰਜ ਪਿਆਰੇ ਆ ਰਹੇ ਹੈ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਆ ਜਾਣ ਦਿਓ ਸੰਗਤ ਨੂੰ ਨਾਲ ਰਲ ਜਾਣ ਦਿਓ ਪਿੱਛੇ ਜਿਹੜੇ ਬੱਸਾਂ 'ਚ ਉਤਰ ਰਹੇ ਹੈ ਉਹ ਸਾਰੇ ਆ ਜਾਣ ਅੰਮ੍ਰਿਤ ਜਿਨ੍ਹਾਂ ਨੇ ਛਕਿਆ ਹੈ ਉਹ ਭਾਈ ਵਧਾਈ ਦੇ ਪਾਤਰ ਆ ਗੁਰੂ ਵਾਲੇ ਬਣੇ ਜਿਹੜੇ ਜਿਹੜੇ ਸਿੰਘ ਸਜੇ ਸਾਰਿਆਂ ਨੂੰ ਆਪਾਂ ਜੀ ਆਇਆਂ ਕਹੀਏ ਜਿਹੜੇ ਗੁਰੂ ਸਾਹਿਬ ਦੇ ਧੀਆਂ ਪੁੱਤਰ ਬਣੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜਿਨ੍ਹਾਂ ਨੇ
ਫੌਜ ਆ ਗਈ ਜੀ ਬਾਜਾਂ ਵਾਲੇ ਦੀ 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 ਫੌਜ ਆ ਗਈ ਜੀ ਬਾਜਾਂ ਵਾਲੇ ਦੀ
ਪੜੋ ਪੜੋ
ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆ ਗਈ ਜੀ ਬਾਜਾਂ ਵਾਲੇ ਦੀ ਫੌਜ ਆ ਗਈ
ਵਾਲੇ ਜੀ ਬਾਜਾ ਵਾਲੇ ਜੀ
ਲੱਗੇ ਖੰਡੇ ਤੇ ਕੇਸਰੀ ਲੱਗੇ ਖੰਡੇ ਤੇ ਕੇਸਰੀ ਬਣਾ ਪਿਆਰਿਓ ਬਾਜਾ ਵਾਲੇ ਦੀ ਫੌਜ ਆਈ ਦੀ ਬਾਜਾ ਵਾਲੇ ਦੀ ਲੱਗੇ ਖੰਡੇ ਤੇ ਕੇਸਰੀ ਬਣਾ ਪਿਆਰਿਓ
ਕੇਸਰੀ ਬਣਾ ਪਿਆਰਿਓ ਬਾਜਾ ਵਾਲੇ ਜੀ ਫੌਜ ਆ ਗਈ ਜੀ ਬਾਜਾ ਵਾਲੇ ਜੀ
ਰਾਹ ਵਿੱਚ ਹੀ ਬਹਿ ਜਾਓ ਭਾਈ ਜਿਹੜਾ ਰਾਹ ਬਣਿਆ ਰਾਹ 'ਚ ਹੀ ਬੈਠ ਜਾਓ ਮੱਥਾ ਟੇਕੋ ਤੇ ਬਹਿ ਜਾਓ ਰਾਹ 'ਚ ਹੀ ਪਿੱਛੇ ਹੀ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆ ਰਹੀ ਹੈ ਰਾਜ ਪਾ ਲਓ ਲੱਗੇ ਖੰਡੇ ਤੇ ਕੇਸਰੀ ਲੱਗੇ ਖੰਡੇ ਤੇ ਕੇਸਰੀ ਬਣਾ ਪਿਆਰਿਓ ਬਾਜਾ ਵਾਲੇ ਦੀ ਆ ਗਿਆ ਦੀ ਬਾਜਾ ਵਾਲੇ ਦੀ ਲੱਗੇ ਖੰਡੇ ਤੇ
ਬਣਾ ਪਿਆਰਿਓ ਬਾਜਾ ਵਾਲੇ ਜੀ ਫੌਜ ਵਾਲੇ ਜੀ ਬਾਜਾ ਵਾਲੇ ਲੱਗੇ ਖੰਡੇ ਤੇ ਕੇਸਰੀ ਬਣਾ ਪਿਆਰਿਓ ਬਾਜਾ ਵਾਲੇ ਜੀ ਫੌਜ ਵਾਲੇ ਜੀ ਬਾਜਾ ਵਾਲੇ ਜੀ
ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ
ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਮੇਰੇ ਕਲਗੀ ਧਰ ਦੇ ਮੇਰੇ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਇਆ ਨੂੰ
ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਜੀ ਆਇਆ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਓ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ
ਕਲਗੀ ਧਰ ਦੇ ਜਾਇਆ ਨੂੰ
ਆਇਆ ਨੂੰ ਜੀ ਆਇਆ
ਅੱਜ ਕੇ ਆਇਆ ਨੂੰ ਜੀ ਆਇਆ ਮਾਤਾ ਸਾਹਿਬ ਕੌਰ ਦੇ ਜਾਇਆ ਨੂੰ ਜੀ ਆਇਆ
ਇੱਕ ਸੌ ਪੰਦਰਾਂ ਪੁਰਾਣੀ ਗੁਰੂ ਵਾਲੇ ਬਣੇ ਆ ਜਿਹੜੇ ਜਿਹੜੇ ਸਿੰਘ ਸਜੇ ਲੱਖ ਲੱਖ ਵਧਾਈਆਂ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਅ ਹੈ ਅੱਜ ਦਿਨੇ ਵੀ ਅੰਮ੍ਰਿਤ ਸੰਚਾਰ ਹੋਇਆ ਬਲਾਚੌਰ ਦੇ ਕੋਲ ਜਿਨ੍ਹਾਂ ਨੂੰ ਖੁਸ਼ੀ ਹੈ ਸੰਗਿਓ ਨਾ ਅਸੀਂ ਕੋਈ ਵੋਟਾਂ ਨਹੀਂ ਮੰਗਣੀਆਂ ਪਿਆਰਿਓ ਇੱਕ ਜੋਸ਼ ਭਰਨ ਵਾਸਤੇ ਹੈ ਕੋਈ ਨੋਟ ਵੋਟ ਨਹੀਂ ਮੰਗਦੇ ਭਾਵੇਂ ਇੱਥੇ ਮੈਨੂੰ ਪ੍ਰਬੰਧਕ ਦੱਸਦੇ ਸੀ ਕਹਿੰਦੇ ਜੀ ਕਈ ਕਹਿੰਦੇ ਆ ਜੀ ਇਹ 12 ਲੱਖ ਲੈਂਦੇ ਆ 12 ਲੱਖ ਲੈਣ ਵਾਲਿਆਂ 'ਚ ਜ਼ਰੂਰਤ ਮਰ ਜਾਂਦੀ ਹੈ ਅੱਜ ਤੱਕ 12,000 ਕੀ 1200 ਨਹੀਂ ਮੰਗਿਆ 12 ਲੱਖ ਕਿੱਥੋਂ ਆਪਣੇ ਕੋਲੋਂ ਹੀ ਅਫਵਾਹਾਂ ਕਈ ਉਡਾਉਂਦੇ ਰਹਿੰਦੇ ਆ ਧਿਆਨ ਰੱਖਿਆ ਕਰੋ ਸਭ ਤੋਂ ਵੱਡੀ ਭੇਡਾ ਆ ਹੁੰਦੀ ਹੈ ਜਦੋਂ ਅਸੀਂ ਸੁਣ ਲੈਂਦੇ ਹਾਂ ਮੈਂ ਕਹਿੰਦਾ ਮੈਨੂੰ 17 ਸਾਲ 18 ਹੋ ਗਏ ਗੁਰਮਤ ਦਾ ਪ੍ਰਚਾਰ ਕਰਦੇ ਆ ਮੇਰੇ ਲਈ ਮੇਰੀ ਜ਼ਿੰਦਗੀ ਵਿੱਚ ਏਦੂ ਵੱਡੇ ਮਾਣ ਵਾਲੀ ਗੱਲ ਨਹੀਂ ਕੋਈ ਹੋ ਸਕਦੀ ਵੀ ਜਿੱਥੇ ਵੀ ਕਿਤੇ ਦੀਵਾਨ ਲੱਗੇ ਆ ਵਰਲਡ ਵਿੱਚ ਬਾਹਰਲਿਆਂ ਦੇਸ਼ਾਂ ਵਿੱਚ ਵੀ ਲੱਖਾਂ ਸੰਗਤਾਂ ਹਜ਼ਾਰਾਂ ਸੰਗਤਾਂ ਸੁਣਨ ਲਈ ਆਉਂਦੀਆਂ ਮੇਰੇ ਲਈ ਏਦੂ ਵੱਡੀ ਕੋਈ ਭੇਟਾ ਨਹੀਂ ਹੋ ਸਕਦੀ ਇਤੋਂ ਵੱਡੀ ਕੋਈ ਭੇਟਾ ਨਹੀਂ ਹੋ ਸਕਦੀ। ਇਸ ਕਰਕੇ ਅਸੀਂ ਕੋਈ ਨੋਟ ਵੋਟ ਨਹੀਂ ਮੰਗਦੇ, ਸਿਰਫ ਇੱਕ ਜੋਸ਼ ਭਰਨ ਲਈ ਹੈ, ਚੜ੍ਹਦੀ ਕਲਾ ਆਵੇ ਇਹ ਇਸ ਕਰਕੇ ਕਹੀਦਾ ਹੈ। ਸੰਗਿਓ ਨਾ ਜਦੋਂ ਜਕਾਰਾ ਲਾਈਏ ਸਾਰੇ ਬਾਹਾਂ ਸਿੱਧੀਆਂ ਰੱਖਿਓ, ਇੱਕ ਮਿੰਟ ਸੁਸਤੀ ਲਾਓ, ਸੁਸਤੀ ਲਾਓ ਕਾਇਮ ਹੋਵੋ। ਰੱਖੋ ਸਿੱਧੀਆਂ, ਇੱਕ ਮਿੰਟ ਸਿੱਧੀਆਂ ਹੀ ਰੱਖੋ। ਬੋਲੇ ਸੋ ਨਿਹਾਲ ਸਤਿ ਅਕਾਲ, ਰਾਜ ਕਰੇਗਾ ਹਾਲਸਾ, ਦੇਵ ਦੇ ਫਤਿਹ ਹੈ ਬੰਸ ਕੀ ਜੀਤ, ਧੂਲ ਦੇ ਨਿਸ਼ਾਨ ਰਹਿਣ ਸੱਜ ਦੇ ਦੀਵਾਨ ਰਹਿਣ। ਬੋਲੇ ਸੋ ਨਿਹਾਲ ਸਤਿ ਅਕਾਲ, ਬੋਲੇ ਸੋ ਨਿਹਾਲ ਸਤਿ ਅਕਾਲ, ਆ ਗਿਆ ਭਈ ਬੈਠੋ ਬਈ ਸਾਰੇ ਪਹਿਰੇਦਾਰ, ਸਭ ਵੀਰ ਭਰਾ ਬਹਿ ਜਾਓ। ਲਓ ਜੀ ਹੁਣ ਧਿਆਨ ਰੱਖਿਓ, 10 ਵੱਜ ਗਏ ਐ, ਥੋੜੇ ਜਿਹੇ ਮਿੰਟ ਆਪਾਂ ਹਾਜ਼ਰੀ ਭਰਨੀ ਹੈ। ਹੁਣ ਟਿਕੇ ਰਿਹੋ ਬਈ, ਟਿਕੇ ਰਿਹੋ, ਕਿਰਪਾ ਕਰਕੇ ਬੇਨਤੀ ਹੈ ਟਿਕਾ ਰੱਖਿਓ। ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਹੁਣ ਹਿੱਲਿਓ ਨਾ, ਬਿਲਕੁਲ ਹਿਲਜੁਲ ਨਾ ਹੋਵੇ। ਅੱਜ ਤੋਂ ਬਾਅਦ ਅਸੀਂ ਅੰਮ੍ਰਿਤ ਛਕ ਲਿਆ, ਖੰਡੇ ਬਾਟੇ ਦੀ ਪੌਲ ਲਈ ਅੱਜ ਤੋਂ ਬਾਅਦ ਅਸੀਂ ਬਣ ਗਏ ਭਰਾ ਭਰਾ। ਇੱਕ ਗੱਲ ਵੇਖੋ ਵੀ ਬੜੀ ਕਮਾਲ ਦੀ, ਚੰਗੀ ਤਰ੍ਹਾਂ ਸਮਝ ਆਏਗੀ ਤੁਹਾਡੇ। ਵੇਖਿਓ ਬਈ ਕਮਾਲ ਦੀ ਗੱਲ ਹੈ ਵੀ ਇੱਕ ਬਾਟੇ ਚ ਅੰਮ੍ਰਿਤ ਛਕਾਇਆ ਜਾਂਦਾ ਹੈ, ਇੱਕ ਬਾਟੇ ਚ। ਦੁੱਖ ਦੀ ਗੱਲ ਇਹ ਹੈ ਕਈ ਜਗ੍ਹਾ ਬਾਟੀਆਂ ਲੋਕੀ ਬਾਹਰ ਰੱਖਦੇ ਆ ਪਰ ਗੁਰੂ ਬਾਟੇ ਵਿੱਚ ਕੋਈ ਫਰਕ ਨਹੀਂ ਪਾਉਂਦਾ, ਭਾਂਡੇ ਵੱਖਰੇ ਨਹੀਂ, ਸਾਰਿਆਂ ਨੂੰ ਇੱਕੋ ਬਾਟੇ ਚ ਛਕਾਇਆ ਜਾਂਦਾ। ਗੁਰੂ ਜੀ ਕਹਿੰਦੇ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ। ਇੱਥੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਏ ਹੋਏ ਆ, ਇੱਥੋਂ ਪਤਾ ਲੱਗਦਾ ਸਿੱਖ ਗੁਰੂ ਤੋਂ ਬਾਗੀ ਹੋ ਚੁੱਕੇ ਆ। ਬਰਾਦਰੀਆਂ ਦੇ ਨਾਂ ਤੇ ਗੁਰਦੁਆਰੇ, ਜਾਤਾਂ ਦੇ ਨਾਂ ਤੇ ਗੁਰਦੁਆਰੇ, ਗੁਰੂ ਕਹਿੰਦਾ ਜਾਤ ਵੇਖਣੀ ਨਹੀਂ, ਜਾਤ ਪੁੱਛਣੀ ਨਹੀਂ, ਇੱਥੇ ਜਾਤਾਂ ਦੇ ਨਾਂ ਤੇ ਗੁਰਦੁਆਰੇ, ਮਤਲਬ ਅਸੀਂ ਬਾਗੀ ਹੋ ਗਏ ਗੁਰੂ ਤੋਂ। ਗੁਰੂ ਸਾਹਿਬ ਕਹਿੰਦੇ ਗਾਣੇ ਸੁਣਨੇ ਨਹੀਂ, ਆਪਾਂ ਸੁਣਦੇ ਹਾਂ ਬਾਗੀ ਹੋ ਗਏ। ਮਾੜੇ ਨਾਚ ਨਹੀਂ ਵੇਖਣੇ, ਵੇਖਦੇ ਹਾਂ ਬਾਗੀ ਹੋ ਗਏ। ਦਾਜ ਨਹੀਂ ਲੈਣਾ, ਲੈਂਦੇ ਹਾਂ ਬਾਗੀ ਹੋ ਗਏ, ਬਾਗੀ ਹੋ ਚੁੱਕੇ ਹਾਂ। ਹੁਣ ਧਿਆਨ ਨਾਲ ਸੁਣਿਓ, ਇੱਕ ਬਾਟੇ ਚ ਅੰਮ੍ਰਿਤ ਛਕਿਆ, ਲੈ ਬਈ ਜਦੋਂ ਅੰਮ੍ਰਿਤ ਛਕ ਲਈਏ ਫਿਰ ਬਣ ਜਾਈਦਾ ਭਾਈ ਭਾਈ, ਭਰਾ ਭਰਾ ਬਣ ਜਾਈਦਾ, ਤੇ ਸਾਡੀ ਜਾਤ ਗੋਤ ਖਤਮ ਹੋ ਜਾਂਦੀ ਹੈ। ਪਿੱਛੇ ਕੀ ਲੱਗ ਜਾਣਾ ਚਾਹੀਦਾ ਸਾਡੇ ਨਾਮ ਦੇ, ਭਾਈ ਜੇ ਸਰਵਣ ਸਿੰਘ ਨਾਮ ਹੋਵੇ ਭਾਈ ਸਰਵਣ ਸਿੰਘ ਜੀ ਖਾਲਸਾ, ਕੀ ਲੱਗਣਾ ਚਾਹੀਦਾ ਜੀ ਖਾਲਸਾ। ਜਦੋਂ ਅੰਮ੍ਰਿਤ ਛਕ ਲਿਆ ਉੱਥੇ ਦਇਆ ਰਾਮ ਜੀ ਆਏ, ਧਰਮ ਚੰਦ ਜੀ ਆਏ, ਮੋਹਕਮ ਚੰਦ ਜੀ ਆਏ, ਹਿੰਮਤ ਰਾਏ ਜੀ ਆਏ, ਸਾਹਿਬ ਚੰਦ ਜੀ ਆਏ, ਪਰ ਜਦੋਂ ਅੰਮ੍ਰਿਤ ਛਕ ਲਿਆ ਫਿਰ ਕੀ ਬਣ ਗਏ, ਭਾਈ ਦਇਆ ਸਿੰਘ ਜੀ ਖਾਲਸਾ, ਪਿਆਰੇ ਭਾਈ ਧਰਮ ਸਿੰਘ ਜੀ ਖਾਲਸਾ, ਪਿਆਰੇ ਭਾਈ ਹਿੰਮਤ ਸਿੰਘ ਜੀ ਖਾਲਸਾ, ਪਿਆਰੇ ਭਾਈ ਮੋਹਕਮ ਸਿੰਘ ਜੀ ਖਾਲਸਾ, ਪਿਆਰੇ ਭਾਈ ਸਾਹਿਬ ਸਿੰਘ ਜੀ ਖਾਲਸਾ। ਜਦੋਂ ਅੰਮ੍ਰਿਤ ਛਕਾਤਾ ਸਾਰਿਆਂ ਦੇ ਤਖੱਲਸ ਬਣ ਗਿਆ ਖਾਲਸਾ। ਇਹ ਖਾਲਸ ਹੈ, ਇਹ ਸ਼ੁੱਧ ਹੈ। ਲਓ ਅੱਜ ਵੇਖੋ ਅੱਜ ਦੀ ਗੱਲ ਕਮਾਲ ਦੀ ਕੋਈ ਗੋਰਾ ਆ ਜੇ ਨਾ ਜੀ ਇੱਥੇ ਉਹ ਬੰਦਾ ਇੱਥੇ ਆਵੇ ਉਹਨੂੰ ਪੁੱਛ ਉਹ ਪੁੱਛੇ ਵੀ ਇੱਥੇ ਵੱਡਾ ਕੌਣ ਹੈ ਆਪਾਂ ਕਹਾਂਗੇ ਇੱਕੋ ਹੀ ਵੱਡਾ ਹੈ ਧੰਨ ਗੁਰੂ ਆ ਇੱਕ ਗੱਲ ਨੋਟ ਰੱਖਿਓ ਕਾਇਮ ਹੋ ਪੜ੍ਹੇ ਲਿਖਿਓ ਸਮਝੋਗੇ ਗੱਲ ਇੱਥੇ ਦੋ ਧਿਰਾਂ ਨੇ ਤੀਜੀ ਧਿਰ ਕੋਈ ਨਹੀਂ ਦੋ ਧਿਰਾਂ ਨੇ ਇੱਕ ਤੇ ਗੁਰੂ ਇੱਕ ਗੁਰੂ ਜੀ ਦੀ ਸਾਧ ਸੰਗਤ ਇੱਥੇ ਤੀਜੀ ਧਿਰ ਕੋਈ ਨਹੀਂ ਤੀਜੀ ਸ਼੍ਰੇਣੀ ਕੋਈ ਨਹੀਂ ਅਸੀਂ ਵੀ ਸਾਧ ਸੰਗਤ ਵਿੱਚ ਆਉਂਦੇ ਹਾਂ ਪਿਆਰਿਓ ਆਪਾਂ ਗੁਰੂ ਜੀ ਦੀ ਸਾਧ ਸੰਗਤ ਵਿੱਚ ਆਉਂਦੇ ਹਾਂ ਸੰਗਤ ਵਿੱਚੋਂ ਹੀ ਕੋਈ ਕੀਰਤਨ ਕਰ ਸਕਦਾ ਹੈ ਸੰਗਤ ਵਿੱਚੋਂ ਹੀ ਕੋਈ ਕਥਾ ਕਰ ਸਕਦਾ ਹੈ ਸੰਗਤ ਵਿੱਚੋਂ ਹੀ ਕੋਈ ਪ੍ਰਸ਼ਾਦ ਵਰਤਾ ਸਕਦਾ ਹੈ ਸੰਗਤ ਵਿੱਚੋਂ ਹੀ ਕੋਈ ਪੈਰੇ ਤੇ ਖਲੋ ਸਕਦਾ ਹੈ ਸੰਗਤ ਵਿੱਚੋਂ ਹੀ ਕੋਈ ਪੰਜ ਪਿਆਰਿਆਂ 'ਚ ਲੱਗ ਸਕਦਾ ਹੈ ਸੰਗਤ ਦੇ ਵਿੱਚੋਂ ਹੀ ਕੋਈ ਇੱਥੇ ਕੀਰਤਨ ਸੁਣ ਸਕਦਾ ਹੈ ਆਪਾਂ ਸਾਰੇ ਸਾਧ ਸੰਗਤ ਤੇ ਗੁਰੂ ਤੀਜੀ ਧਿਰ ਇੱਥੇ ਕੋਈ ਨਹੀਂ ਆ ਨੋਟ ਕਰਿਓ ਤੀਜੀ ਧਿਰ ਕੋਈ ਨਹੀਂ ਤੀਜੀ ਧਿਰ ਬਣ ਗਈ ਹੈ ਮੇਰੇ ਵਰਗਿਆਂ ਦੀ ਇਹ ਕੀ ਹੈ ਸੰਤ ਸਮਾਜ ਹੈ ਆ ਕੌਣ ਨੇ ਇਹ ਸਾਧ ਸੰਗਤ ਹੈ ਤੇ ਉਹ ਕੀ ਹੈ ਕਹਿੰਦੇ ਗੁਰੂ ਇਹ ਤਿੰਨ ਹੋ ਗਏ ਆਖੋ ਸਤਨਾਮ ਇਹ ਤਿੰਨ ਹੋ ਗਏ ਸੁਣਿਓ ਹੋਰ ਧਿਆਨ ਨਾਲ ਖੋਲਦਾ ਗੱਲ ਵੇਖੋ ਉਹ ਜੇ ਕੋਈ ਗੋਰਾ ਪੁੱਛੇ ਨਾ ਵੀ ਉਹ ਪਹਿਰੇ ਤੇ ਕੌਣ ਖੜਾ ਹੈ ਜਿਹੜਾ ਗੇਟ ਅੱਗੇ ਮਿਲਿਆ ਕਹਿੰਦੇ ਇਹ ਭਾਈ ਦਰਸ਼ਨ ਸਿੰਘ ਖਾਲਸਾ ਦਰਸ਼ਨ ਸਿੰਘ ਕਹਿ ਲਓ ਚਲੋ ਅੱਛਾ ਉਹ ਬੰਦਾ ਕਹਿੰਦਾ ਅੱਛਾ ਆਹ ਪਹਿਰੇ ਤੇ ਕਿਹੜਾ ਖੜਾ ਹੈ ਉਹ ਕਹਿੰਦੇ ਹਰਬੰਸ ਭਾਈ ਹਰਬੰਸ ਸਿੰਘ ਜੀ ਖਾਲਸਾ ਅੱਛਾ ਅੱਛਾ ਬਈ ਉਹ ਜਿਹੜਾ ਚੋਰ ਕਰਦਾ ਉਹ ਕੌਣ ਹੈ ਜੀ ਆਪਾਂ ਦੱਸਿਆ ਵੀ ਭਾਈ ਸੁਖਦੇਵ ਸਿੰਘ ਜੀ ਖਾਲਸਾ ਅੱਛਾ ਅੱਛਾ ਬਈ ਆਹ ਢੋਲਕ ਕੌਣ ਵਜਾਉਂਦਾ ਹੈ ਇਹ ਭਾਈ ਸੁਖਮਨ ਸਿੰਘ ਜੀ ਖਾਲਸਾ ਅਰਦਾਸ ਕੌਣ ਕਰਦਾ ਹੈ ਭਾਈ ਗੁਰਪ੍ਰੀਤ ਸਿੰਘ ਜੀ ਹਾਂਜੀ ਹੋ ਗਿਆ ਸਮਝ ਆਈ ਅੱਛਾ ਭਾਈ ਆ ਜਿਹੜਾ ਕੀਰਤਨ ਕਰਦਾ ਇਹ ਕੌਣ ਹੈ ਇਹ ਕੌਣ ਹੈ ਜੀ ਭਾਈ ਰਣਜੀਤ ਸਿੰਘ ਜੀ ਖਾਲਸਾ ਇਹ ਭਾਈ ਰਣਜੀਤ ਸਿੰਘ ਹੈ ਚਲੋ ਅੱਛਾ ਉਦੋਂ ਬਾਅਦ ਵੀ ਆ ਜਿਹੜਾ ਕੜਾ ਹੁਣ ਪ੍ਰਸ਼ਾਦ ਵਰਤਾਉਂਦਾ ਫਿਰਦਾ ਇਹ ਕੌਣ ਹੈ ਇਹ ਕੌਣ ਹੈ ਜੀ ਇਹ ਇਹ ਭਾਈ ਕਸ਼ਮੀਰ ਸਿੰਘ ਜੀ ਉਹ ਲੰਗਰ ਜਿਹੜਾ ਵਰਤਾਉਂਦਾ ਉਹ ਕੌਣ ਹੈ ਗਾਤਰਾ ਸ੍ਰੀ ਸਾਹਿਬ ਪਾਇਆ ਅੰਮ੍ਰਿਤ ਛਕਿਆ ਇਹ ਕੌਣ ਹੈ ਜੀ ਇਹ ਭਾਈ ਜੀਵਨ ਸਿੰਘ ਜੀ ਅੱਛਾ ਜੀ ਉਹ ਜਿਹੜਾ ਭਾਂਡੇ ਮਾਂਜਦਾ ਹੈ ਇਹ ਭਾਈ ਹਰਜਿੰਦਰ ਸਿੰਘ ਜੀ ਉਹ ਕਹਿੰਦੇ ਕਮਾਲ ਹੈ ਬਈ ਇੱਥੇ ਦੇਗ ਵਰਤਾਉਣ ਵਾਲਾ ਵੀ ਭਾਈ ਖਾਲਸਾ ਹੈ ਸਿੰਘ ਖਾਲਸਾ ਹੈ ਇੱਥੇ ਚੌਰ ਕਰਨ ਵਾਲਾ ਵੀ ਸਿੰਘ ਖਾਲਸਾ ਹੈ ਇੱਥੇ ਕੀਰਤਨ ਕਰਨ ਵਾਲਾ ਵੀ ਸਿੰਘ ਖਾਲਸਾ ਹੈ ਇੱਥੇ ਪਹਿਰੇ ਤੇ ਖਲੋਣ ਵਾਲਾ ਵੀ ਸਿੰਘ ਖਾਲਸਾ ਹੈ ਇਹ ਨੇ ਜੀ ਸਾਰੇ ਭਾਈ ਭਾਈ ਗੱਲ ਬਣ ਗਈ ਜੀ ਅੱਛਾ ਹੁਣ ਇਦਾਂ ਹੈ ਉਹ ਕੌਣ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਉਹ ਵੱਡੇ ਆ ਸਾਰੇ ਭਰਾ ਭਰਾ ਇੱਕੋ ਬਾਟੇ ਚੋਂ ਅੰਮ੍ਰਿਤ ਛਕਿਆ ਗੱਲ ਬਣ ਗਈ ਨਾ ਵੇਖੋ ਸਵਾਦ ਜਿਹਾ ਆਇਆ ਗੋਰੇ ਨੂੰ ਦੱਸਣ ਦਾ ਤੇ ਗੋਰਾ ਆਇਆ ਸਾਡੇ ਚ ਇਹ ਕੌਣ ਹੈ ਇਹ ਭਾਈ ਹਰਬੰਸ ਸਿੰਘ ਖਾਲਸਾ ਪਹਿਰੇ ਤੇ ਖੜਾ ਹੈ ਉਹ ਜਿਹੜਾ ਕੀਰਤਨ ਕਰਦਾ ਇਹ ਕਿਹੜਾ ਹੈ ਇਹ ਆ ਜਿਹੜਾ ਆ ਚਿਮਟਾ ਵਜਾਉਂਦਾ ਇਹ ਫਲਾਣਾ ਸਿੰਘ ਖਾਲਸਾ ਆ ਦੇਗ ਵਰਤਾਉਂਦਾ ਫਲਾਣਾ ਸਿੰਘ ਖਾਲਸਾ ਜਿਹੜਾ ਕੀਰਤਨ ਕਰਦਾ ਇਹ ਸ਼੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਉਹ ਕਹੇਗਾ ਐਵੇਂ ਰੌਲਾ ਪਾਈ ਜਾਂਦੇ ਹੋ ਭਾਈ ਭਾਈ ਤੁਹਾਡੇ 'ਚ ਤੇ ਕਈ ਵੱਡੇ ਤੇ ਕਈ ਛੋਟੇ ਨੇ ਆਖੋ ਸਤਨਾਮ ਇਹ ਤੇ ਐਡਾ ਵੱਡਾ ਤੁਸੀਂ ਬਾਕੀ ਸਾਰੇ ਛੋਟੇ ਇਕੱਲੇ ਹੀ ਵੱਡਾ ਮੇਰੀ ਬੇਨਤੀ ਸੁਣੋ ਇੱਥੇ ਕੋਈ ਸੰਤ ਹੋ ਸਕਦਾ ਹੈ ਕੋਈ ਮਾੜੀ ਗੱਲ ਨਹੀਂ ਬਿਰਤੀ ਸੰਤ ਬਿਰਤੀ ਹੋ ਸਕਦੀ ਹੈ ਮੇਰੇ ਵੀਰ ਦੀ ਵੀ ਹੋ ਸਕਦੀ ਹੈ ਮੇਰੀ ਕਿਸੇ ਭੈਣ ਦੀ ਵੀ ਹੋ ਸਕਦੀ ਹੈ ਪਰ ਜਿਹੜਾ ਕੌਮੀ ਕਨਸੈਪਟ ਹੈ ਨਾ ਭਰਾ ਭਰਾ ਵਾਲਾ ਇਹਨੂੰ ਖਰਾਬ ਨਾ ਕਰੋ ਇਹ ਬਿਰਤੀ ਹੋਏਗੀ ਬੜੇ ਹੋਣਗੇ ਸੰਤ ਬੜੇ ਮਹਾਂਪੁਰਖ ਹੋਣਗੇ ਪਰ ਸੰਗਤ ਵਿੱਚ ਤੇ ਸਿਰਫ ਭਰਾ ਭਰਾ ਹੀ ਰਹੀਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਰਾ ਭਰਾ ਰਹੀਏ ਬਾਹਰ ਹੋਣਗੇ ਇੱਥੇ ਬਰਾਬਰ ਰਹੀਏ ਇੱਥੇ ਭਰਾ ਭਰਾ ਬਣ ਕੇ ਰਹੀਏ ਇੱਥੇ ਕਿਉਂ ਦਿਖਾਵਾ ਕਰਦੇ ਆ ਲੋਕਾਂ ਨੂੰ ਵੀ ਸਾਡੇ 'ਚ ਵੱਡਾ ਛੋਟਾ ਕੋਈ ਨਹੀਂ ਇੱਥੇ ਅਵਸਥਾ ਭਾਈ ਤੇਰੀ ਸੰਤਾਂ ਵਾਲੀ ਹੋਏਗੀ ਪਰ ਰਹਿ ਭਾਈ ਬਣ ਕੇ ਸਾਰਿਆਂ ਦਾ ਭਾਈ ਬਣ ਕੇ ਰਹੇ। ਇੱਥੇ ਤਾਰੂ ਸਿੰਘ ਵੀ ਭਾਈ ਹੈ, ਮਨੀ ਸਿੰਘ ਵੀ ਭਾਈ ਹੈ ਮੇਰੇ। ਇਹ ਗੱਲ ਮੇਰੇ ਨਾਂ ਨਾਲ ਵੀ ਸੰਤ ਲੱਗਦਾ ਰਿਹਾ, ਬੜੇ ਬਾਬੇ ਰੌਲਾ ਪਾਉਂਦੇ ਆ, ਇਹਨਾਂ ਨੇ ਸੰਤ ਕਟਾਤਾ। ਮੈਂ ਕਿਹਾ ਮੈਨੂੰ ਸਮਝ ਆ ਗਈ ਤੈਨੂੰ ਨਹੀਂ ਆਉਂਦੀ ਮੇਰਾ ਕੀ ਕਸੂਰ ਹੈ, ਮੈਨੂੰ ਪਤਾ ਲੱਗ ਗਿਆ ਤੈਨੂੰ ਨਹੀਂ ਲੱਗਦਾ ਮੈਂ ਕੀ ਕਰਾਂ, ਨਹੀਂ ਕਟਾਉਣਾ ਚਾਹੁੰਦਾ ਨਾ ਕਟੈ। ਮੇਰੇ ਵੱਲੋਂ ਹੋਰ ਡਿਗਰੀ ਲਾ ਲੈ, ਬ੍ਰਹਮ ਗਿਆਨੀ 108 ਲਾ, 113 ਲਾ, ਮੈਨੂੰ ਕੀ ਹੈ। ਮੈਂ ਮੇਰੇ ਵੱਲੋਂ ਬ੍ਰਹਮ ਗਿਆਨੀ 420 ਲਾ, ਸਾਨੂੰ ਕੀ ਹੈ ਬਈ, ਸਾਨੂੰ ਤੇਰੀਆਂ ਡਿਗਰੀਆਂ ਨਾਲ ਕਾਹਦਾ ਰੌਲਾ, ਮੈਨੂੰ ਗੋਲੀਆਂ ਲੈ ਲੈ ਕਿਉਂ ਪੈਂਦਾ ਹੈ, ਮੇਰੇ ਲਈ ਸ਼ਬੀਲਾਂ ਕਿਉਂ ਲਾਉਂਦੇ ਹੋ ਤੁਸੀਂ। ਜੇ ਤੁਹਾਡੇ ਗੱਲ ਸਮਝ ਵਿੱਚ ਨਹੀਂ ਪੈਂਦੀ, ਤੁਸੀਂ ਬਣ ਕੇ ਰਹਿਣਾ ਚਾਹੁੰਦੇ ਹੋ ਤੇ ਰਹੋ, ਸਾਡੇ ਇਤਰਾਜ਼ ਕੀ ਹੈ ਤੁਹਾਨੂੰ। ਮੈਂ ਭਰਾ ਬਣ ਕੇ ਰਹਿਣਾ ਚਾਹੁੰਦਾ, ਮੇਰੇ ਵੀਰ ਲੱਗਦੇ ਨੇ ਮੈਨੂੰ ਸਾਰੇ, ਮੈਂ ਨਹੀਂ ਬਣਨਾ ਚਾਹੁੰਦਾ ਬਾਬਾ, ਗੱਲ ਖਤਮ। ਬਾ ਨਹੀਂ ਬਣਨਾ, ਮੇਰੀ ਮਰਜ਼ੀ, ਮੈਨੂੰ ਭਰਾ ਬਣਨ 'ਚ ਸਵਾਦ ਆਉਂਦਾ, ਮੈਨੂੰ ਮਹਾਂਪੁਰਖ ਬਣਨ ਵਿੱਚ ਕੋਈ ਸਵਾਦ ਨਹੀਂ ਆਉਂਦਾ, ਮੈਂ ਕੋਈ ਮਹਾਂਪੁਰਖ ਨਹੀਂ ਬਣ ਸਕਦਾ, ਮੈਂ ਭਰਾ ਬਣ ਕੇ ਰਹਿਣਾ ਚਾਹੁੰਦਾ। ਹੁਣ ਦੱਸੋ ਮੇਰੀ, ਮੇਰਾ ਜਵਾਬ ਦਿਓ ਜੀ ਭੈਣਾਂ, ਜਰਾ ਜਵਾਬ ਦਿਓ, ਕੀ ਭੈਣਾਂ ਆਪਣੇ ਭਰਾ ਨੂੰ ਮੱਥਾ ਟੇਕਦੀਆਂ ਨੇ, ਬੋਲੋ ਜੀ, ਨਹੀਂ ਟੇਕਦੀਆਂ ਨਾ। ਹਾਂਜੀ ਵੇਖੋ ਫਿਰ ਕੀ, ਕੀ ਮਾਂ ਆਪਣੇ ਪੁੱਤ ਨੂੰ ਮੱਥਾ ਟੇਕਦੀ ਹੈ, ਨਹੀਂ ਟੇਕਦੀ। ਤੇ ਮੈਂ ਤੁਹਾਡਾ ਪੁੱਤ ਬਣਾ, ਤੁਹਾਡਾ ਭਰਾ ਬਣਾ, ਤੇ ਜੇ ਮੈਂ ਮਹਾਂਪੁਰਸ਼ ਬਣਾਂਗਾ ਫਿਰ ਮੱਥਾ ਵੀ ਟੇਕਣਾ ਪੈਣਾ ਹੈ, ਤੇ ਭਰਾ ਨੂੰ ਤੇ ਪਿਆਰ ਕਰੀਦਾ ਹੈ, ਭਰਾ ਬਣ ਕੇ ਰਹਿਣ 'ਚ ਸਵਾਦ ਆਉਂਦਾ ਹੈ। ਇੱਥੇ ਹੋਏਗਾ ਕੋਈ ਮਹਾਂਪੁਰਖ, ਅਸੀਂ ਸ਼ੱਕ ਨਹੀਂ ਕਰਦੇ ਹੋਏਗਾ ਕੋਈ, ਪਰ ਇਸ ਨਾਂ ਦੇ ਹੇਠ ਜਿਹੜੀਆਂ ਗੁੰਡਾਗਰਦੀਆਂ ਹੁੰਦੀਆਂ ਨੇ ਉਹ, ਜਿਹੜਾ ਘਾਣ ਹੋਇਆ ਉਹ, ਇੱਥੇ ਸ਼ਰਾਬਾਂ ਪੀਣ ਵਾਲੇ ਵੀ ਬਾਬੇ ਐ, ਕਬਜ਼ੇ ਕਰਨ ਵਾਲੇ ਵੀ ਬਾਬੇ ਐ, ਜ਼ਮੀਨਾਂ ਦੱਬਣ ਵਾਲੇ ਵੀ ਬਾਬੇ ਐ। ਉਹ ਨਹੀਂ ਸਾਨੂੰ ਸਵਾਦ ਆਉਂਦਾ ਜਦੋਂ ਅਸੀਂ ਕਹਿੰਦੇ ਹਾਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸਵਾਦ ਆਉਂਦਾ ਕਹਿਣ। ਮੈਨੂੰ ਸਵਾਦ ਆਉਂਦਾ ਬਾਬਾ ਕਹਿਣ ਦਾ। ਇੱਕ ਗੱਲ ਹੋਰ ਕਹਿੰਦੇ ਆ, ਸੁਣਿਓ, ਮਦਰ ਟਰੇਸਾ ਨੂੰ, ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਮਿਲੀ ਹੈ, ਪਰ ਉਹਦੇ ਮਰਨ ਤੋਂ 8 ਸਾਲ ਬਾਅਦ, ਮਰਨ ਤੋਂ 8 ਸਾਲ ਬਾਅਦ ਮਦਰ ਟਰੇਸਾ ਨੂੰ ਸੰਤ ਦੀ ਉਪਾਧੀ ਦਿੱਤੀ ਗਈ ਹੈ। ਜੇ ਕੋਈ ਬੰਦਾ ਚੰਗਾ ਕੰਮ ਕਰ ਜੇ, ਸਾਡੀ ਕੌਮ ਇਕੱਠੀ ਹੋ ਕੇ ਫੈਸਲਾ ਕਰੇ ਵੀ ਬੰਦੇ ਨੇ ਕੰਮ ਚੰਗਾ ਕੀਤਾ, 5-7 ਸਾਲ ਉਹਦੇ ਕੀਤੇ ਹੋਏ ਨੂੰ ਵੇਖ ਲਓ, ਫਿਰ ਕਹਿ ਦਿਓ ਯਾਰ ਇਹ ਵੀ ਸੰਤੀ ਸੀ, ਗੱਲ ਵੱਖਰੀ ਹੈ। ਪਰ ਮੇਰੇ ਵਰਗਾ ਆਪਣੇ ਨਾਂ ਨਾਲ ਐਵੇਂ ਹੀ ਨਾ ਲਵਾਈ ਫਿਰੇ, ਆਖੋ ਸਤਨਾਮ, ਐਵੇਂ ਹੀ ਨਾ ਲਵਾਈ ਫਿਰੇ। ਕੌਮ ਦਵੇ ਉਪਾਧੀ, ਮਦਰ ਟਰੇਸਾ ਨੂੰ ਸੈਂਟ ਦੀ ਉਪਾਧੀ ਦਿੱਤੀ ਹੈ ਈਸਾਈਆਂ ਨੇ। ਇੱਕ ਗੱਲ ਹੋਰ ਸੁਣੋ, ਮਦਰ ਟਰੇਸਾ ਦੀ ਬਰਸੀ ਮਨਾਈ ਕਿਤੇ ਸੁਣੀ ਹੈ ਤੁਸੀਂ, ਬੋਲੋ, ਮਦਰ ਟਰੇਸਾ ਦੀ ਬਰਸੀ ਮਨਾਈ ਸੁਣੀ ਹੈ, ਨਹੀਂ ਸੁਣੀ, ਕਿਉਂ ਭਲਾ? ਉਹਦਾ ਕਾਰਨ ਇਹ ਹੈ, ਮਦਰ ਟਰੇਸਾ ਦੀ ਬਰਸੀ ਕਹਿੰਦੇ ਅਸੀਂ ਤਾਂ ਨਹੀਂ ਮਨਾਉਂਦੇ ਕਿਤੇ ਸਾਡੀ ਕ੍ਰਿਸਮਸ ਫਿੱਕੀ ਨਾ ਪੈ ਜੇ, ਕਹਿੰਦੇ ਸਾਲ 'ਚ ਇੱਕੋ ਹੀ ਮਨਾਉਣੀ ਹੈ, ਪਰ ਮਨਾਉਣੀ ਧੂਮਧਾਮ ਨਾਲ ਹੈ, ਆਖੋ ਸਤਨਾਮ, ਇੱਕੋ ਹੀ ਮਨਾਉਣੀ ਹੈ ਕਹਿੰਦੇ। ਸਾਡੀ ਕੌਮ ਦੇ ਵਿੱਚ ਕਿਤੇ ਏਦਾਂ ਦਾ ਕੰਮ ਹੁੰਦਾ, ਵਿਸਾਖੀ ਮਨਾਉਣੀ ਹੈ, ਖਾਲਸੇ ਦਾ ਪ੍ਰਗਟ ਦਿਹਾੜਾ ਇੱਕੋ ਦਿਨ, ਜਾਂ ਅਸੀਂ ਦਸੇ ਪਾਤਸ਼ਾਹੀਆਂ ਦੇ ਗੁਰਪੁਰਬ ਮਨਾਉਂਦੇ ਵੀ ਆਹ 10 ਤਰੀਕਾਂ ਨੇ, ਇਹ ਧੂਮਧਾਮ ਨਾਲ ਮਨਾਵਾਂਗੇ, ਸਿੱਖ ਹੋਲਾ ਮਹੱਲਾ ਮਨਾਵਾਂਗੇ। ਮਾਫ ਕਰਨਾ, ਇੱਥੇ ਸਾਨੂੰ ਬਰਸੀਆਂ ਨਹੀਂ ਸਾਹ ਲੈਣ ਦਿੰਦੀਆਂ, ਜਿੰਨਾ ਜ਼ੋਰ ਅਸੀਂ ਬਰਸੀਆਂ ਤੇ ਲਾਉਂਦੇ ਹਾਂ ਉਹਨਾਂ ਕਦੇ ਗੁਰਪੁਰਬ ਤੇ ਜ਼ੋਰ ਨਹੀਂ ਲੱਗਦਾ। ਅਖਬਾਰਾਂ ਪੜ੍ਹੋ, ਜਿੱਦਣ ਗੁਰੂ ਨਾਨਕ ਦਾ ਗੁਰਪੁਰਬ ਹੁੰਦਾ ਹੈ ਉਦਣ ਸਪਲੀਮੈਂਟ ਕੋਈ ਨਹੀਂ ਨਿਕਲਦੇ। ਗੁਰੂ ਗੋਬਿੰਦ ਸਿੰਘ ਦਾ ਕਦੋਂ ਗੁਰਪੁਰਬ ਆਇਆ, ਕਦੋਂ ਲੰਘ ਗਿਆ, ਕੋਈ ਸਪਲੀਮੈਂਟ ਨਹੀਂ ਨਿਕਲਦੇ। ਭਾਈ ਲਛਮਣ ਸਿੰਘ ਧਾਰੋਵਾਲ ਕੱਲ੍ਹ ਵਾਲੇ ਦਿਨ ਸ਼ਹੀਦ ਹੋਇਆ, ਕੋਈ ਸਪਲੀਮੈਂਟ ਨਹੀਂ ਨਿਕਲਿਆ। 200 ਸਿੰਘ ਕੌਮ ਦਾ ਸ਼ਹੀਦ ਹੋਇਆ, ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਕੋਈ ਸਪਲੀਮੈਂਟ ਨਹੀਂ ਨਿਕਲਦਾ। ਉਹਨਾਂ ਸ਼ਹੀਦਾਂ ਨੂੰ ਕੋਈ ਯਾਦ ਨਹੀਂ ਕਰਦਾ। ਜਦੋਂ ਬਰਸੀਆਂ ਹੋਣ ਫਿਰ ਪੂਰੇ ਪੂਰੀਆਂ ਅਖਬਾਰਾਂ ਭਰੀਆਂ ਹੁੰਦੀਆਂ ਨੇ, ਸ਼ਹੀਦ ਭੁੱਲ ਗਏ। ਮਨਾਓ ਬਾਬਿਆਂ ਦੀਆਂ ਬਰਸੀਆਂ, ਮਾੜੀਆਂ ਨਹੀਂ ਮਨਾ ਲਓ ਜੇ ਮਨਾਉਣੀਆਂ ਨੇ, ਪਰ ਸ਼ਹੀਦਾਂ ਨੂੰ ਵੀ ਤੇ ਯਾਦ ਰੱਖੋ। ਕੌਮ ਦੇ ਸ਼ਹੀਦ ਕਿਉਂ ਭੁੱਲੇ, ਲਛਮਣ ਸਿੰਘ ਵਰਗੇ ਯੋਧੇ ਸੂਰਬੀਰ ਕਿਵੇਂ ਭੁੱਲ ਗਏ? ਉਹਨਾਂ ਨੂੰ ਭੁਲਾਤਾ ਬਸ ਆਹੀ ਕੁਝ ਯਾਦ ਰਹਿ ਗਿਆ ਸਾਡੇ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਪਿਆਰਿਓ ਇਹਨਾਂ ਗੱਲਾਂ ਨੂੰ ਸਮਝੋ ਆ ਅੰਮ੍ਰਿਤ ਛਕ ਕੇ ਆਏ ਐ ਅੱਜ ਤੋਂ ਬਾਅਦ ਭਰਾ ਭਰਾ ਬਣ ਗਏ ਆਪਾਂ ਆਪਣੇ ਗੁਰੂ ਨੇ ਧੰਨ ਗੁਰੂ ਬੋਲਦਿਆ ਕਰੋ ਧੰਨ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਬਾਣੀ ਪੜ੍ਹੀਏ ਸੁਣੀਏ ਇੱਥੇ ਵੀਰਾਂ ਨੇ ਬਾਹਰ ਸਟਾਲ ਲਾਇਆ ਭਾਈ ਬਾਹਰ ਸਟਾਲ ਲਾਇਆ ਵੀਰਾਂ ਨੇ ਜਿਨ੍ਹਾਂ ਦਾ ਜੀ ਕਰੇ ਸਹਿਜ ਪਾਠ ਕਰਨ ਲਈ ਐਡਰੈਸ ਲਿਖਾਓ ਵਾਅਦਾ ਕਰੋ ਮਨ ਵਿੱਚ ਵੀ ਮਨਾ ਸਹਿਜ ਪਾਠ ਕਰਾਂਗੇ ਬਾਣੀ ਪੜਾਂਗੇ ਅਰਥ ਪੜਾਂਗੇ ਅਰਥ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਰਮਾਲਿਆਂ 'ਚ ਲਪੇਟ ਲਪੇਟ ਰੱਖਿਆ ਪੜ੍ਹਦੇ ਲਓ ਕਦੀ ਵੇਖ ਤੇ ਲਓ ਲਿਖਿਆ ਕੀ ਆ ਰਮਾਲਾ ਚੜਾਓ ਬੜੀ ਚੰਗੀ ਗੱਲ ਹੈ ਰਮਾਲਾ ਚੁੱਕ ਕੇ ਵੀ ਤੇ ਵੇਖੋ ਅੱਛਾ ਸੁਣੋ ਧਿਆਨ ਨਾਲ ਬਾਹਰ ਜਿਵੇਂ ਸਟਾਲ ਲੱਗਾ ਤੁਸੀਂ ਸਹਿਜ ਪਾਠ ਕਰਨਾ ਸ਼ੁਰੂ ਕਰੋ ਸਾਲ ਬਾਅਦ ਦੋ ਸਾਲ ਬਾਅਦ ਭੋਗ ਪਾਓ ਕੋਈ ਸਾਡੇ ਮਗਰ ਨਹੀਂ ਪਿਆ ਲਿਖਾਓ ਵੀ ਲੈ ਵੀ ਮੇਰਾ ਐਡਰੈਸ ਲਿਖ ਲੈ ਪੋਥੀਆਂ ਦੇ ਦੇ ਕੋਈ ਪੈਸਾ ਨਹੀਂ ਫ੍ਰੀ ਚਾਰ ਪੋਥੀਆਂ ਲੈ ਜਾਓ ਘਰ 'ਚ ਅਰਥਾਂ ਸਮੇਤ ਸਹਿਜ ਪਾਠ ਕਰਿਆ ਕਰੋ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਆ ਸਾਡੇ ਵਰਗੇ ਜਦੋਂ ਬੰਦੇ ਨਾ ਇਹ ਕਹਿੰਦੇ ਆ ਵੀ ਪਾਠ ਕਰਾਇਆ ਨਾ ਕਰੋ ਭਾਈ ਮੁੱਲ ਦੇ ਪਾਠ ਕਰਾਣੇ ਬੰਦ ਕਰ ਦਿਓ ਆਪ ਪਾਠ ਕਰੋ ਬਾਣੀ ਦੇ ਲੜ ਆਪ ਲੱਗੋ ਤੇ ਮੈਨੂੰ ਕਈ ਕਹਿੰਦੇ ਆ ਜੀ ਇਹ ਨਿੰਦਿਆ ਕਰਦੇ ਆ ਦੱਸੋ ਇਹ ਬਾਣੀ ਨਾਲ ਜੋੜਨਾ ਕਿ ਬਾਣੀ ਨਾਲੋਂ ਤੋੜਨਾ ਜਵਾਬ ਦਿਓ ਜਰਾ ਬਾਣੀ ਨਾਲੋਂ ਤੋੜਨਾ ਕਿ ਬਾਣੀ ਨਾਲ ਜੋੜਨਾ ਜੋੜਨਾ ਹੈ ਆਪ ਬਾਣੀ ਪੜੋ ਇੱਥੇ ਲੌਜਿਕ ਕੀ ਲਾਇਆ ਜਾਂਦਾ ਹੈ ਮੇਰੀ ਗੱਲ ਦਾ ਜੇ ਕਿਸੇ ਕੋਲ ਜਵਾਬ ਹੋਵੇ ਦੱਸਿਓ ਧਿਆਨ ਨਾਲ ਸੁਣਿਓ ਬਹੁਤ ਵਾਰ ਪੁੱਛਦਾ ਹੁੰਦਾ ਮੈਂ ਤੁਹਾਨੂੰ ਵੀ ਸਵਾਲ ਕਰਕੇ ਪੁੱਛਦਾ ਜਵਾਬ ਦਿਓ ਮੈਨੂੰ ਚੰਗੀ ਤਰ੍ਹਾਂ ਸੋਚ ਕੇ ਵੇਖਿਓ ਮੈਨੂੰ ਤੁਸੀਂ ਘਰ ਸੱਦੋ ਮੈਨੂੰ ਛਕਾਓ ਜੀ ਪ੍ਰਸ਼ਾਦਾ ਪ੍ਰਸ਼ਾਦਾ ਛਕਾਓ ਵਧੀਆ ਸਬਜ਼ੀਆਂ ਬਣਾ ਕੇ ਪਰੌਂਠੇ ਬਣਾ ਕੇ ਘਿਓ ਮੱਖਣ ਸਭ ਕੁਝ ਲਾ ਕੇ ਅੱਛਾ ਸਾਡੇ ਸਾਰੇ ਜਥੇ ਨੂੰ 15 ਸਿੰਘਾਂ ਨੂੰ ਛਕਾ ਦਿਓ 20 ਨੂੰ 50 ਨੂੰ ਛਕਾ ਦਿਓ ਅਸੀਂ ਜਾਂਦੇ ਹੋਏ ਅਰਦਾਸ ਕਰਾਂਗੇ ਤੁਸੀਂ ਰੋਟੀ ਨਾ ਖਾਇਓ ਮੈਂ ਹੀ ਖਾਵਾਂਗਾ ਖਾਵਾਂਗਾ ਮੈਂ ਹੀ ਤੁਸੀਂ ਨਹੀਂ ਖਾਣੀ ਮੈਂ ਰੋਟੀ ਖਾ ਲਈ ਹੈ ਤੇ ਮੈਂ ਅਰਦਾਸ ਕਰਾਂਗਾ ਸੱਚੇ ਪਾਤਸ਼ਾਹ ਮੈਨੂੰ ਪਰੌਂਠੇ ਬਹੁਤ ਵਧੀਆ ਖਵਾਏ ਹੈ ਅਸੀਂ ਸਾਰੇ ਬੜੇ ਸੰਤੁਸ਼ਟ ਹਾਂ ਤੇ ਸਾਰੇ ਟੱਬਰ ਦਾ ਰੱਜ ਹੋ ਜੇ ਤੁਸੀਂ ਰੋਟੀ ਖਾਧੀ ਨਹੀਂ ਤੁਸੀਂ ਨਹੀਂ ਖਾਧੀ ਦੱਸੋ ਜਰਾ ਜਵਾਬ ਦਿਓ ਮੇਰੀ ਰੋਟੀ ਖਾਣ ਨਾਲ ਤੁਹਾਡਾ ਰੱਜ ਹੋ ਜਾਏਗਾ ਭੈਣੋ ਤੁਹਾਡਾ ਰੱਜ ਹੋ ਜਾਏਗਾ ਰੋਟੀ ਤੇ ਤੁਸੀਂ ਤੇ ਖਾਧੀ ਨਹੀਂ ਮੈਂ ਹੀ ਖਾਧੀ ਤੁਹਾਡਾ ਰੱਜ ਹੋ ਜਾਏਗਾ ਜੀ ਨਹੀਂ ਹੋਣੀ ਅੱਛਾ ਹੁਣ ਅੱਗੇ ਜਵਾਬ ਦਿਓ ਜੇ ਤੁਸੀਂ ਮੈਨੂੰ 5000 ਰੁਪਈਆ ਨਾਲ ਦੇ ਦਿਓ ਦੰਦ ਕਸਾਈ ਰੋਟੀ ਤੁਸੀਂ ਨਹੀਂ ਖਾਣੀ ਰੋਟੀ ਮੈਂ ਖਾਵਾਂਗਾ 5000 ਰੁਪਈਆ ਨਾਲ ਦੇ ਦਿਓ ਜਵਾਬ ਦਿਓ ਫੇਰ ਤੁਹਾਡਾ ਰੱਜ ਹੋ ਜਾਏਗਾ 5000 ਰੁਪਈਆ ਨਾਲ ਦੇ ਕੇ ਰੱਜ ਨਹੀਂ ਹੁੰਦਾ ਜੇ 5 ਲੱਖ ਦੇ ਦਿਓ ਫੇਰ ਬੋਲ ਕੇ ਜਵਾਬ ਦਿਓ ਵੀ ਰੋਟੀ ਤੁਸੀਂ ਨਹੀਂ ਖਾਣੀ ਮੈਨੂੰ ਰੋਟੀ ਖਵਾ ਕੇ 5 ਲੱਖ ਦਿਓ ਮੈਂ ਅਰਦਾਸ ਕਰਾਂਗਾ ਵੀ ਇਹਨਾਂ ਦਾ ਰੱਜ ਹੋ ਜੇ ਜਵਾਬ ਦਿਓ ਤੁਹਾਡਾ ਰੱਜ ਹੋ ਜਾਏਗਾ 5 ਲੱਖ ਦੇ ਕੇ ਉਹ 5 ਲੱਖ ਹੁਣ ਤੇ ਦੇ ਦਿਓ ਮੋਦੀ ਵਾਲੇ ਨੋਟ ਕਿਹੜਾ ਚੱਲਦੇ ਆ ਪੁਰਾਣੇ ਤੇ ਬੰਦ ਹੋ ਗਏ ਹੁਣ ਹੱਸ ਲੈ ਲੈ ਹੁਣ ਗੱਲ ਨੁਕਤੇ ਦੀ ਜਿਹੜੀ ਕਰ ਰਿਹਾ ਉਹਨੂੰ ਸੁਣੋ ਗੱਲ ਸੁਣੋ ਜਿਹੜੀ ਕਰ ਰਿਹਾ 5 ਲੱਖ ਦੇ ਦਿਓ ਰੋਟੀ ਮੈਂ ਖਾਵਾਂਗਾ ਤੁਸੀਂ ਖਾਣੀ ਨਹੀਂ ਤੁਹਾਡਾ ਰੱਜ ਹੋ ਜਾਏਗਾ ਨਹੀਂ ਹੋਏਗਾ ਅੱਛਾ ਪਾਠ ਮੈਂ ਕਰਾਂਗਾ ਪਾਠ ਮੇਰੇ ਡੇਰੇ ਚੱਲੇਗਾ ਤੁਸੀਂ ਬੈਠੇ ਹੋ ਇੱਥੇ ਮੈਂ ਬੈਠਾ ਉੱਥੇ ਪਾਠ ਸਾਡੇ ਡੇਰੇ ਚੱਲੇਗਾ ਅਸੀਂ ਅਰਦਾਸ ਕਰਾਂਗੇ ਵੀ ਸੱਚੇ ਪਾਤਸ਼ਾਹ ਪਾਠ ਤੇ ਅਸੀਂ ਕੀਤਾ 5 ਜਣਿਆਂ ਨੇ ਲੱਗ ਸਾਰੇ ਟੱਬਰ ਨੂੰ ਜਾਵੇ ਤੁਸੀਂ ਇਦਾਂ ਹੀ ਕਹਿੰਦੇ ਹੋ ਜਦੋਂ ਮੈਂ ਤੁਹਾਨੂੰ ਪੁੱਛਦਾ ਵੀ ਤੇਰਾ ਪਾਠ ਉੱਥੇ ਚੱਲਦਾ ਤੂੰ ਘਰ ਬੈਠਾ ਹੈ ਅਮਰੀਕਾ ਵਾਲਿਆਂ ਨੂੰ ਪੁੱਛਦਾ ਹੁੰਦਾ ਅਮਰੀਕਾ ਵਾਲਿਓ ਤੁਸੀਂ ਇੱਥੇ ਬੈਠੇ ਹੋ ਪਾਠ ਇੰਡੀਆ 'ਚ ਚੱਲਦਾ ਹੈ ਇਹ ਤੁਹਾਨੂੰ ਕਿਵੇਂ ਲੱਗ ਜਾਏਗਾ ਪਤਾ ਕੀ ਕਹਿੰਦੇ ਨੇ ਲੱਗ ਜਾਏਗਾ ਆਖੇ ਕਿਉਂ ਕਹਿੰਦੇ 11000 ਦਿੱਤਾ ਆਖੋ ਸਤਨਾਮ ਤੁਸੀਂ ਕਹਿੰਦੇ ਹੋ ਵੀ 5 ਲੱਖ ਦੇ ਕੇ ਵੀ ਮੇਰੀ ਰੋਟੀ ਖਾਧੀ ਦਾ ਅਸਰ ਤੁਹਾਨੂੰ ਨਹੀਂ ਪਹੁੰਚਣਾ ਤੇ ਮੇਰੇ ਕੀਤੇ ਦਾ ਪਾਠ 11000 ਦੇ ਕੇ ਤੁਹਾਨੂੰ ਪਹੁੰਚ ਜਾਏਗਾ ਇਹ ਲੌਜਿਕ ਤੁਸੀਂ ਇੱਥੇ ਲਾਉਂਦੇ ਹੋ ਦਲੀਲ ਕਾਹਦੀ ਹੈ ਇਹਦੇ ਵਿੱਚ ਪਾਠ ਅਸੀਂ 5 ਜਣਿਆਂ ਨੇ ਕੀਤਾ ਹੈ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਮਰੀਕਾ 'ਚ ਰਹਿਣ ਵਾਲਿਆਂ ਦੀ ਤ੍ਰਿਪਤੀ ਕਰ ਦਿਓ। ਉਹ ਜੇ ਭੋਜਨ ਤੂੰ ਢਿੱਡ ਭਰਨਾ ਹੈ ਭੋਜਨ ਤੈਨੂੰ ਖੁਦ ਖਾਣਾ ਪੈਣਾ ਹੈ, ਜੇ ਮਨ ਦੀ ਸ਼ਾਂਤੀ ਚਾਹੁੰਦਾ ਤੇ ਪਾਠ ਤੈਨੂੰ ਖੁਦ ਕਰਨਾ ਪੈਣਾ, ਆਪ ਪਾਠ ਕਰੋ। ਸਾਡੇ ਵਰਗਿਆਂ ਦੇ ਬਿਜ਼ਨਸ ਚੱਲਦੇ ਆ ਜੀ, ਬਿਜ਼ਨਸ 100-100 ਪਾਠ ਇਕੱਠੇ ਚੱਲਦੇ ਆ, ਇੱਥੇ 100-100 ਪਾਠ ਕਰਦੇ ਆ ਜੀ ਇਕੱਠਾ, ਇੱਕ ਕੋਤਰੀ ਇੱਕ ਠੋਤਰੀ ਇੱਕ ਪਤਾ ਨਹੀਂ ਕੀ। ਅੱਛਾ ਧਿਆਨ ਨਾਲ ਸੁਣੋ, ਜੇ ਜਵਾਬ ਹੈ ਦੱਸੋ, ਜੇ ਕੋਈ ਬੰਦਾ ਏਦਾਂ ਖੜ ਜੇ ਤੇ ਗੁਰੂ ਗ੍ਰੰਥ ਸਾਹਿਬ ਦੇ 100 ਸਰੂਪ ਹੋਣ ਲਾਈਨ 'ਚ ਲੱਗੇ, ਅਗਲਾ ਪੁੱਛਦਾ ਕਿੰਨੇ ਗੁਰੂ ਨੇ, ਕਹਿੰਦੇ ਇੱਕ, ਕਹਿੰਦੇ ਫਿਰ ਇੱਕ ਪ੍ਰਕਾਸ਼ ਕਰ ਲਓ, ਆ ਜਿਹੜਾ 100 ਹੈ 99 ਅੱਗੇ ਬਹਿ ਕੇ ਸੁਣ ਲਓ, ਇੱਕ ਸੁਣਾਵੇ 99 ਸੁਣਨ, ਹੁਣ ਬੋਲਦਾ 100 ਹੈ ਸੁਣਦਾ ਇੱਕ ਵੀ ਨਹੀਂ। ਆਖੋ ਸਤਿਨਾਮ, ਸੁਣੋ ਜੀ, ਬੋਲਦਾ ਇੱਕ ਹੈ ਤੇ ਸਾਰੇ ਸੁਣਨ, ਹੁਣ ਸਾਰੇ ਬੋਲਦੇ ਹੈ ਸੁਣਦਾ ਤੇ ਕੋਈ ਵੀ ਨਹੀਂ। ਇੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਬਾਕੀ ਦੇ ਬਹਿ ਕੇ ਸੁਣੋ, ਆ ਇੱਕ ਸ਼ਬਦ ਕੰਨ ਖੋਲ ਦਿੰਦਾ ਹੈ। ਬਾਣੀ ਕੋਈ ਮੰਤਰ ਨਹੀਂ, ਰੱਟੇ ਮਾਰਨ ਵਾਸਤੇ ਨਹੀਂ, ਬਾਣੀ ਜੀਵਨ ਜਾਚ ਹੈ। ਸਾਨੂੰ ਅਕਲ ਦਿੰਦੇ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਅਸੀਂ ਬਾਣੀ ਨੂੰ ਬਿਜ਼ਨਸ ਬਣਾ ਲਿਆ, ਵਪਾਰ ਬਣਾ ਲਿਆ, ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਹੀ ਵਪਾਰ ਲੱਗ ਪਏ ਕਰਨ। ਇੱਥੇ ਪਾਠਾਂ ਦੀਆਂ ਵਰਾਇਟੀਆਂ ਨੇ, ਆਹ ਪਾਠ ਕਿੰਨੇ ਦਾ ਹੈ, ਕਹਿੰਦੇ 5100 ਦਾ, ਆਹ ਕਿੰਨੇ ਦਾ, ਕਹਿੰਦੇ 11000 ਦਾ, ਕਹਿੰਦੇ ਜੇ 51000 ਵਾਲਾ ਕਰਾਉਣਾ ਉਹ ਵੀ ਕਰ ਲੈਂਦੇ ਆ, ਕਹਿੰਦੇ ਕਿਹੜਾ, ਕਹਿੰਦੇ ਉਹ ਸੰਪਤ ਪਾਠ। ਆਖੋ ਸਤਨਾਮ, ਕਹਿੰਦੇ 51000 ਵਾਲਾ ਵੀ ਕਰਨੇ ਆ। ਹੁਣ ਅਗਲਾ ਵਰਾਇਟੀਆਂ ਬਣਾਤੀਆਂ, ਹੁਣ ਸੁਣੋ, ਜਿਹੜਾ ਗਰੀਬ ਬੰਦਾ ਤੁਹਾਡੇ 'ਚ ਬੰਦਾ ਇੱਕ ਕਿੱਲਾ ਜ਼ਮੀਨ ਵਾਲਾ ਹੈ, ਉਹ ਜਾ ਕੇ ਪਤਾ ਕੀ ਕਹਿੰਦਾ ਹੈ, ਉਹ ਸੰਪਤ ਪਾਠ ਤੇ ਅਮੀਰ ਹੀ ਕਰਾ ਸਕਦੇ ਨੇ, ਮੇਰੇ ਵਰਗਾ ਗਰੀਬ ਤੇ 5100 ਵਾਲਾ ਹੀ ਹੈ। ਓਏ ਤੁਸੀਂ ਗੁਰੂ ਨੂੰ ਵੀ ਵਪਾਰ ਬਣਾ ਦਿੱਤਾ, ਗਰੀਬ ਬੰਦਾ ਉੱਥੇ ਗੁਰਦੁਆਰੇ ਜਾ ਕੇ ਵਹਿੰਦਾ ਰਹੇ, 51000 ਉਹਦੇ ਕੋਲ ਹੈ ਨਹੀਂ, ਉਹ ਕਰਾ ਨਹੀਂ ਸਕਦਾ ਤੇ ਦੂਜਾ ਕਰਾ ਸਕਦਾ, ਇਹ ਕਿੱਥੋਂ ਵੰਡੀਆਂ ਲੈ ਆਉਂਦੀਆਂ, ਤੁਸੀਂ ਵਪਾਰ ਬਣਾ ਲਿਆ। ਪਾਠਾਂ ਦੀਆਂ ਵਰਾਇਟੀਆਂ ਬਣਾਤੀਆਂ, ਇਹ ਵਪਾਰ ਕਰ ਰਹੇ ਹਾਂ ਅਸੀਂ, ਆਹ ਪਾਠ ਇੰਨੇ ਦਾ, ਆਹ ਲੱਖ ਲੱਖ ਰੁਪਏ ਵਾਲੇ ਪਾਠ ਵੀ ਨੇ, ਇੱਥੇ ਲੱਖ ਵਾਲਾ ਕਰਾ ਲਓ ਉਹ ਉਦੋਂ ਵੀ ਮਹਿੰਗਾ ਹੈ। ਇਹ ਸਿਸਟਮ ਕਿਉਂ ਬਣਾਇਆ ਗਿਆ, ਇੱਕ ਗਰੀਬ ਬੰਦਾ ਵਹਿੰਦਾ ਰਹਿ ਜਾਂਦਾ ਹੈ, ਉਹ ਬਾਹਰ ਤੇ ਨਹੀਂ ਕੇਲੇ ਸੇਬ ਖਰੀਦ ਸਕਦਾ ਵੀ ਯਾਰ ਮਹਿੰਗੇ ਹੈ, ਬਾਹਰ ਤੇ ਉਹਦਾ ਜੀ ਕਰਦਾ ਮੈਂ ਗੱਡੀ ਖਰੀਦਾ ਨਹੀਂ ਖਰੀਦ ਸਕਦਾ, ਉਹ ਮੋਟਰਸਾਈਕਲ ਤੇ ਮਹਿੰਗਾ ਪੈਂਦਾ ਉਹਨੂੰ, ਤੁਸੀਂ ਗੁਰੂ ਵੀ ਮਹਿੰਗਾ ਕਰਤਾ ਉਹਦੇ ਲਈ। ਤੁਸੀਂ ਇੱਥੇ ਵੀ ਵਰਾਇਟੀਆਂ ਬਣਾ ਕੇ ਰੱਖ ਦਿੱਤੀਆਂ, ਇੰਨੇ ਵਾਲਾ ਪਾਠ, ਇੰਨੇ ਵਾਲਾ ਪਾਠ, ਇੰਨੇ ਵਾਲਾ ਪਾਠ, ਪਾਠ ਆਪ ਕਰੋ ਸਿੰਘੋ ਭੈਣੋ ਭਰਾਵੋ ਵੀਰੋ, 5000-10000 ਰੁਪਈਆ ਚੰਗਾ ਪਾਠੀ ਦਿਓ ਉਹਨੂੰ, ਕੋਈ ਬਾਬਾ 20 ਦਿਨ ਲਾ, ਤੈਨੂੰ 5000 ਦਿੰਦੇ ਆ ਇਕੱਲੇ ਨੂੰ, 20 ਦਿਨ ਲਾ, ਸਵੇਰੇ ਤੇ ਸ਼ਾਮ 2-2 ਘੰਟੇ ਸਾਨੂੰ ਪਾਠ ਸੁਣਾਇਆ ਕਰ, ਅਸੀਂ ਕਰ ਨਹੀਂ ਸਕਦੇ, ਹੌਲੀ ਹੌਲੀ ਆਪੇ ਕਰਨ ਲੱਗ ਜਾਾਂਗੇ, 2 ਘੰਟੇ ਸਵੇਰੇ ਸੁਣਾਓ, 2 ਘੰਟੇ ਸ਼ਾਮ ਨੂੰ ਸੁਣਾਓ, ਸਾਲ ਵਿੱਚ ਇੱਕ ਪਾਠ ਸਾਰਾ ਟੱਬਰ ਸੁਣਿਆ ਕਰੋ, ਜੇ ਨਹੀਂ ਕਰ ਸਕਦੇ ਤੇ ਪਾਠੀ ਨੂੰ ਸੱਦ ਕੇ ਇੱਕ ਮਹੀਨੇ ਦੇ ਵਿੱਚ ਪਾਠ ਕਰਾਓ ਵੀ ਸਵੇਰੇ ਵੀ 2 ਘੰਟੇ ਆਇਓ ਬਾਬਾ ਜੀ, ਸ਼ਾਮ ਨੂੰ ਵੀ 2 ਘੰਟੇ ਆਇਓ ਸਾਨੂੰ ਸੁਣਾਓ, ਸਾਡਾ ਬਾਣੀ ਨਾਲ ਭੜਾ ਹੋ ਸਕੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ। ਗਾਓ ਸੁਣੋ ਪੜ੍ਹੋ, ਆਪ ਗਾਇਆ ਕਰੋ, ਆਪ ਸੁਣਿਆ ਕਰੋ, ਆਪ ਪੜ੍ਹਿਆ ਕਰੋ, ਇਹਨਾਂ ਦੇ ਠੱਗੀ ਜਾਲ ਤੋਂ ਬਚੋ, ਇਹਨਾਂ ਦੇ ਠੱਗੀ ਜਾਲ ਤੋਂ ਬਚੋ। ਜੇ ਮੇਰੀ ਰੋਟੀ ਖਾਧੀ ਦਾ ਅਸਰ ਤੁਹਾਡੇ ਤੱਕ ਨਹੀਂ ਜਾਂਦਾ ਤੇ ਮੇਰੇ ਕੀਤੇ ਪਾਠ ਦਾ ਅਸਰ ਕਿਵੇਂ ਜਾਏਗਾ। ਉਹ 10000 ਰੁਪਈਆ ਕਿਸੇ ਗਰੀਬ ਦੀ ਲੜਕੀ ਦੇ ਵਿਆਹ ਤੇ ਲਾ, ਪਾਠ ਆਪ ਕਰਿਆ ਕਰੋ। ਮੇਰੀਆਂ ਸਾਰੀਆਂ ਭੈਣਾਂ ਨੂੰ ਬੇਨਤੀ ਹੈ, ਸਹਿਜ ਪਾਠ ਰੱਖੋ, ਆਪਣੇ ਬੱਚਿਆਂ ਦੇ ਜਨਮ ਦਿਨਾਂ ਦੇ ਪਾਠ ਆਪ ਕਰਿਆ ਕਰੋ। ਅੱਜ ਜਨਮ ਦਿਨ ਮਨਾ ਲਿਆ, ਅਖੰਡ ਸਹਿਜ ਪਾਠ ਰੱਖ ਲਓ, ਆਉਂਦੇ ਸਾਲ ਨੂੰ ਫਿਰ ਭੋਗ ਪਾਓ, ਉਦਣ ਹੀ ਫਿਰ ਆਰੰਭ ਕਰ ਲਿਆ ਕਰੋ, ਬੱਚਿਆਂ ਦੇ ਜਨਮ ਦਿਨਾਂ ਦੇ ਆਪ ਕਰੋ। ਜੇ 2 ਬੱਚੇ ਨੇ, ਇੱਕ ਘਰ ਵਾਲਾ ਕਰੇ, ਇੱਕ ਬੀਬੀ ਕਰੇ, ਦੋਵੇਂ ਕਰਿਆ ਕਰੋ, ਨਾਲੇ ਅਸੀਂ ਜਨਮ ਦਿਨ ਵੀ ਗੁਰਮਤ ਅਨੁਸਾਰ ਮਨਾਏ ਤੇ ਨਾਲੇ ਸਾਡਾ ਭਲਾ ਹੋਵੇ। ਪਾਠ ਬਾਣੀ ਨੂੰ ਸਮਝੋ, ਸਾਡੇ ਗੁਰੂ ਜੀ ਕਹਿੰਦੇ ਕੀ ਹੈ, ਇਹ ਤੇ ਅੱਖਾਂ ਖੋਲ ਦਿੰਦੇ ਹੈ। ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ, ਓਏ ਜਿੰਨਾ ਚਿਰ ਸੁਣਨਾ ਨਹੀਂ ਸਮਝਣਾ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ। ਆ ਪੜ੍ਹਦੇ ਆ ਨਾ ਪੜ੍ਹਿਓ ਜਰਾ ਵੀ ਜੇ ਸੁਰੁਚੀ ਹੈ ਤੁਹਾਡੀ ਨੀਵੀਂ ਕਰ ਲਓ ਜਿੱਥੇ ਠੀਕ ਲੱਗੇਗਾ ਉਹ ਵੇਖਿਓ ਸੁਣਿਓ ਧਿਆਨ ਨਾਲ ਆ ਰਮਜਾਂ ਜਿਹੜੀਆਂ ਨੇ ਗੁੱਜੀਆਂ ਨੇ ਆ ਰਮਜਾਂ ਗੁੱਜੀਆਂ ਨੇ ਗੁੱਜੀਆਂ ਇਹ ਹਰੇਕ ਇਹਨਾਂ ਨੂੰ ਸਮਝਣਾ ਪੈਣਾ ਹੈ ਗੁਰਬਾਣੀ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਹੋ ਕੇ ਨਹੀਂ ਐਕਟਿਵ ਹੋ ਕੇ ਸਮਝਣਾ ਪੈਣਾ ਹੈ ਦਿਮਾਗ ਖੋਲ ਦੇਣਗੇ ਸਾਡਾ ਲਓ ਆ ਸੁਣੋ ਇੱਕ ਮਿੰਟ ਬੇਨਤੀ ਹੈ ਵੀ ਟਿਕਾ ਰੱਖਿਓ ਇਕਾਗਰਤਾ ਬਣਾਈ ਰੱਖਿਓ ਆਪਾਂ ਬਸ ਹੁਣ ਸਮਾਪਤੀ ਕਰ ਲਈਏ ਆ ਟਿਕਾ ਰੱਖਿਓ ਹਿੱਲ ਜੁੱਲ ਨਾ ਹੋਵੇ ਧਿਆਨ ਇਕਾਗਰ ਰੱਖਿਓ ਹਾਂਜੀ
ਸਤਿਗੁਰ ਦੀਆਂ ਗੁੱਜੀਆਂ ਰਮਜਾਂ ਨੂੰ
ਵਾਹ ਵਾਹ ਵਾਹ
ਸਤਿਗੁਰ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਜੀਆਂ ਰਮਜਾਂ ਇੱਕ ਇਸ਼ਕ ਲਗਾ ਨਨਕਾਣੇ ਦਾ
ਵਾ ਵਾ ਵਾ
ਜਾਂ ਤੜਪ ਤੜਪ ਮਰ ਜਾਣੇ ਦਾ
ਵਾ
ਇੱਕ ਇਸ਼ਕ ਲਗਾ ਨਨਕਾਣੇ ਦਾ ਜਾਂ ਤੜਪ ਤੜਪ ਮਰ ਜਾਣੇ ਦਾ ਜਿਸ ਅੱਗ ਵਿੱਚ ਲਸ਼ੂ ਬਣ ਸਿੰਘ ਲੜਿਆ ਉਹ ਅੱਗ ਪਰਵਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਜੀਆਂ ਰਮਜਾਂ
ਪੜੋ
ਸਤਿਗੁਰ ਦੀਆਂ ਗੁੱਜੀਆਂ ਰਮਜਾਂ ਬੇਸਮਝ ਜਮਾਨਾ ਕੀ ਜਾਣੇ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਜੀਆਂ ਰਮਜਾਂ
ਨਨਕਾਣੇ ਦਾ ਇਸ਼ਕ ਲੱਗੇ ਉਹ ਸਤਿਗੁਰ ਦਾ ਇਸ਼ਕ ਲੱਗੇ ਤਾਂ ਹੀ ਸੜਿਆ ਨਾ ਲਛਮਣ ਸਿੰਘ ਜਾ ਕੇ ਇਹ ਕੱਲ ਦਾ ਇਤਿਹਾਸ ਹੈ ਜੀ ਮੈਂ ਕੱਲ ਇਤਿਹਾਸ ਸ਼ੁਰੂ ਤੇ ਕੀਤਾ ਸੀ ਬਰਸਾਤ ਪੈ ਗਈ ਵਿੱਚ ਹੀ ਰਹਿ ਗਿਆ ਇਤਿਹਾਸ ਸੁਣਾ ਨਹੀਂ ਸਕਿਆ ਅੱਜ ਵੀ ਨਹੀਂ ਟਾਈਮ ਲੱਗਾ ਪਰ ਚਲੋ ਆ ਇਸ਼ਾਰਾ ਹੋ ਗਿਆ ਵਿੱਚ ਇਸ਼ਾਰਾ ਹੋ ਗਿਆ ਇਹ ਇਸ਼ਕ ਸਾਨੂੰ ਲੱਗੇ ਪੜੋ ਅੱਗੇ
ਸਫਰੀ ਸਭ ਝਗੜਾ ਅੰਦਰ ਦਾ
ਅੰਦਰ ਦੀ ਖੇਡ ਹੈ ਸਾਰੀ
ਨਾਮ ਸੁਜਦ ਦਾ ਨਾਮ ਅੰਦਰ ਦਾ ਸਫਰੀ ਸਭ ਝਗੜਾ ਅੰਦਰ ਦਾ ਨਾਮ ਸੁਜਦ ਦਾ ਨਾਮ ਅੰਦਰ ਦਾ ਜਿਨੇ ਭੇਦ ਇਲਾਹੀ ਸਮਝ ਲਿਆ ਕਾਬਾ ਬੁੱਤ ਖਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਜੀਆਂ ਰਮਜਾਂ ਸਤਿਗੁਰ ਦੀਆਂ ਗੁੱਜੀਆਂ ਰਮਜਾਂ ਬੇਸਮਝ ਜਮਾਨਾ ਕੀ ਜਾਣੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਜੀਆਂ ਰਮਜਾਨੂ
ਵਾਹ ਵਾਹ ਬਹੁਤ ਸੋਹਣਾ ਸਫਰੀ ਦੀਆਂ ਚਰਨ ਸਿੰਘ ਸਫਰੀ ਦੀਆਂ ਲਿਖੀਆਂ ਹੋਈਆਂ ਲਾਈਨਾਂ ਬਹੁਤ ਪਿਆਰੀਆਂ ਸੋ ਇਸ ਕਰਕੇ ਸਤਿਗੁਰ ਦੀਆਂ ਗੁੱਜੀਆਂ ਰਮਜਾਂ ਨੂੰ ਸਮਝਣ ਲਈ ਆ ਗੁੱਜੇ ਭੇਦ ਨੇ ਨਾ ਜਿਹੜੇ ਇਹ ਸਮਝਣ ਲਈ ਸਹਿਜ ਪਾਠ ਕਰੋ ਸਿੰਘੋ ਘਰ ਘਰ ਬਾਣੀ ਆਪ ਪੜ੍ਹਨੀ ਸ਼ੁਰੂ ਕਰੋ, ਪੰਜਾਬ ਦਾ ਨਕਸ਼ਾ ਬਦਲ ਜਾਏਗਾ, ਮਾਹੌਲ ਬਦਲ ਜਾਏਗਾ। ਸੋ ਜਿਹੜੇ ਪਿਆਰ ਨਾਲ ਤੁਸੀਂ ਟਿਕ ਕੇ ਸੁਣਿਆ ਤੇ ਵੱਡੀ ਗਿਣਤੀ ਚ ਆਏ ਹੋ ਨਾ, ਇਸੇ ਹਿਸਾਬ ਨਾਲ ਇਲਾਕੇ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰੋ। ਬਹੁਤ ਮੇਰੇ ਵੀਰ ਪੜ੍ਹਦੇ ਆ, ਬੜੀ ਚੰਗੀ ਗੱਲ ਹੈ, ਪਰ ਵੱਧ ਤੋਂ ਵੱਧ ਸਹਿਜ ਪਾਠ ਕਰਨੇ ਸ਼ੁਰੂ ਕਰੋ। ਆਉਣ ਵਾਲੇ ਸਮੇਂ ਵਿੱਚ ਮੈਂ ਦਸੂਹੇ ਵਿੱਚ ਵੀ ਹਾਂ ਕੀਤੀ ਹੈ ਦੀਵਾਨਾਂ ਦੀ, ਤੇ ਹੁਸ਼ਿਆਰਪੁਰ ਵਿੱਚ ਵੀ ਹਾਂ ਕੀਤੀ ਹੈ। ਇਧਰਲੇ ਪਾਸੇ ਦਸੂਹਾ ਪੈ ਜਾਂਦਾ ਉਹਨਾਂ ਕੀ ਪੈ ਜਾਂਦਾ, ਇੰਨਾ ਹੀ ਹੁਸ਼ਿਆਰਪੁਰ ਪੈ ਜਾਂਦਾ। ਦੋ ਤਿੰਨ ਮਹੀਨਿਆਂ ਤੱਕ ਦਸੂਹੇ ਹੋਣਗੇ ਪ੍ਰੋਗਰਾਮ, ਫਿਰ 7-8 ਮਹੀਨਿਆਂ ਤੱਕ ਹੁਸ਼ਿਆਰਪੁਰ। ਇੱਥੋਂ ਦੇ ਮੈਨੂੰ ਪ੍ਰਬੰਧਕ ਕਹਿੰਦੇ ਸੀ ਕਿ ਤੁਸੀਂ ਅਗਲੇ ਸਾਲ ਸਾਨੂੰ ਦੀਵਾਨ ਦਿਓ, ਇਹ ਮਾਲਕ ਦੀ ਮੌਜ ਹੈ, ਜਿਉਂਦੇ ਰਹੇ। ਕਿਉਂਕਿ ਸੱਚ ਕਹਿਣੋਂ ਤੇ ਹਟਦੇ ਨਹੀਂ, ਸ਼ਬੀਲਾਂ ਵਾਲਿਆਂ ਨੇ ਨਾਲ ਲਾਈ, ਕੋਈ ਸ਼ਬੀਲ ਬਚੇ ਰਹੇ ਤੇ ਫੇਰ ਆਵਾਂਗੇ ਕਦੀ। ਧਿਆਨ ਰੱਖਿਓ, ਵੇਖੋ ਆਹ ਸੱਚ ਨੇ, ਜਿਹੜਾ ਸੱਚ ਹੈ ਨਾ ਤਿੱਖਾ ਹੈ, ਥੋੜਾ ਜਿਹਾ ਰੁੱਖਾ ਨਹੀਂ ਹੁੰਦਾ, ਸੱਚ ਤਿੱਖਾ ਹੁੰਦਾ ਹੈ, ਪਰ ਬੰਦਾ ਟਿਕ ਕੇ ਸੁਣੇ ਸਮਝੇ। ਹਰੇਕ ਬੰਦਾ ਤੇ ਇੱਥੇ ਮੇਰੇ ਨੇੜੇ ਬਹਿਣ ਤੋਂ ਚੱਕਦਾ ਹੈ ਜੀ, ਕਈ ਬਾਬੇ ਨਾ, ਸੰਤ ਸਮਾਜ ਜਿੰਨਾ ਸਾਡਾ ਸੀ ਨਾ ਸੰਤ ਸਮਾਜ, ਮੈਂ ਜਿਹੜੇ ਇਲਾਕੇ 'ਚ ਜਾਂਦਾ ਸੀ ਸਭ ਤੋਂ ਅੱਗੇ ਹੁੰਦੇ ਸੀ ਮੇਰੇ ਨਾਲ, ਪਰ ਹੁਣ ਮੇਰੇ ਨਾਲ ਨਹੀਂ ਬਹਿੰਦੇ, ਕਹਿੰਦੇ ਨਾ ਜੀ ਉੱਧਰੋਂ ਅੱਖ ਕਹਿਰੀ ਹੋ ਜਾਏਗੀ, ਨਾ ਜੀ ਨਾ ਡਰ ਲੱਗਦਾ ਤੁਹਾਡੇ ਨੇੜੇ ਬਹਿਣ, ਤੁਹਾਡੇ ਨਾਲ ਆੜੀ ਪੈ ਗਈ ਕਿਤੇ ਸਾਡੀ ਸ਼ਬੀਲ ਨਾ ਲੱਗ ਜਾਏ, ਡਰਦੇ ਹੈ ਜੀ ਕਈ ਮੇਰੇ ਨੇੜੇ ਬਹਿਣ ਤੋਂ। ਪਰ ਵੇਖੋ ਮੈਂ ਇਹਨਾਂ ਦੀਆਂ ਸ਼ਬੀਲਾਂ ਸ਼ਬੂਲਾਂ ਤੋਂ ਨਹੀਂ ਡਰਦਾ, ਹਥਿਆਰਾਂ ਨਾਲ ਮੁਕਾਬਲਾ ਕਰ ਨਹੀਂ ਸਕਦੇ, ਵਿਚਾਰਾਂ ਨਾਲ ਕਰਾਂਗੇ। ਸ਼ਬੀਲ ਲਾਉਣ ਤੋਂ ਪਹਿਲਾਂ ਵੀ ਇਦਾਂ ਹੀ ਸੀ, ਉਸ ਤੋਂ ਬਾਅਦ ਮੈਂ ਘਟਿਆ ਡਰਿਆ ਨਹੀਂ ਇਹਨਾਂ ਤੋਂ, ਉਸ ਤੋਂ ਤਿੱਖਾ ਬੋਲਦਾ।
ਸਤਿ ਸ੍ਰੀ ਅਕਾਲ।
ਮੇਰੀ ਸੁਰ ਨਰਮ ਨਹੀਂ ਹੋਈ ਇਹਨਾਂ ਨੇ, ਚਾਹੇ ਮੇਰੇ ਨਾਲ ਬੈਠਾ ਮੇਰਾ ਵੀਰ ਮਾਰਿਆ, ਮੇਰੇ ਭੁਲੇਖੇ ਗੋਲੀ ਹੋਰ ਨੂੰ ਮਾਰ ਗਏ, ਪਰ ਅਜੇ ਵੀ ਮੇਰੀ ਸੁਰ ਨਹੀਂ ਬਦਲੀ ਤੇ ਨਾ ਬਦਲੇਗੀ। ਜਿੰਨਾ ਚਿਰ ਜਿਉਣਾ ਮੈਂ ਡਟ ਕੇ ਸੱਚ ਕਹਿੰਦੇ ਰਹਿਣਾ ਹੈ, ਸੱਚ ਮੇਰੇ ਸਮਝ ਜਾਏਗਾ ਤੇ ਮੈਂ ਸੰਗਤ ਵਿੱਚ ਦੱਸਣਾ ਹੈ, ਇਹ ਮੇਰਾ ਫਰਜ਼ ਹੈ, ਮੇਰੀ ਡਿਊਟੀ ਹੈ। ਜਿਹੜਾ ਗੁਰੂ ਦਾ ਸੱਚਾ ਗਿਆਨ ਲੁਕਾਉਂਦਾ ਹੈ ਉਹਨੂੰ ਗੁਰੂ ਜੀ ਕਹਿੰਦੇ, ਜਿੰਨਾ ਗੁਰ ਗੋਪਿਆ ਆਪਣਾ, ਜਿਹੜੇ ਗੁਰੂ ਦਾ ਗਿਆਨ ਲੁਕਾਉਂਦੇ ਹੈ ਤੇ ਨਰ ਬੁਰਿਆਰੀ, ਉਹ ਬੜੇ ਬੁਰੇ ਬੰਦੇ ਹੁੰਦੇ ਹੈ, ਉਹ ਮਾੜੇ ਬੰਦੇ ਆ ਜਿਨ੍ਹਾਂ ਨੂੰ ਸੱਚ ਸਮਝ ਚ ਆ ਜਾਂਦਾ ਪਰ ਅੱਗੇ ਨਹੀਂ ਸਮਝਾਉਂਦੇ। ਹਰ ਜੀਓ ਤਿੰਨਕਾ ਦਰਸ਼ਨ ਨਾ ਕਰੋ ਪਾਪਿਸਟ ਹਥਿਆਰੀ, ਕਹਿੰਦੇ ਇਹੋ ਜਿਹੇ ਪਾਪੀ ਬੰਦੇ ਤੇ ਹਥਿਆਰੇ ਬੰਦੇ ਦੇ ਮੈਨੂੰ ਦਰਸ਼ਨ ਨਾ ਹੋਣ, ਜਿਹੜਾ ਗੁਰੂ ਦਾ ਸੱਚਾ ਗਿਆਨ ਨੋਟਾਂ ਤੇ ਵੋਟਾਂ ਕਰਕੇ ਲੁਕੋ ਲੈਂਦਾ। ਪਰ ਸੁਰਜੀਤ ਪਾਤਰ ਨੇ ਲਿਖਿਆ ਸੀ, ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ, ਇੰਨਾ ਵੀ ਸੱਚ ਨਾ ਬੋਲ ਕੇ ਇਕੱਲਾ ਰਹਿ ਜੇ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ। ਪਰ ਇਹ ਸਾਡੇ ਇਤਿਹਾਸ ਤੇ ਗੱਲ ਖਰੀ ਨਹੀਂ ਉਤਰਦੀ। ਦੱਸੋ ਮੈਨੂੰ ਬਾਬੇ ਅਜੀਤ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ, ਬਾਬੇ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਕਿਹੜੇ ਚਾਰ ਨੇ ਮੋਢਾ ਲਾਇਆ ਸੀ। ਮੋਢੇ ਵੀ ਨਾ ਵੇਖੋ ਵੀ ਮੇਰੇ ਮਗਰ ਚਾਰ ਮੋਢਾ ਲਾਉਣ ਵਾਲੇ ਹੋਣ, ਇੱਕ ਵੀ ਨਾ ਰਵੇ ਭਾਵੇਂ। ਕਬੀਰ ਜਹ ਮਾਰਗ ਪੰਡਿਤ ਗਏ, ਪਾਛੈ ਪਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਕਹਿੰਦੇ ਕਬੀਰ ਸਾਹਿਬ ਕਹਿੰਦੇ ਆ, ਜਿਹੜੇ ਰਾਹ ਤੇ ਮੈਂ ਤੁਰਿਆ ਮੈਂ ਇਕੱਲਾ ਰਹਿ ਗਿਆ, ਜਿੱਧਰ ਪੰਡਿਤ ਵਹਿਮਾਂ ਵਿੱਚ ਪਾਉਣ ਵਾਲੇ, ਲੋਕ ਭਰਮਾਂ ਵਿੱਚ ਪਾਉਣ ਵਾਲੇ, ਠੱਗੀਆਂ ਮਾਰਨ ਵਾਲੇ, ਆ ਸੱਚ ਸੁਣਨ ਵਾਲੇ ਕੋਈ ਕੋਈ ਰਹਿ ਜਾਂਦੇ ਆ ਜੀ। ਇੱਥੇ ਅੱਜ ਅਨਾਉਂਸਮੈਂਟ ਕਰ ਦਿਓ, ਸੇਬ ਪਾਏ ਜਾਣਗੇ, ਪੁੱਤਰ ਹੋਣਗੇ, ਲੈਣਾ ਲੱਗ ਜਾਣਗੀਆਂ, ਇੱਥੇ ਵਰ ਮਿਲਣਗੇ, ਜਿਹੜਾ ਇੱਥੇ ਅਰਦਾਸ ਵਿੱਚ ਸ਼ਾਮਲ ਹੋ ਗਿਆ ਉਹਦੇ ਸਭ ਕੰਮ ਰਾਸ ਹੋ ਜਾਣਗੇ, ਲੈਣਾ ਲੱਗ ਜਾਣਗੀਆਂ ਇੱਥੇ। ਪਰ ਜੇ ਕਹੋਗੇ ਸੱਚ ਸੁਣਨਾ ਤੇ ਸੱਚ ਸਮਝਣਾ ਹੈ, ਫਿਰ ਕੋਈ ਵਿਰਲਾ ਸੁਣਦਾ ਹੈ, ਕੋਈ ਵਿਰਲਾ ਸੁਣ ਤੇ ਲੈਂਦਾ ਹੈ, ਫਿਰ ਮੰਨਦਾ ਕੋਈ ਵਿਰਲਾ ਹੈ, ਜਾਂ ਤੇ ਡਰੋਕਲ ਬੰਦੇ ਨਹੀਂ ਮੰਨਦੇ ਹੁੰਦੇ, ਡਰਦੇ ਨੇ ਜਿਹੜੇ, ਜਿਹੜੇ ਹੁਣ ਨਿੰਬੂ ਮਰਚਾਂ ਤੇ ਭਰੋਸਾ ਕਰੀ ਬੈਠੇ ਆ ਦੁਕਾਨਾਂ ਅੱਗੇ ਲਟਕਦੀਆਂ ਨਹੀਂ। ਸਵੇਰੇ ਮੈਂ ਲੰਘਦਾ ਸੀ ਬਾਲਾ ਚੌਰ ਦੇ ਏਰੀਏ ਚੋਂ, ਹਰੇਕ ਦੁਕਾਨ ਵਿੱਚ ਮੈਂ ਨਿਗਾਹ ਮਾਰਾਂ ਵੀ ਇੱਥੇ ਵੀ ਨਿੰਬੂ ਮਰਚਾਂ ਟੰਗੇ ਪਏ ਆ। 8 ਕਰੋੜ ਦੇ, ਸੁਣੋ ਸੁਣਿਓ ਬਈ, 8 ਕਰੋੜ ਦੇ ਨਿੰਬੂ ਤੇ ਮਰਚਾਂ, ਇਹ ਸਰਵੇ ਹੈ, ਅਖਬਾਰ ਦੀ ਖਬਰ ਸੀ। 8 ਕਰੋੜ ਦੇ ਨਿੰਬੂ ਤੇ ਮਰਚਾਂ ਪੰਜਾਬ ਦੇ ਲੋਕ ਇੱਕ ਸਾਲ ਵਿੱਚ ਬੂਹਿਆਂ ਤੇ ਲਮਕਾ ਕੇ ਖਰਾਬ ਕਰ ਦਿੰਦੇ ਆ। 8 ਕਰੋੜ ਦੇ ਵੀ ਸਕੰਜਵੀ ਬਣਾ ਲਓ, ਮਰ ਜਾਓ, ਕੋਈ ਅਸਰ ਤੇ ਹੋਵੇ ਵੀ ਸਕੰਜਵੀ ਪੀ ਲਓ। 8 ਕਰੋੜ ਦੇ ਕਹਿੰਦੇ ਤੇ ਹੋਰ ਸੁਣ ਲਓ, ਮੈਂ ਕਹਿੰਦਾ 15-20 ਕੁਇੰਟਲ ਨਿੰਬੂ ਲਓ, 15-20 ਕੁਇੰਟਲ ਮਰਚਾਂ ਲਓ, ਪਾਕਿਸਤਾਨ ਦੇ ਬਾਰਡਰ ਤੇ ਬੰਨੋ, ਫੌਜਾਂ ਸਾਰੀਆਂ ਲੈ ਆਓ, ਆਪੇ ਰੱਖਿਆ ਕਰ ਦੇਣਗੇ, ਖਰਚਾ ਤੇ ਘਟਾਓ ਸਾਡਾ। ਮਰ ਚੱਲੇ ਨੇ ਲੋਕ, ਉੱਥੇ ਕਤਲ ਹੋ ਰਹੇ ਆ ਤੇ ਨਿੰਬੂ ਮਰਚਾਂ ਬੰਨੋ, ਪਾਕਿਸਤਾਨ ਤੋਂ ਬਚਾਅ ਹੋਵੇ। ਇਹ ਪਾਣਿਆਂ ਨੇ ਪਤਾ ਨਹੀਂ ਕਿੱਥੋਂ ਕਾਢ ਇਹ ਕੱਢੀ, ਇੱਕ ਖਾਣ ਵਾਲਾ ਜਿਹੜਾ ਲਾਣਾ ਹੁੰਦਾ ਹੈ, ਜਿਵੇਂ ਸਾਡੇ ਵਾਲਿਆਂ ਨੇ ਪਾਠਾਂ ਦੀਆਂ ਵੈਰਾਈਟੀਆਂ ਕੱਢੀਆਂ ਨੇ, ਇਦਾਂ ਹੀ ਨਿੰਬੂ ਮਰਚਾਂ ਵਾਲਿਆਂ ਨੇ ਕੱਢੀਆਂ ਨੇ ਵੈਰਾਈਟੀਆਂ। ਇਹ ਵੈਰਾਈਟੀਆਂ ਨੇ, ਖਾਣ ਦੇ ਢੰਗ ਨੇ ਇਹਨਾਂ ਦੇ, ਤੇ ਜਦੋਂ ਇਹਨਾਂ ਨੂੰ ਸਵਾਲ ਕਰੋਗੇ ਤੁਸੀਂ ਵੀ ਉੱਥੇ ਨਿੰਬੂ ਮਰਚਾਂ ਬੰਨ ਦਿਓ, 10-10 ਕੁਇੰਟਲ ਨਿੰਬੂ, 10 ਕੁਇੰਟਲ ਮਰਚਾਂ, ਇਕੱਠਾ ਹੀ ਢੇਰ ਲਾ ਆਉਂਦੇ, ਦੱਸੋ ਕੀ ਕਰੀਏ, ਇੰਨਾ ਖਰਚਾ ਆਰਮੀ ਦਾ ਹੁੰਦਾ ਹੈ। ਕਹਿਣਗੇ ਨਹੀਂ ਉੱਥੋਂ ਕੋਈ ਵੀ, ਜਿਹੜੀ ਪਾਕਿਸਤਾਨ ਤੋਂ ਨਹੀਂ ਬਚਾ ਸਕਦਾ, ਇਹ ਗ੍ਰਹਿਆਂ ਤੋਂ ਕਿਵੇਂ ਬਚਾਉਣਗੇ ਬਈ। ਰੁਪਈਏ 5 ਲੈ ਕੇ ਕਿੱਥੇ ਮੰਗਲ ਕਿੱਥੇ ਸ਼ਨੀ, 5 ਰੁਪਈਏ ਲੈ ਕੇ ਗ੍ਰਹਿਆਂ ਦੀ ਦਿਸ਼ਾ ਹੀ ਬਦਲ ਦਿੰਦੇ ਆ, ਗ੍ਰਹਿਆਂ ਦੀ ਦਿਸ਼ਾ ਹੀ ਬਦਲ ਦਿੰਦੇ 5 ਰੁਪਈਏ ਲੈ ਕੇ। ਤੇ ਕਿੰਨੇ ਨੇ ਜੀ ਵੇਖੋ, ਇੰਨਾ ਹੱਥ ਵੇਖਣ ਵਾਲੇ ਜਗ੍ਹਾ ਜਗ੍ਹਾ ਤੇ ਫਿਰਦੇ ਹੱਥ ਵੇਖਣ ਵਾਲੇ, ਹੱਥ ਤੇ ਬਾਂਦਰ ਦਾ ਵੀ ਬੰਦੇ ਵਰਗਾ ਹੀ ਹੁੰਦਾ ਹੈ, ਬੰਦੇ ਦਾ ਹੱਥ ਤੇ ਬਾਂਦਰ ਦਾ ਇੱਕੋ ਜਿਹਾ ਹੀ ਹੈ, ਲਕੀਰਾਂ ਵੀ ਹੁੰਦੀਆਂ ਨੇ ਉੱਥੇ। ਭਲਾ ਬਾਂਦਰ ਦਾ ਹੱਥ ਕਿਉਂ ਨਹੀਂ ਵੇਖਦੇ, ਮੈਂ ਅੱਗੇ ਵੀ ਹੱਸਦਾ ਹੁੰਦਾ ਵੀ ਬਾਂਦਰ ਦਾ ਹੱਥ ਪਤਾ ਕਿਉਂ ਨਹੀਂ ਵੇਖਦੇ, ਕਿਉਂਕਿ ਬਾਂਦਰ ਦੇ ਜੇਬ ਨਹੀਂ ਹੁੰਦੀ। ਇਹਦਾ ਮਤਲਬ ਇਹ ਹੱਥ ਨਹੀਂ ਵੇਖਦੇ, ਕੀ ਵੇਖਦੇ ਆ, ਜੇਬਾਂ ਵੇਖਦੇ ਤੇਰੀਆਂ, ਹੱਥ ਵੇਖਦੇ ਆ। ਬਾਕੀ ਤਜਰਬਾ ਵੀ ਹੋ ਜਾਂਦਾ ਜੀ, ਹੱਥ ਵੇਖ ਕੇ ਹੀ ਪਤਾ ਲੱਗ ਜਾਂਦਾ। ਹੁਣ ਮੇਰਾ ਹੱਥ ਤੁਸੀਂ ਵੇਖੋ, ਪੋਲਾ ਪੋਲਾ ਹੈ, ਪਤਾ ਲੱਗਦਾ ਵੀ ਇਹ ਕਈ ਨਹੀਂ ਜ਼ੁਲਮਦਾ, ਆਖੋ ਸਤਨਾ, ਸੱਚੀ ਪੋਲਾ ਪੋਲਾ ਹੱਥ ਹੈ, ਵੀ ਇਹ ਬੱਠਲ ਬੁੱਠਣ ਕਿੱਥੇ ਚੁੱਕਦਾ, ਪਤਾ ਨਹੀਂ ਲੱਗ ਜਾਂਦਾ। ਹੁਣ ਸਵਾਹ ਨਹੀਂ ਫਸੀ, ਇਹਦਾ ਮਤਲਬ ਭਾਂਡੇ ਵੀ ਨਹੀਂ ਮਾਂਜਦਾ, ਪਤਾ ਨਹੀਂ ਲੱਗਦਾ ਮੇਰੇ ਹੱਥਾਂ ਨੂੰ ਵੇਖ ਕੇ ਵੀ ਪੋਲੇ ਪੋਲੇ ਹੈ ਬਈ, ਇਹ ਤੇ ਬਸ ਇੰਨੇ ਕੁ ਜੋਗਾ ਹੀ ਹੈ, ਬਾਜੇ ਵਾਲਾ ਸੁਰਾਂ ਹੀ ਨੱਪ ਸਕਦਾ। ਆ ਜਿਹੜਾ ਤੁਹਾਡਾ ਹੱਥ ਦੱਸ ਦੇਣਾ ਉਹਨੇ ਵਿਆਈਆਂ ਇੱਥੋਂ ਪਾਟੀਆਂ ਅੱਟਣ ਪਏ, ਉੱਥੋਂ ਹੀ ਪਤਾ ਲੱਗ ਜਾਂਦਾ ਵੀ ਬੰਦਾ ਮਿਹਨਤੀ। ਫਿਰ ਪਤਾ ਮੇਰੇ ਵਰਗਾ ਹੱਥ ਕੰਮ ਕਰਦਾ ਬਹੁਤ ਹੈ ਪਰ ਪੂਰੀ ਨਹੀਂ ਪੈਂਦੀ, ਤੇ ਜਿਹਦਾ ਪੋਲਾ ਜਿਹਾ ਹੁੰਦਾ ਹੈ ਉਹਨੂੰ ਵੇਖ ਕੇ ਤੈਨੂੰ ਤੇ ਕੰਮ ਹੀ ਨਹੀਂ ਮਿਲਦਾ, ਹਿਸਾਬ ਲਾ ਲੈਂਦੇ ਆ ਜੀ, ਉਹ ਹਿਸਾਬ ਲਾ ਲੈਂਦੇ ਆ ਸਾਰੇ। ਬਚ ਜਾਓ ਇਹਨਾਂ ਤੋਂ, ਬਚ ਜਾਓ। ਇਹ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਸਾਨੂੰ ਮਿਲੇ। ਸਤਿਗੁਰੂ ਕਹਿੰਦੇ ਕੋਈ ਨਜ਼ਰਾਂ ਨਹੀਂ ਲੱਗਦੀਆਂ, ਕੋਈ ਤੰਤਰ ਮੰਤਰ ਜੰਤਰ ਕੱਖ ਨਹੀਂ ਹੁੰਦਾ, ਕੋਈ ਜੰਤਰ ਮੰਤਰ ਨਹੀਂ, ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ, ਤੰਤ ਮੰਤਰ ਨਾ ਜੋ ਹੋਈ ਨਿਤ ਜਾਖ ਨਾ ਲੱਗੈ। ਕੋਈ ਕਹਿੰਦੇ ਨਜ਼ਰਾਂ ਨੁਜ਼ਰਾਂ ਨਹੀਂ ਲੱਗਦੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨਜ਼ਰ ਨਹੀਂ ਲੱਗਦੀ। ਲੈ ਹੁਣ ਜੇ ਆਪਾਂ ਨੂੰ ਇਹ ਭਰੋਸਾ ਹੋ ਜਾਏ ਵੀ ਨਜ਼ਰ ਨਹੀਂ ਲੱਗਦੀ, ਫਿਰ ਅਸੀਂ ਕਿਉਂ ਛਿੱਤਰ ਗੱਡੀਆਂ ਪਿੱਛੇ ਬੰਨਾਂਗੇ। ਅੱਜ ਤੋਂ ਬਾਅਦ ਖਤਮ, ਜੇ ਸਹਿਜ ਪਾਠ ਕਰੋ ਸਿੰਘੋ ਤਾਂ ਪਤਾ ਲੱਗੇ ਵੀ ਆਹ ਹੀ ਲਿਖਿਆ ਬਾਣੀ ਚ, ਫਿਰ ਅਸੀਂ ਨਿੰਬੂ ਮਰਚਾਂ ਕਿਉਂ ਬੰਨਾਂਗੇ, ਫਿਰ ਅਸੀਂ ਉਹ ਨਜ਼ਰ ਬੱਟੂ ਨਹੀਂ ਬੰਨ ਲੈਂਦੇ, ਘਰਾਂ ਦੇ ਉੱਤੇ ਨਹੀਂ ਕਈ ਟੰਗੇ ਹੁੰਦੇ, ਜਿਹੜੇ ਗਰੀਬ ਘਰ ਪਾ ਲੈਂਦੇ ਉਹ ਤੇ ਨਾ ਜੀ ਚਾਟੀ ਮੁੱਧੀ ਮਾਰ ਲੈਂਦੇ, ਉਹ ਕੀ ਕਹਿੰਦੇ ਨੇ ਕੁੱਜਾ, ਆਹੋ ਕੁੱਜਾ, ਉਹ ਏਦਾਂ ਕੁੱਜਾ ਮੁੱਧਾ ਮਾਰ ਲੈਂਦੇ ਕਾਲੇ ਰੰਗ ਦਾ, ਉਹ ਤੇ ਗਰੀਬ ਹੈ, ਤੇ ਕਈ ਫਿਰ ਉਹ ਐਡੀ ਜੀਭ ਵਾਲੀ ਲੈ ਕੇ ਆਉਂਦੇ ਭੂਤ ਜਿਹਾ, ਉਹ ਮਹਿੰਗਾ ਲੈ ਆਉਂਦੇ ਆ ਜੀ, ਜਿਹੜੇ ਉਹ ਵੱਡੀ ਕੋਠੀ ਪਾ ਕੇ ਐਡਾ ਐਡੀ ਜੀਭ ਗੱਡੀ ਹੁੰਦੀ ਉਹਦੀ, ਤੇ ਮੈਂ ਕਈ ਵਾਰੀ ਹੱਸਦਾ ਹੁੰਦਾ, ਮੈਂ ਕਹਿੰਦਾ ਹੁੰਦਾ ਇਹ ਫੋਟੋ ਪਤਾ ਕਿਹਦੀ ਹੈ, ਕਹਿੰਦੇ ਕਿਹਦੀ, ਮੈਂ ਕਹਿੰਦਾ ਕੋਠੀ ਵਾਲਿਆਂ ਨੇ ਆਪਣੀ ਹੀ ਬਾਹਰ ਲਾਈ ਹੈ, ਪਤਾ ਕਿਉਂ, ਅੱਗੇ ਸੁਣ ਲਿਓ, ਪਤਾ ਕਿਉਂ ਲਾਈ ਹੈ, ਇਹ ਲੋਕਾਂ ਨੂੰ ਦੱਸਦੇ ਨੇ ਆਂਢੀਆਂ ਗਵਾਂਢੀਆਂ ਨੂੰ ਪਿੰਡ ਵਾਲਿਆਂ ਨੂੰ ਵੀ ਸਾਡੀ ਤੇ ਇਸ ਕੋਠੀ ਨੇ ਐਡੀ ਜੀਭ ਕਢਾਤੀ, ਤੁਸੀਂ ਨਾ ਪੰਗਾ ਲੈ ਲਿਓ, ਆਪਣੀ ਫੋਟੋ ਹੀ ਲਾਉਂਦੇ ਨੇ ਵੀ ਸਾਡੀ ਐਡੀ ਜੀਭ ਕਢਾਈ ਹੈ ਇਸ ਕੋਠੀ ਨੇ। ਮੈਂ ਨਾ ਲੁਧਿਆਣੇ ਦੇ ਨੇੜੇ ਗਿਆ ਉਹਨਾਂ ਦੇ ਨਾ ਛੱਤ ਤੇ ਕੋਠੀ ਬੜੀ ਵੱਡੀ ਉਹਨਾਂ ਦੀ ਸੱਚੀ ਮੈਂ ਐਡੀ ਕੋਠੀ ਨਹੀਂ ਵੇਖੀ ਕਿਸੇ ਦੀ ਐਡੀ ਜੀਭ ਉਹਦੇ ਉੱਤੇ ਕੱਢੀ ਉੱਤੇ ਲੱਗੀ ਮੈਂ ਕਹਾਂ ਮੈਂ ਵੇਖ ਮੈਂ ਉਹਨਾਂ ਨੂੰ ਇਦਾਂ ਹਾਸਾ ਮੈਂ ਕਿਹਾ ਮੈਂ ਇਦਾਂ ਕਹਿੰਦਾ ਹੁੰਦਾ ਦੀਵਾਨ 'ਚ ਆ ਇਹਦੇ ਬਾਰੇ ਮੈਂ ਇਦਾਂ ਕਹਿੰਦਾ ਹੁੰਦਾ ਉਹ ਪਤਾ ਮੈਨੂੰ ਕੀ ਕਹਿੰਦੇ ਕਹਿੰਦੇ ਬਾਬਾ ਜੀ ਇਹ ਜਿਹੜੀ ਜੀਭ ਸਾਡੀ ਕਢਾਈ ਹੈ 4 ਸਾਲ ਕੋਠੀ ਬਣਾਈ ਨੂੰ ਹੋ ਗਏ ਅਜੇ ਅੰਦਰ ਨਹੀਂ ਗਈ ਕਹਿੰਦੇ ਲੋਨ ਲੈਂਦੇ ਨਹੀਂ ਕਰਜ਼ੇ ਨਹੀਂ ਲੈਂਦੇ ਸਾਥੋਂ ਐਡੀ ਜੀਭ ਨਿਕਲੀ ਹੈ ਕਹਿੰਦੇ ਮੁੜ ਕੇ ਅੰਦਰ ਹੀ ਨਹੀਂ ਵੜੀ 4 ਸਾਲ ਹੋ ਗਏ ਕਹਿੰਦੇ ਕਰਜ਼ੇ ਹੀ ਨਹੀਂ ਲੈਂਦਾ ਬਚ ਜਾਓ ਇਹ ਨਜ਼ਰ ਵੱਟੂ ਉਹ ਭਾਈ ਗੁਰਬਾਣੀ ਨੇ ਜਦੋਂ ਇਦਾਂ ਸਮਝਾ ਦਿੱਤਾ ਵੀ ਨਜ਼ਰਾਂ ਲੱਗਦੀਆਂ ਹੀ ਨਹੀਂ ਗੱਲ ਖਤਮ ਹੈ ਫਿਰ ਗੱਲ ਖਤਮ ਹੈ ਨਜ਼ਰ ਲੱਗਦੀ ਹੋਈ ਨਹੀਂ ਖਤਮ ਗੱਲ ਬਸ ਤਕੜੇ ਹੋਵੋ ਤਕੜੇ ਦਿਲ ਮਜ਼ਬੂਤ ਕਰੋ ਮਨ ਮਜ਼ਬੂਤ ਕਰੋ ਆ ਜਿਹੜੇ ਠੱਗੀਆਂ ਜੀਆਂ ਮਾਰਨ ਵਾਲੇ ਸਭ ਇਹਨਾਂ ਦਾ ਬਾਈਕਾਟ ਕਰੋ ਲੁੱਟਣ ਵਾਲਿਆਂ ਦਾ ਬਾਈਕਾਟ ਕਰੋ ਇਹਨਾਂ ਨੂੰ ਸਵਾਲ ਪੁੱਛੋ ਅਗਲਾ ਕਹਿੰਦਾ ਮੇਰੇ ਸਾਡੇ ਵਰਗਿਆਂ ਨੂੰ ਪਤਾ ਕੀ ਕਹਿੰਦੇ ਆ ਇਹ ਜੀ ਤਰਕ ਕਰਦੇ ਨੇ ਸ਼ੰਕੇ ਕਰਦੇ ਨੇ ਮਹਾਂਪੁਰਖਾਂ ਤੇ ਸ਼ੰਕੇ ਉਹ ਸ਼ਰਧਾ ਤੇ ਸ਼ੰਕੇ ਉਹ ਸੁਣੋ ਸ਼ੰਕਾ ਨਹੀਂ ਕਰਦੇ ਸਵਾਲ ਪੁੱਛਦੇ ਆ ਕਿਵੇਂ ਇੱਕ ਬੰਦਾ ਕਵੇ ਬਈ ਪਠਾਨਕੋਟ ਮੈਂ 1 ਘੰਟੇ 'ਚ ਪਹੁੰਚ ਗਿਆ ਇੱਥੇ ਆਪਾਂ ਨੂੰ ਕੋਈ ਬੰਦਾ ਕਵੇ ਆਪਾਂ ਕਹਾਂਗੇ ਯਾਰ ਸਪੀਡ ਨਾਲ ਗਿਆ ਹੋਣਾ ਹੈ ਪਹੁੰਚ ਗਿਆ ਹੋਣਾ ਹੈ ਪਠਾਨਕੋਟ ਪਹੁੰਚ ਕੇ ਘੰਟੇ 'ਚ ਜੇ ਕੋਈ ਬੰਦਾ ਕਵੇ ਵੀ ਅੱਧੇ ਘੰਟੇ 'ਚ ਪਹੁੰਚ ਗਿਆ ਆਪਾਂ ਕਹਾਂਗੇ ਯਾਰ ਬੜੀ ਸਪੀਡ ਹੋਣੀ ਵੀ ਅੱਧੇ ਘੰਟੇ 'ਚ ਗੱਡੀ ਤੇ ਪਹੁੰਚ ਗਿਆ ਤੂੰ ਇਹਦਾ ਮਤਲਬ ਤੂੰ 125-30-50 ਤੇ ਗਿਆ ਹੋਏਗਾ ਅੱਧੇ ਘੰਟੇ 'ਚ ਹੀ ਪਠਾਨਕੋਟ ਤੇ ਜੇ ਬੰਦਾ ਕਵੇ ਵੀ ਮੈਂ ਇੱਥੋਂ ਚੱਲਿਆ ਤੇ 5 ਮਿੰਟ ਵਿੱਚ ਹੀ ਪਠਾਨਕੋਟ ਪਹੁੰਚ ਗਿਆ ਫਿਰ ਪਤਾ ਆਪਾਂ ਕੀ ਕਹਾਂਗੇ ਵੀ ਆਹ ਤੇ ਝੂਠ ਬੋਲਦਾ ਛੱਡਦਾ ਐ ਇਦਾਂ ਹੀ ਕਹਾਂਗੇ ਵੀ ਐਵੇਂ ਕਿਉਂ ਛੱਡੀ ਜਾਂਦਾ ਯਾਰ ਤੂੰ 5 ਮਿੰਟ 'ਚ ਕਿਵੇਂ ਪਹੁੰਚ ਜਾਏਗਾ ਹੁਣ ਇਹ ਬਾਬੇ ਕਰਦੇ ਨੇ ਪਖੰਡ ਇਹ ਬਾਬੇ ਛੱਡਦੇ ਨੇ ਪੁੱਛਾਂ ਵਾਲੇ ਗੱਪ ਤੇ ਜਦੋਂ ਸਾਡੇ ਵਰਗੇ ਐ ਪੁੱਛਦੇ ਐ ਵੀ ਇਦਾਂ ਕਿਵੇਂ ਅੱਗੋਂ ਫਿਰ ਕਹਿੰਦੇ ਛੰਕੇ ਕਰਦੇ ਐ ਆਖੋ ਸਤਨਾਮ ਹੁਣ ਜੇ ਕੋਈ ਬੰਦਾ ਕਵੇ ਵੀ ਮੈਂ 5 ਮਿੰਟ ਵਿੱਚ ਪਹੁੰਚ ਗਿਆ ਪਠਾਨਕੋਟ ਤੇ ਆਪਾਂ ਕਰਾਂਗੇ ਹੀ ਸਵਾਲ ਵੀ ਇਦਾਂ ਕਿਵੇਂ ਪਹੁੰਚ ਗਿਆ ਤੇ ਜੇ ਉਹ ਬੰਦਾ ਰੌਲਾ ਪਾ ਲੇ ਹਾਏ ਡਾਊਟ ਕਰਦੇ ਐ ਇਹ ਸ਼ੰਕਾਵਾਦੀ ਐ ਇਹ ਗਲਤ ਪ੍ਰਚਾਰ ਕਰਦੇ ਐ ਗਲਤ ਪ੍ਰਚਾਰ ਨਹੀਂ ਜਵਾਬ ਦਿਓ ਪ੍ਰਚਾਰ ਗਲਤ ਨਹੀਂ ਜਵਾਬ ਦਿਓ ਵੀ ਕਿਉਂ ਤੁਸੀਂ ਝੂਠੀਆਂ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਬੁੱਧੂ ਬਣਾਉਂਦੇ ਹੋ ਗੁਰਬਾਣੀ ਦੀ ਸੱਚੀ ਕਥਾ ਦੱਸੋ ਵੀ ਗੁਰਬਾਣੀ ਦਾ ਸੱਚ ਹੈ ਕੀ ਇਹ ਲੋਕਾਂ 'ਚ ਲੈ ਕੇ ਆਓ ਪਬਲਿਕ ਦਾ ਜਿਹੜਾ ਸਾਡਾ ਮਾਈਂਡ ਡਿਵੈਲਪ ਹੋਵੇ ਸਾਡੇ ਵੀਰ ਭਰਾ ਤਰੱਕੀ ਕਰਨ ਚੰਗੀਆਂ ਪੜ੍ਹਾਈਆਂ ਕਰਨ ਚੰਗੇ ਅਹੁਦਿਆਂ ਤੇ ਪਹੁੰਚਣ ਐਵੇਂ ਮਰਚਾਂ ਨਾ ਚੁੱਕੀ ਫਿਰਨ ਨਿੰਬੂ ਨਾ ਚੁੱਕੀ ਫਿਰਨ ਨਾਰੀਅਲ ਨਾ ਚੁੱਕੀ ਫਿਰਨ ਮਾਂ ਨਾ ਪਾਣੀ ਵਿੱਚ ਤਾਰਦੇ ਫਿਰਨ ਇਹਨਾਂ ਨੂੰ ਮਜ਼ਬੂਤ ਕਰੋ ਇਹਨਾਂ ਦੇ ਦਿਲ ਤਕੜੇ ਕਰੋ ਇਹਨਾਂ ਦੇ ਮਾਈਂਡ ਡਿਵੈਲਪ ਕਰੋ ਮੇਰੇ ਗੁਰੂ ਗ੍ਰੰਥ ਸਾਹਿਬ ਕਰਦੇ ਐ ਅੱਗੇ ਦੱਸੋ ਆਪੇ ਤਕੜੇ ਕਰ ਦੇਣਾ ਗੁਰੂ ਦੇ ਸਿੱਖ ਬਹੁਤ ਸਿਆਣੇ ਤੇ ਸਮਝਦਾਰ ਬਣ ਜਾਂਦੇ ਐ ਸੋ ਇਹ ਧਿਆਨ ਰੱਖਿਓ ਸੋ ਜਿਹੜਾ ਸ਼ਬਦ ਚੱਲਦਾ ਸੀ ਗੁੜ ਕਰ ਗਿਆਨ ਸਿਰਫ 2 ਮਿੰਟ ਕਿਰਪਾ ਕਰ ਦਿਓ ਸਿਰਫ 2 ਮਿੰਟ ਆਨੰਦ ਸਾਹਿਬ ਮੈਂ 2 ਮਿੰਟ ਵਿੱਚ ਪੜਨ ਲੱਗਿਆ 10:35 ਹੋ ਚੱਲੇ 2 ਮਿੰਟ ਕਿਰਪਾ ਕਰੋ ਸਿਰਫ ਆ ਸ਼ਬਦ ਪੂਰਾ ਕਰ ਦਿਓ ਹਾਂਜੀ
ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਪਾਉ ਤਰੇ
ਕਹਿੰਦੇ ਜਿਹੜਾ ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ਆ ਅੰਮ੍ਰਿਤ ਸੱਚ ਦਾ ਵਪਾਰੀ ਬਣ ਜਾਂਦਾ ਹੈ ਉਹ ਫਿਰ ਝੂਠੇ ਨਸ਼ੇ ਨਹੀਂ ਕਰਦਾ ਜਿਹੜਾ ਗਿਆਨ ਦਾ ਨਸ਼ਾ ਚੜ ਜਾਂਦਾ ਜਿਹਨੂੰ ਗਿਆਨ ਦਾ ਉਹ ਫਿਰ ਝੂਠੇ ਨਸ਼ੇ ਨਹੀਂ ਕਰਦਾ ਹੋਛੇ ਨਸ਼ਿਆਂ 'ਚ ਨਹੀਂ ਫਸਦਾ ਹਾਂਜੀ
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ
ਗੁਰੂ ਦੀ ਸੱਚੀ ਸਿੱਖਿਆ ਸੁਣੀ ਸੱਚੀ ਸਿੱਖਿਆ ਅੰਮ੍ਰਿਤ ਬਾਣੀ ਸੁਣੀ ਇਹ ਨਸ਼ਾ ਪੀਣ ਸਾਣੀ ਪੀਣ ਸਾਰ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਏ ਆ ਨਸ਼ਾ ਪੀਣ ਸਾਰ ਮਾਲਕ ਦੇ ਦਰ ਤੇ ਪ੍ਰਵਾਨ ਹੋ ਗਏ ਹਾਂਜੀ
ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਿਆ
ਕਹਿੰਦੇ ਜੀ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਹੁੰਦੇ ਨੇ ਉਹ ਮੁਕਤ ਤੇ ਬੈਕੁੰਠੀ ਦੀ ਵਾਹਿਗੁਰੂ ਮੁਕਤੀ ਤੇ ਬੈਕੁੰਠ ਦੀ ਆਸ ਨਹੀਂ ਰੱਖਦੇ ਸੁਣੋ ਜਿਹੜੇ ਸ਼ਰਾਬ ਪੀਂਦੇ ਸੀ ਪਤਾ ਕੀ ਕਹਿੰਦੇ ਸੀ ਮੁਕਤ ਹੋ ਜਾਂਦੇ ਆ ਜੀ ਨਸ਼ਾ ਕਰਕੇ ਬਾਬਾ ਕਹਿੰਦਾ ਜੀ ਮੈਂ ਬੇਕੁੰਠ 'ਚ ਚੱਲਿਆ ਜਾਂਦਾ ਮਹਾਰਾਜ ਕਹਿੰਦੇ ਤੇਰੇ ਵਾਲੀ ਨਕਲੀ ਮੁਕਤੀ ਦੀ ਤੇ ਤੇਰੇ ਵਾਲੀ ਨਕਲੀ ਬੈਕੁੰਠ ਦੀ ਕੋਈ ਇੱਛਾ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਜੋਗੀ ਆ ਤੇਰੇ ਵਾਲਾ ਬੈਕੁੰਠ ਨਹੀਂ ਚਾਹੀਦਾ ਤੇਰੇ ਵਾਲੀ ਮੁਕਤੀ ਨਹੀਂ ਚਾਹੀਦੀ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਰੱਬ ਦੇ ਦਰਸ਼ਨਾਂ ਦੀ ਆਸ ਹੈ ਮੁਕਤ ਬੈਕੁੰਠ ਹੈ ਕਰੈ ਕਿਆ ਤੇਰੇ ਵਾਲੀ ਮੁਕਤੀ ਤੇ ਤੇਰੇ ਵਾਲਾ ਬੈਕੁੰਠ ਸਾਨੂੰ ਨਹੀਂ ਚਾਹੀਦਾ ਸਾਨੂੰ ਨਹੀਂ ਚਾਹੀਦਾ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਨਸ਼ਾ ਕਰਕੇ ਬੈਕੁੰਠ ਮਿਲਦਾ ਹੈ ਨਾ ਸਾਨੂੰ ਨਹੀਂ ਚਾਹੀਦਾ ਜਿਹੜਾ ਨਸ਼ਾ ਕਰਕੇ ਮੁਕਤੀ ਮਿਲਦੀ ਹੈ ਮਹਾਰਾਜ ਕਹਿੰਦੇ ਸਾਨੂੰ ਇਹੋ ਜੀ ਮੁਕਤੀ ਦੀ ਇਹੋ ਜੇ ਬੈਕੁੰਠ ਦੀ ਕੋਈ ਲੋੜ ਨਹੀਂ ਹਾਂਜੀ
ਸਿਫ ਤੀਰਤਾ ਸਦ ਬੈਰਾਗੀ ਜੂਏ ਜਨਮ ਨਹਾਰੇ
ਪਰਮਾਤਮਾ ਦੀ ਸਿਫਤ ਵਿੱਚ ਰਤਿਆ ਹੋਇਆ ਸਦਾ ਪਦਾਰਥਾਂ ਤੋਂ ਬਰਾਗੀ ਰਹਿੰਦਾ ਹੈ ਨਿਰਲੇਪ ਰਹਿੰਦਾ ਹੈ ਤੇ ਆਪਣਾ ਜਨਮ ਜੂਏ ਵਿੱਚ ਹਾਰਦਾ ਨਹੀਂ ਆਪਣਾ ਜਨਮ ਬੇਅਰਥ ਕਰਕੇ ਨਹੀਂ ਜਾਂਦਾ ਸਫਲ ਕਰਕੇ ਜਾਂਦਾ ਹੈ ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਹਾਂਜੀ
ਕਹੋ ਨਾਨਕ ਸੁਣ ਪਰ ਧਰ ਜੋਗੀ ਖੀਵਾ ਅੰਮ੍ਰਿਤ ਧਾਰੇ
ਕਹਿੰਦੇ ਆ ਅੰਮ੍ਰਿਤ ਨਾਮ ਨਾਲ ਸੱਚ ਨਾਲ ਜੁੜ ਕੇ ਕਹਿੰਦੇ ਸਦਾ ਹੀ ਖੀਵੇ ਰਹੀਦਾ ਹੈ ਸਦਾ ਹੀ ਨਸ਼ਾ ਚੜਿਆ ਰਹਿੰਦਾ ਹੈ ਸਦਾ ਹੀ ਖੁਸ਼ ਰਹੀਦਾ ਹੈ ਨਕਲੀ ਨਸ਼ਾ ਛੱਡੋ ਅਸਲੀ ਗਿਆਨ ਦਾ ਨਾਮ ਦਾ ਨਸ਼ਾ ਕਰਨਾ ਸ਼ੁਰੂ ਕਰੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਜੀ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ ਅਰਦਾਸ ਤੇ ਹੁਕਮਨਾਮਾ ਸੁਣ ਕੇ ਚੱਲਾਂਗੇ ਹੋਰ ਵੀ ਅੰਮ੍ਰਿਤ ਵਾਲੇ ਸਿੰਘ ਸਿੰਘਣੀਆਂ ਤਿਆਰ ਹੋ ਜਾਂਦੇ ਜੇ ਕੱਲ੍ਹ ਥੋੜ੍ਹਾ ਜਿਹਾ ਮੌਕਾ ਅੱਧਾ ਘੰਟਾ ਹੋਰ ਮਿਲ ਜਾਂਦਾ ਪਰ ਇਹ ਵੀ ਮਾਲਕ ਦੀ ਮੌਜ ਹੈ ਜਿੰਨਿਆਂ ਨੇ ਅੰਮ੍ਰਿਤ ਛਕ ਲਿਆ ਭਾਗਾਂ ਵਾਲੇ ਹੈ ਜਿਨ੍ਹਾਂ ਵੀਰਾਂ ਭਰਾਵਾਂ ਨੇ ਨਹੀਂ ਛਕਿਆ ਛਕੋ ਮੇਰੇ ਨੌਜਵਾਨ ਵੀਰੋ ਦਾੜੀਆਂ ਰੱਖੋ ਸਿਰਾਂ ਤੇ ਦਸਤਾਰਾਂ ਬੰਨੀਏ ਭਰਾ ਭਰਾ ਬਣੀਏ ਸਾਰੇ ਗੁਰੂ ਗੋਬਿੰਦ ਸਿੰਘ ਧਰਮ ਦੇ ਪਿਤਾ ਸਾਹਿਬ ਕੌਰ ਮਾਤਾ ਪਿਓ ਮਿਲ ਜਾਏ ਕਲਗੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ ਸੋ ਐਤਕੀ ਤਿੰਨੇ ਦਿਨ ਵਿਚਾਰ ਕਰਦਿਆਂ ਮੈਂ ਗੁਰਮਤ ਤੋਂ ਕੋਈ ਵੀ ਗੱਲ ਬਾਹਰੀ ਕਹਿ ਗਿਆ ਮੈਂ ਜੋੜ ਕੇ ਹੱਥ ਮਾਫੀ ਮੰਗਦਾ ਜੀ ਜੇ ਕੋਈ ਗੁਰਮਤ ਤੋਂ ਬਾਹਰ ਕਹਿ ਗਿਆ ਗੱਲ ਜਿਹੜੀ ਗੁਰਮਤ ਦੇ ਅਨੁਸਾਰ ਹੈ ਉਹਨੂੰ ਜ਼ਰੂਰ ਪੱਲੇ ਬੰਨਿਓ ਜਿਹੜੀ ਵੀ ਮੇਰੀ ਗੱਲ ਗੁਰਮਤ ਤੋਂ ਬਾਹਰ ਹੈ ਮੇਰੀ ਗਲਤੀ ਜਾਣ ਕੇ ਮਾਫ਼ ਕਰ ਦਿਓ ਜੋ ਚੰਗਾ ਸੁਣਿਆ ਉਹ ਸਾਰਾ ਗੁਰੂ ਦਾ ਹੈ ਗੁਰੂ ਜੀ ਦਾ ਸੱਚਾ ਗਿਆਨ ਹੈ ਉਹਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ ਬਾਣੀ ਨਾਲ ਬਾਣੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਸਾਰੀ ਸੰਗਤ ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਸਮਾਗਮ ਕਰਵਾਇਆ ਹੈ ਇਹ ਮੇਰੇ ਕੋਲ ਇੱਕ ਸਾਲ ਪਹਿਲਾਂ ਗਏ ਸੀ ਦੀਵਾਨ ਅਕਤੂਬਰ ਨਵੰਬਰ ਦੇ ਮੰਗਦੇ ਸੀ ਮਿਲੇ ਨੇ ਆਹ ਪ੍ਰੋਗਰਾਮ ਹੁਣ ਜਿਹੜਾ ਬਣਿਆ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਇਹ ਡੇਟ ਜਿਹੜੀ ਇਹ ਸੈੱਟ ਹੋਈ ਬਹੁਤ ਚਾਅ ਨਾਲ ਬੜੇ ਉਤਸ਼ਾਹ ਨਾਲ ਸਾਰੇ ਇਲਾਕੇ ਨੇ ਇਹ ਪ੍ਰਬੰਧ ਕੀਤਾ ਹੈ ਕਈ ਪਿੰਡਾਂ ਦੀ ਸੰਗਤ ਨੇ ਡਟ ਕੇ ਸਹਿਯੋਗ ਦਿੱਤਾ ਹੈ ਮੈਂ ਸਾਰਿਆਂ ਪ੍ਰਬੰਧਕਾਂ ਦਾ ਵੀਰਾਂ ਦਾ ਸਭ ਦਾ ਧੰਨਵਾਦ ਕਰਦੇ ਹਾਂ ਸੋ ਇਸੇ ਤਰ੍ਹਾਂ ਘੁੰਮਣਾ ਤੋਂ ਨਿੱਕੇ ਘੁੰਮਣਾ ਤੋਂ ਬਾਬਾ ਜੀ ਆਏ ਹੋਏ ਹਾਂਜੀ ਬਾਬਾ ਜੀ ਅਮਰੀਕ ਸਿੰਘ ਜੀ ਆਏ ਹੈ ਤੇ ਭਾਈ ਸਾਹਿਬ ਲਹਿਣਾ ਸਿੰਘ ਜੀ ਆਏ ਹੈ ਭਾਈ ਸਾਹਿਬ ਅਮਰੀਕ ਸਿੰਘ ਜੀ ਆਹੀ ਗਈਏ ਇਹੀ ਸੋਹਣਾ ਲੱਗਦਾ ਅੱਗੇ ਗੱਲ ਕਰ ਹੀ ਚੁੱਕੇ ਹਾਂ ਆਪਾਂ ਸੁਣੋ ਭਾਈ ਸਾਹਿਬ ਆਏ ਹੈ ਉਹਨਾਂ ਦਾ ਵੀ ਸਤਿਕਾਰ ਜੀ ਆਇਆਂ ਨੂੰ ਬਹੁਤ ਪਿਆਰ ਮੈਨੂੰ ਕਰਦੇ ਹੈ ਇੰਨੇ ਸਾਲਾਂ ਤੋਂ ਮੈਂ ਵੇਖਿਆ ਬੜੇ ਮੇਰੇ ਨੇੜੇ ਆਏ ਤੇ ਬੜੇ ਗਏ ਪਰ ਇਹਨਾਂ ਨੇ ਬਹੁਤ ਮੇਰਾ ਨਾਲ ਸਾਥ ਦਿੱਤਾ ਬਰਗਾੜੀ ਦੇ ਵਿੱਚ ਜਿੱਦਣ ਧਰਨਾ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਸਾਡੇ ਸਿੰਘਾਂ ਤੇ ਲਾਠੀਚਾਰਜ ਹੋਇਆ ਉੱਥੇ ਇਹਨਾਂ ਨੇ ਬੜਾ ਤਸ਼ੱਦਦ ਝੱਲਿਆ ਆਪਣੇ ਸਰੀਰ ਬੜਾ ਤਸ਼ੱਦਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਘੁੰਮਣਾ ਵਾਲੇ ਇਹਨਾਂ ਨੇ ਬਹੁਤ ਤਸ਼ੱਦਦ ਝੱਲਿਆ ਆਪਣੇ ਸਰੀਰ ਉੱਤੇ ਬਹੁਤ ਮਾਰ ਪੁਲਿਸ ਦੀ ਖਾਧੀ ਉੱਥੇ ਸੋ ਇਸ ਕਰਕੇ ਇਹਨਾਂ ਦਾ ਬਹੁਤ ਧੰਨਵਾਦ ਹੈ ਸਦਾ ਹੀ ਮੇਰੇ ਨਾਲ ਖੜਦੇ ਰਹੇ ਹੈ ਪਿਆਰ ਕਰਦੇ ਹੈ ਗੁਰੂ ਸਾਹਿਬ ਇਸੇ ਤਰ੍ਹਾਂ ਮੇਹ ਰੱਖਣ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣੀਏ ਗੁਰੂ ਜੀ ਜਾਂਦੇ ਹੈ ਫਿਰ ਆਪਾਂ ਸਾਰੇ ਚਾਲਾ ਪਾਉਂਦੇ ਹਾਂ ਜੀ ਕਾਹਲ ਨਹੀਂ ਕਰਨੀ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰਿਆਂ ਨੇ ਜਾਣਾ ਹੈ ਜਿਹੜੇ ਰਹਿ ਗਏ ਸੀ ਮੱਥਾ ਟੇਕ ਲੈਣ ਆਪਣੇ ਬਟਵੇ ਪਰਸ ਵਗੈਰਾ ਸਾਂਭ ਕੇ ਰੱਖਿਓ ਫੋਨ ਵਗੈਰਾ ਸਾਂਭ ਲਓ ਵੀਰੋ ਫੋਨ ਸਾਂਭ ਲਓ ਇਹ ਬੜੇ ਚੋਰ ਚੱਕੇ ਵਿੱਚ ਆ ਜਾਂਦੇ ਆ, ਭੀੜ ਭੜੱਕੇ ਚ ਪਤਾ ਨਹੀਂ ਲੱਗਦਾ। ਕਾਲ ਨਹੀਂ ਕਰਨੀ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੂੰ ਲੈ ਕੇ ਆਇਓ ਨਾਲ ਲੈ ਕੇ ਜਾਣਾ, ਸਾਂਭ ਕੇ ਰੱਖਿਓ। ਨਿਆਣਿਆਂ ਨੂੰ ਰਸ਼ ਬਹੁਤ ਜ਼ਿਆਦਾ ਹੈ, ਸਾਹਮਣੇ ਨੇ ਬੱਚੇ ਨਿੱਕੇ ਨਿੱਕੇ ਹੁੰਦੇ ਆ, ਨਾਲ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਟਰਾਲੀਆਂ ਤੇ ਲੈ ਕੇ ਆਇਓ ਲੈ ਕੇ ਜਾਇਓ। ਕਾਲ ਨਾ ਕਰੋ, ਬਿਲਕੁਲ ਆਰਾਮ ਨਾਲ ਟਿਕ ਕੇ ਬੈਠੋ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜੀ, ਆਓ ਨਮਸਕਾਰ ਸਾਰੇ ਕਰ ਲਓ। ਪੌਣੇ ਤਿੰਨ ਘੰਟੇ ਬਹੁਤ ਟਿਕਾ ਨਾਲ ਤੁਸੀਂ ਬੈਠ ਕੇ ਸੁਣਿਆ, ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ। ਗੱਜ ਕੇ ਆਨੰਦ ਸਾਹਿਬ ਜੀ ਬੋਲੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਪਾਇਆ ਸੇਤੀ ਮਨ ਵਧੀਆ ਵਾਜਾ,
ਰਾਗ ਰਤਨ ਪਰਵਾਰ ਕਰਿਆ ਸ਼ਬਦ ਦਾ ਬਣਾਈ,
ਹੋ ਤਾਂ ਕਰੋ ਹਰੀ ਕੇ ਰਾਗਾਂ ਨੂੰ ਜਿਨੀ ਵਰਸਾਇਆ,
ਐ ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ,
ਜੇ ਰਾਮ ਮੇਰਿਆ ਤੂੰ ਸਦਾ ਰਹੋ ਮਹਾਰੇ,
ਅਨੰਦ ਹੋ ਤੁਮਾਰ ਮੇਰੇ ਤੂੰ ਸਭ ਵਿਸਾਰਨਾ,
ਸੰਗੇ ਸਾਰੋ ਕਰੇ ਤੇਰਾ ਵਾਰ
ਸਾਹਿਬ ਕਿਆ ਨਾਹੀਂ ਘਰ
ਤੇਰੇ,
ਸਰਾ ਸਿਮਤ ਸਲਾਹ ਤੇਰੀ ਨਾਮ ਮਨ
ਸਾਹੇ,
ਹੈ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ
ਸਾਹਿਬ ਆਇਆ ਨਾਮ ਸਾਚਨਾ ਮਾਤਾ ਤੇਰਾ ਨੇ ਦੁੱਖਾਂ ਸਭ
ਗਵਾਇਆ, ਸੁਖ ਮਨ ਆਇਓ ਇੱਛਾ ਸਭ
ਸੁਝਾਈਆ,
ਨਾਮ ਹਰ
ਅਨੰਤ
ਸੁਣੋ ਵੱਡ ਪਾਠੀ ਪੂਰੇ ਸੁਣੀ ਸੱਚੀ
ਸੰਤ ਸਾਜਨ ਭਏ ਸੰਸੇ ਪੂਰੇ ਗੁਰਦੇ
ਸੁਣਦੇ ਪਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰ,
ਭਗਤ ਨਾਮ ਗੁਰ ਚਰਨ ਲਾਗੇ ਵਾਜਿਆ
ਪਵਨ ਗੁਰੂ ਬਾਣੀ ਮਾਤਾ ਧਰਮ ਮਹੱਤ,
ਇਸ ਰਾਮ ਦੇ ਨਾਈ ਲਾਗੇ ਦਰਸ਼ਨ ਜਗਤ,
ਚੰਗਿਆਈਆਂ ਬੁਰਿਆਂ ਆਈਆਂ ਵਾਜੈ ਧਰਮ ਹਦੂਰ,
ਧਰਮੀ ਆਪੋ ਆਪਣੀ ਦੇ ਨੇੜੇ
ਜਿੰਨੀ ਨਾਮ ਤੇ ਆਇਆ ਕਹੇ
ਵਾਹਿਗੁਰੂ
ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋਏ ਹੋ ਸੋ ਕਹੋ ਟਲ ਗੁਰ ਸੇਵੀਏ, ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗਰ ਚੁਕਾਵੇ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮਿਲੇ ਹਰ ਆਪੇ ਝਗਰ ਚੁਕਾਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।